ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਦੋਸਤੋ ਮੈਂ ਯਾਨੀ ਅਨੂ ਅਤੇ ਮੇਰੇ ਨਾਲ ਭਾਰਤੀ ਜੀ ਇਕ ਵਾਰ ਫਿਰ ਤੁਹਾਡੀ ਖਿਦਮਤ ਵਿਚ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਰੇਡੀਓ ਇਨਕਲਾਬ ਲੈ ਕੇ ਭਾਰਤੀ ਜੀ ਦਾ ਵੀ ਸਵਾਗਤ ਹੈ ਸਟੂਡੀਓ ਵਿਚ
ਦੋਸਤੋ ਸਲਾਮ ਆਖਦਾ
ਤੋ ਅੱਜ ਵੈਸੇ ਤਾਂ ਪਬਲਿਕ ਹੋਲੀਡੇ ਹੈ ਲੇਬਰ ਡੇ ਹੈ ਸੋ ਅੱਗੇ ਚੱਲ ਕੇ ਅਸੀਂ ਹਰ ਸਾਲ ਹੀ ਥੋੜੀ ਜਿਹੀ ਗੱਲ ਕਰਦੇ ਹਾਂ ਤੋ ਅੱਜ ਵੀ ਜ਼ਿਕਰ ਕਰਾਂਗੇ ਕਿ ਕੀ ਮਤਲਬ ਹੈ ਲੇਬਰ ਡੇ ਦਾ ਔਰ ਕਿਉਂ ਇਹ ਪਬਲਿਕ ਹੋਲੀਡੇ ਹੈ ਉਸ ਤੋਂ ਇਲਾਵਾ ਜਿਹੜੇ ਸਾਡੇ ਅੱਜ ਦੇ ਵਿਸ਼ੇ ਨੇ ਠੀਕ ਅਸੀਂ 6:30 ਤੱਕ ਪ੍ਰੋਗਰਾਮ ਕੰਟੀਨਿਊ ਰੱਖਾਂਗੇ ਤੋ ਉਸ ਦੇ ਦੌਰਾਨ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਇੱਕ ਤਾਂ ਇਸ ਵਕਤ ਪੰਜਾਬ ਤੋਂ ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਘੇ ਕਾਰਕੁਨ ਆਗੂ ਸਾਥੀ ਮੁਕੇਸ਼ ਮਲੌਦ ਜੀ ਮੌਜੂਦ ਨੇ ਤੋ ਜਲਦ ਹੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬੀਤੇ ਦਿਨੀ ਪਿੰਡ ਸ਼ਾਹਪੁਰ ਵਿਚ ਜਿਹੜਾ ਇੱਕ ਬਹੁਤ ਖਤਰਨਾਕ ਤਰੀਕੇ ਨਾਲ ਹਮਲਾ ਕੀਤਾ ਗਿਆ ਸਾਡੇ ਦਲਿਤ ਸਾਥੀਆਂ ਤੇ ਉਹ ਜਿਹੜੀ ਉਹ ਸ਼ਾਮਲਾਟ ਦੀ ਜ਼ਮੀਨ ਹੁੰਦੀ ਹੈ ਉਹਨੂੰ ਲੈ ਕੇ ਤੋ ਕਿਸ ਤਰ੍ਹਾਂ ਜਿਹੜੇ ਧਨਾੜ ਨੇ ਪਿੰਡ ਦੇ ਉਹਨਾਂ ਨੇ ਨਿਹੰਗਾਂ ਕੋਲੋਂ ਇਹ ਕਰਵਾਇਆ ਹਮਲਾ ਔਰ ਇੱਕ ਸਾਥੀ ਦੀ ਉਹਦੇ ਵਿੱਚ ਮੌਤ ਵੀ ਹੋਈ ਔਰ ਕਾਫੀ ਸਾਰੇ ਜ਼ਖਮੀ ਹੋਏ ਨੇ ਤੋ ਇਸ ਸਿਲਸਿਲੇ 'ਚ ਅਸੀਂ ਮੁਕੇਸ਼ ਹੋਰਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਜਿਹੜਾ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਉਹਨਾਂ ਦਾ ਲਗਾਤਾਰਤਾ ਨਾਲ ਚੱਲ ਰਿਹਾ ਹੈ ਖਾਸ ਕਰਕੇ ਸ਼ਹੀਦ ਮਾਤਾ ਗੁਰਦੇਵ ਕੌਰ ਹੋਰਾਂ ਦਾ ਜਿਹੜਾ ਕੇਸ ਹੈ ਅਗਰ ਉਹਦੇ 'ਚ ਕੋਈ ਅਪਡੇਟ ਆਈ ਹੈ ਤਾਂ ਉਹ ਵੀ ਅਸੀਂ ਉਹਨਾਂ ਕੋਲੋਂ ਜ਼ਰੂਰ ਲੈਂਦੇ ਚੱਲਾਂਗੇ ਇੱਥੇ ਨਿਊਜ਼ੀਲੈਂਡ ਵਿੱਚ ਸਰਕਾਰ ਹੁਣ ਬਣ ਚੁੱਕੀ ਹੈ ਲੇਬਰ ਨਿਊਜ਼ੀਲੈਂਡ ਫਸਟ ਤੇ ਗ੍ਰੀਨ ਪਾਰਟੀ ਤੋ ਉਹਦੇ ਸਿਲਸਿਲੇ 'ਚ ਵੀ ਅਸੀਂ ਥੋੜੀ ਡਿਸਕਸ਼ਨ ਕਰਦੇ ਚੱਲਾਂਗੇ ਕਿ ਕਿਸ ਤਰ੍ਹਾਂ ਦੀਆਂ ਪੋਲਿਸੀਜ਼ ਉਹਨਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਅਗਲੇ 100 ਦਿਨਾਂ ਦੇ ਵਿੱਚ ਕੀ ਕੁਝ ਉਹ ਕਰਨਾ ਚਾਹੁੰਦੇ ਨੇ ਔਰ ਸਾਡੇ ਨਾਲ ਜਿਹੜੀ ਜ਼ਿਆਦਾ ਗੱਲ ਸੰਬੰਧ ਰੱਖਦੀ ਹੈ ਕਿ ਜਿਹੜੇ ਵਿਦਿਆਰਥੀ ਡਿਪੋਰਟ ਕੀਤੇ ਗਏ ਸਨ ਅਰਲੀਅਰ ਦਿਸ ਈਅਰ ਉਹਨਾਂ ਲਈ ਅਸੀਂ ਕਿਸ ਤਰ੍ਹਾਂ ਦੀ ਆਸ ਕਰ ਸਕਦੇ ਹਾਂ ਹੁਣ ਔਰ ਪਿਛਲੇ ਹਫਤੇ ਇੱਕ ਅਸੀਂ ਛੋਟੀ ਜੀ ਜੀਵਨੀ ਵੀ ਪੜ੍ਹਨੀ ਸ਼ੁਰੂ ਕੀਤੀ ਸੀ ਸਰਦਾਰ ਬਲਵੰਤ ਸਿੰਘ ਦੁਖੀਆ ਜੀ ਬਾਰੇ ਤੋ ਉਹ ਵੀ ਜ਼ਰੂਰ ਕੰਪਲੀਟ ਕਰਾਂਗੇ ਤੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਮੁਕੇਸ਼ ਹੋਰਾਂ ਨੂੰ ਔਨਰ ਲਈਏ ਸਾਥੀ ਮੁਕੇਸ਼ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਮੁਬਾਰਕਬਾਦ ਪੇਸ਼ ਕਰੀਏ ਕਿ ਤੁਹਾਡੇ ਪਰਿਵਾਰ ਚ ਇੱਕ ਨੰਨੀ ਬੱਚੀ ਆਈ ਹੈ ਤੋ ਤੁਹਾਨੂੰ ਔਰ ਤੁਹਾਡੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ
ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
ਜੀ
ਸ਼ੁਕਰੀਆ ਹਾਂਜੀ ਸਾਥੀ ਜੀ ਜਿਵੇਂ ਅਨੂ ਹੁਣਾਂ ਨੇ ਇੰਟਰੋਡਕਸ਼ਨ ਦੇ ਵਿੱਚ ਦੱਸ ਹੀ ਦਿੱਤਾ ਸੋ ਇਹ ਜਿਹੜਾ ਸ਼ਾਹਪੁਰ ਦੇ ਵਿੱਚ ਜਿਹੜਾ ਕਾਂਡ ਹੋਇਆ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਜਿਹੜੀ ਹੋਈ ਹੈ ਇੱਕ ਸਿੱਖ ਕੌਮ ਦੇ ਨਾਂ ਦੇ ਉੱਪਰ ਜਿਹੜਾ ਧੱਬਾ ਲਾਇਆ ਇਹ ਇਹਨਾਂ ਨੂੰ ਨਿਹੰਗ ਪਤਾ ਨਹੀਂ ਇਹਨਾਂ ਨੂੰ ਕੀ ਕਹੀਏ ਸਿੰਘ ਤੇ ਘੱਟੋ ਘੱਟ ਇਹਨਾਂ ਨਾਲ ਨਹੀਂ ਲੱਗਣਾ ਚਾਹੀਦਾ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਮਰਜੀਵੜਿਆਂ ਨੂੰ ਬਚਾਉਣਾ ਸੀਗਾ ਉਹਨਾਂ ਦੇ ਉੱਪਰ ਆ ਕੇ ਹਮਲਾ ਔਰ ਪੁਲਿਸ ਦੇ ਨਾਲ ਮਿਲ ਕੇ ਧਨਾਦਾ ਦੇ ਨਾਲ ਮਿਲ ਕੇ ਜਿਹੜਾ ਹਮਲਾ ਕੀਤਾ ਸੋ ਇਹ ਜਿਹੜਾ ਕਾਂਡ ਹੋਇਆ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ ਇਹ ਸ਼ਰਮਨਾਕ ਕਾਰਾ ਜਿਹੜਾ ਨਿਹੰਗਾਂ ਨੇ ਕੀਤਾ ਜੀ
ਹਾਂਜੀ ਇਹ ਜਿਹੜਾ ਸ਼ਾਹਪੁਰ ਕਲਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਦਲਿਤ ਪਰਿਵਾਰ ਨੇ ਉਹਨਾਂ ਕੋਲੇ ਰਹਿਣ ਲਈ ਜਿਹੜਾ ਥਾਂ ਨਹੀਂ ਹੈ ਔਰ ਉਸ ਥਾਂ ਨੂੰ ਲੈਣ ਦੇ ਲਈ
ਜੀ
ਉਹ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਇਹਦੇ ਵਿੱਚ ਉਹਨਾਂ ਨੇ ਕਾਨੂੰਨੀ ਤੌਰ ਤੇ ਜਿਹੜਾ ਉਹ ਕੇਸ ਲੜਿਆ ਕੇਸ ਲੜ ਕੇ ਇਹ 5 acres ਟੋਟਲ ਜ਼ਮੀਨ ਆ ਪੰਚਾਇਤ ਦੀ ਜਿਹੜੀ ਉੱਥੇ ਨਿਹੰਗ ਸਿੰਘਾਂ ਵੱਲੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤਾਂ ਉਸ ਜ਼ਮੀਨ ਦੇ ਵਿੱਚੋਂ ਪੰਚਾਇਤ ਨੇ ਇਹਨਾਂ ਨੂੰ ਜਿਹੜਾ 54 ਪਰਿਵਾਰਾਂ ਨੂੰ ਜਿਹੜੇ ਪਲਾਟ ਕੱਟ ਕੇ ਦਿੱਤੇ 5-5 ਮਰਲੇ ਦੇ
ਜੀ
ਉਸ ਜ਼ਮੀਨ ਦੇ ਵਿੱਚੋਂ ਪਲਾਟ ਲੈਣ ਦੇ ਲਈ ਉਹਨਾਂ ਨੇ ਕੁਝ ਜ਼ਮੀਨ ਆ ਜਿਹੜੀ ਪਹਿਲਾਂ ਉਹ ਠੇਕੇ ਦੇ ਲਈ ਔਰ ਉਹਦੇ ਵਿੱਚ ਹਰੇ ਚਾਰੇ ਲਈ ਕੁਝ ਥਾਂ ਜਿਹੜਾ ਉਹ ਬੀਜਿਆ ਪਰ ਜੋ ਮਤਲਬ ਲਗਭਗ ਇਹ 2 ਸਾਲਾਂ ਤੋਂ ਕੇਸ ਜਿੱਤਣ ਤੋਂ ਬਾਅਦ ਵੀ ਇਹ ਮਤਾ ਪੈ ਚੁੱਕਾ ਸੀ ਪੰਚਾਇਤ ਵੱਲੋਂ
ਜੀ
ਉਹ ਜ਼ਮੀਨ ਦੇ ਉੱਤੇ ਮਤਲਬ ਠੇਕੇ ਦੇ ਉੱਪਰ ਜਿਹੜੀ ਕੁਝ ਦਲਿਤ ਪਰਿਵਾਰਾਂ ਨੇ ਲਈ ਸੀ ਉਹ ਲਗਭਗ 1.5 acres ਦੇ ਵਿੱਚ ਉਹਨਾਂ ਨੇ ਫਸਲ ਬੀਜੀ ਹੋਈ ਸੀ ਔਰ ਉਸ ਜ਼ਮੀਨ ਨੂੰ ਆ ਕੇ ਕੁਝ ਦਿਨ ਪਹਿਲਾਂ ਜਿਹੜਾ ਨਿਹੰਗਾਂ ਵੱਲੋਂ ਉਹਨਾਂ ਦੀ ਫਸਲ ਕੱਟ ਕੇ ਉਸ ਜ਼ਮੀਨ ਨੂੰ ਵਾਹ ਕੇ ਆਪਣੇ ਦੁਬਾਰਾ ਕਬਜ਼ੇ ਚ ਲਿਆ ਜਿਸ ਦੇ ਖਿਲਾਫ਼ ਜਿਹੜੇ ਪਿੰਡ ਦੇ ਦਲਿਤ ਸੀ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦਕਿ ਇਸ ਮਾਮਲੇ ਦੇ ਉੱਤੇ ਕਬਜ਼ਾ ਵਾਰੰਟ ਹੋਇਆ ਔਰ ਪੁਲਿਸ ਨੂੰ ਵਾਰ ਵਾਰ ਜਿਹੜਾ ਉਹ ਕੋਰਟ ਦੇ ਆਰਡਰ ਲੈ ਕੇ ਪੰਚਾਇਤ ਤੇ ਜਿਹੜੇ ਦਲਿਤਾਂ ਦੇ ਆਗੂ ਸੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਇਹ ਜ਼ਮੀਨ ਦਾ ਕਬਜ਼ਾ ਛੁਡਵਾ ਕੇ ਦਲਿਤਾਂ ਨੂੰ ਜਿਹੜੇ ਪਲਾਟ ਨੇ ਉਹ ਦਿੱਤੇ ਜਾਣ ਪਰ ਪੁਲਿਸ ਪ੍ਰਸ਼ਾਸਨ ਜਿਵੇਂ ਮਤਲਬ ਇੱਕ ਪੂਰੇ ਕਹਿ ਲਈਏ ਵੀ ਹਿੰਦੁਸਤਾਨ ਦਾ ਜਿਹੜਾ ਸਟਰਕਚਰ ਆ ਜਿਹਦੇ ਵਿੱਚ ਦਲਿਤਾਂ ਨੂੰ ਜਿਹੜਾ ਉਹ ਕਿਤੇ ਸਪੇਸ ਨੀ ਮਿਲਦੀ ਉਹੀ ਜਿਹੜੀ ਨੀਤੀ ਅਪਣਾਈ ਗਈ ਪੁਲਿਸ ਵੱਲੋਂ ਤੇ ਉਹਨਾਂ ਦੀ ਮਦਦ ਕਰਨ ਦੀ ਬਜਾਏ ਪੁਲਿਸ ਨੇ ਇਸ ਗੱਲ ਦੀ ਉਡੀਕ ਕੀਤੀ ਵੀ ਇਹ ਲੋਕ ਆਪਸ ਦੇ ਵਿੱਚ ਟਕਰਾ
ਲੜਨ ਤੇ
ਇਹਨਾਂ ਦਾ ਨੁਕਸਾਨ ਹੋਵੇ ਔਰ ਉਸੇ ਗੱਲ ਨੂੰ ਲੈ ਕੇ ਜਿਹੜਾ ਉੱਥੋਂ ਲਗਭਗ 10 ਵਿਅਕਤੀ ਨੇ ਜਿਹੜੇ ਅੱਜ ਵੀ ਉਹ ਹਸਪਤਾਲ ਦੇ ਵਿੱਚ ਗੰਭੀਰ ਜ਼ਖਮੀ ਪਏ ਨੇ ਔਰ ਇੱਕ ਸਾਥੀ ਤੇਜਾ ਸਿੰਘ ਉਹਨਾਂ ਦੀ ਮੌਕੇ ਤੇ ਜਿਹੜੀ ਆ ਉਸ ਦਿਨ ਮੌਤ ਹੋ ਗਈ ਔਰ ਮਤਲਬ ਦੇਖਣ ਵਾਲੀ ਗੱਲ ਇਹ ਆ ਕਿ ਸਿਰਫ 5 ਮਰਲੇ ਦੇ ਪਲਾਟ ਦੇ ਲਈ ਅੱਜ ਤਾਂ ਉਹ ਦਲਿਤਾਂ ਨੂੰ ਜਾਨ ਗਵਾਉਣੀ ਪੈ ਰਹੀ ਆ ਇਸ ਪੱਧਰ ਤੱਕ ਸਟਰਗਲ ਕਰਨੀ ਪੈ ਰਹੀ ਆ ਤੇ ਇਹ ਮਤਲਬ ਗੌਰਮੈਂਟ ਦੀ ਬਿਲਕੁਲ ਸਪਸ਼ਟ ਕਰਦੀ ਆ ਨੀਤੀਆਂ ਨੂੰ ਕਿ ਉਹ ਦਲਿਤਾਂ ਪ੍ਰਤੀ ਉਹਨਾਂ ਦਾ ਰਵੱਈਆ ਕੀ ਆ
ਬਿਲਕੁਲ
ਪਰ ਅਸੀਂ ਇਸ ਚੀਜ਼ ਨੂੰ ਇੱਕ ਭਵਿੱਖ ਦਾ ਚੰਗਾ ਸੰਕੇਤ ਵੀ ਮੰਨਦੇ ਹਾਂ ਕਿ ਇਹ ਕੋਈ ਸ਼ਾਹਪੁਰ ਦੀ ਪਹਿਲੀ ਘਟਨਾ ਨੀ ਮਤਲਬ 2012 ਤੋਂ ਜਦੋਂ ਤੋਂ ਜ਼ਮੀਨ ਦੀ ਸਟਰਗਲ ਚੱਲੀ ਪਹਿਲਾਂ ਬੀਰ ਕਲਾਂ ਪਿੰਡ ਆ ਇੱਥੋਂ 12 ਕਿਲੋਮੀਟਰ ਨੇੜੇ ਤਾਂ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਦੇ ਮਹੱਲੇ ਤੇ ਇਹ ਘੋਲ ਸ਼ੁਰੂ ਕੀਤਾ ਗਿਆ ਤਾਂ ਬੀਰ ਕਲਾਂ ਦੇ ਵਿੱਚ ਪਹਿਲਾਂ ਇੱਕ ਕਤਲ ਹੋਇਆ ਜਿਹਦੇ ਲਈ ਸਿਰਫ 2 acres ਜ਼ਮੀਨ ਲਈ ਜਿਹੜਾ ਦਲਿਤਾਂ ਨੇ ਇੱਕ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਡਟ ਕੇ ਉਹਦਾ ਮੁਕਾਬਲਾ ਕੀਤਾ ਔਰ ਉਸ ਲੜਾਈ ਦੇ ਵਿੱਚ ਇੱਕ ਜਾਨ ਵੀ ਗਈ ਪਰ ਉਹਨਾਂ ਨੇ ਜਿਹੜਾ ਆਪਣੀ ਜ਼ਮੀਨ ਆ ਜਿਹੜੀ ਉਹ ਜਾਣ ਨਹੀਂ ਦਿੱਤੀ ਉਸ ਤੋਂ ਬਾਅਦ ਜਲੂਰ ਦੇ ਵਿੱਚ ਮਾਤਾ ਗੁਰਦੇਵ ਕੌਰ ਜੀ ਦੀ ਸ਼ਹੀਦੀ ਔਰ ਅੱਜ ਸ਼ਾਹਪੁਰ ਕਲਾਂ ਦੇ ਵਿੱਚ ਇਹ ਇੱਕ ਗੱਲ ਨੂੰ ਬਿਲਕੁਲ ਸਪਸ਼ਟ ਕਰਦਾ ਕਿ ਜਿਹੜੇ ਲੋਕ ਪੰਜ ਮਰਲੇ ਦੇ ਪਲਾਟ ਲਈ ਅੱਜ ਇੰਨੀ ਸਟਰਗਲ ਕਰਨ ਲਈ ਤਿਆਰ ਨੇ, ਜੂਝਣ ਲਈ ਤਿਆਰ ਨੇ, ਤਾਂ ਜ਼ਮੀਨ ਦਾ ਜਿਹੜਾ ਮਸਲਾ ਉਹ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡੀ ਅੰਗੜਾਈ ਆ ਜਿਹੜੀ ਉਹ ਲੈ ਰਿਹਾ, ਔਰ ਉਹ ਭਵਿੱਖ ਦੇ ਵਿੱਚ ਇੱਕ ਵੱਡਾ ਵਿਸ਼ਾਲ ਘੋਲ ਹੋ ਕੇ ਜਿਹੜਾ ਉਹ ਨਿਕਲੂਗਾ।
ਬਿਲਕੁਲ 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 ਸਾਥੀ ਜੀ, ਇਹ ਜਿਹੜਾ ਜ਼ਿਲ੍ਹਾ ਮਾਨਸਾ ਪੈ ਜਾਂਦਾ ਹੈ,
ਜ਼ਿਲ੍ਹਾ ਸੰਗਰੂਰ ਚ ਪੈਂਦਾ ਹੈ, ਸ਼ਾਹਪੁਰ ਕਲਾਂ।
ਅੱਛਾ, ਜ਼ਿਲ੍ਹਾ ਸੰਗਰੂਰ ਚ ਪੈਂਦਾ, ਠੀਕ 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 ਠੀਕ
ਹਾਂਜੀ ਹਾਂਜੀ
ਠੀਕ। ਤੋ ਜਿਸ ਤਰੀਕੇ ਨਾਲ ਸਾਥੀ ਜੀ ਮੀਡੀਆ ਦੇ ਵਿੱਚ ਜਿਹੜਾ ਇਹਦਾ ਬਹੁਤ ਸਖ਼ਤ ਨੋਟਿਸ ਜਿਹੜਾ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਤੋਂ ਤੁਹਾਡੀ ਵੀ ਸੰਸਥਾ ਨੇ ਵੀ ਜਿਹੜਾ ਲਿਆ, ਕੀ ਐਕਸ਼ਨ ਪਲਾਨ ਆ ਇਹਦੇ ਖਿਲਾਫ਼? ਆਲਰੇਡੀ ਪੁਲਿਸ ਨੇ ਵੈਸੇ ਉਹ ਬੰਦੇ ਫੜ ਵੀ ਲਏ ਨੇ, ਇਹਦੇ ਬਾਰੇ ਸਰੋਤਿਆਂ ਨਾਲ ਜਾਣਕਾਰੀ ਦਿਓ ਜੀ।
ਅਸਲ ਦੇ ਵਿੱਚ ਇਸ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਵੀ ਜਿਹੜਾ ਅਸਲ ਰੌਲਾ ਇਹ ਕਹਿਣ ਚ ਆ ਰਿਹਾ ਕਿ ਪਿੰਡ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਆ
ਜੀ,
ਉਹ ਕਾਫੀ ਮਤਲਬ ਦੱਸਿਆ ਜਾਂਦਾ ਵੀ 100 acres ਦੇ ਕਰੀਬ ਪਹਿਲਾਂ ਜ਼ਮੀਨ ਸੀ ਜਿਹੜੀ ਪਿੰਡ ਦੇ ਧਨਾੜ ਚੌਧਰੀਆਂ ਨੇ ਜਿਹੜੀ ਆਪਦੇ ਅਸਲ ਰਸੂਖ ਨੂੰ ਵਰਤ ਕੇ ਉਸ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ। ਔਰ ਅਸਲ ਗੱਲ ਇਹਦੇ ਪਿੱਛੇ ਵੀ ਉਹੀ ਜਲੂਰ ਵਾਲੀ ਘਟਨਾ ਵਾਂਗ ਕਿ ਅੱਜ ਇਹ 1.5 acres ਜਾਂ 5 marles ਦੀ ਗੱਲ ਕਰਦੇ ਨੇ ਤੇ ਕੱਲ ਨੂੰ ਉਹਨਾਂ ਜ਼ਮੀਨਾਂ ਵੱਲ ਨੂੰ ਵਧਣਗੇ। ਉਸ ਸ਼ਹਿਰ ਦੇ ਉੱਤੇ ਜਿਹੜਾ ਇਹ ਸਾਰਾ ਹਮਲਾ ਹੋਇਆ, ਭਾਵੇਂ ਪੁਲਿਸ ਨੇ ਹੁਣ 7 ਵਿਅਕਤੀਆਂ ਨੂੰ ਜਿਹੜਾ ਉਹ ਗ੍ਰਿਫ਼ਤਾਰ ਕਰ ਲਿਆ ਤੇ 2 ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹ ਫਰਾਰ ਨੇ
ਜੀ।
ਪਰ ਜਿਵੇਂ ਪ੍ਰਸ਼ਾਸਨ ਨੇ ਮੌਕੇ ਤੇ ਉੱਥੇ ਹਸਪੀਟਲ ਦੇ ਵਿੱਚ ਜਦੋਂ ਇਹ ਘਟਨਾ ਹੋਈ ਆ ਉੱਥੇ ਧਰਨਾ ਲਾਇਆ, ਤਾਂ SDM ਸਾਹਿਬ ਨੇ ਆ ਕੇ ਉੱਥੇ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਆ ਜਿਹੜਾ ਮੁਫ਼ਤ ਕਰਾਂਗੇ, ਔਰ ਇਸ ਜ਼ਮੀਨ ਦਾ ਜਿਹੜਾ ਇੰਤਕਾਲ ਅਸੀਂ ਰੋਕਿਆ ਹੋਇਆ ਉਹਨੂੰ ਫੌਰੀ ਇੰਤਕਾਲ ਕਰਕੇ ਜਿਹੜਾ ਜ਼ਮੀਨ ਦਾ ਕਬਜ਼ਾ ਉਹ ਇਹਨਾਂ ਪਰਿਵਾਰਾਂ ਨੂੰ ਦਵਾਵਾਂਗੇ। ਪਰ ਨਾ ਤਾਂ ਪ੍ਰਸ਼ਾਸਨ ਵੱਲੋਂ ਕਿਸੇ ਦੇ ਇਲਾਜ ਦਾ ਜਿਹੜਾ ਉਹ ਮੁਫ਼ਤ ਪ੍ਰਬੰਧ ਕੀਤਾ, ਉਹ ਸਿਰਫ ਉਹਨਾਂ ਨੇ ਉਸ ਟਾਈਮ ਧਰਨੇ ਨੂੰ ਸ਼ਾਂਤ ਕਰਨ ਵਾਸਤੇ ਮੌਕੇ ਦੀ ਆਪਦੀ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਉਹ ਅਪਣਾਇਆ। ਔਰ ਅੱਜ ਵੀ ਜਿਹੜਾ 11 ਵਜੇ SDM ਸਾਹਿਬ ਨਾਲ ਮੀਟਿੰਗ ਆ ਇਸ ਮਸਲੇ ਦੇ ਉੱਤੇ ਕਿ ਜੇ ਉਹ ਮਤਲਬ ਸੌਰੀ ਜਿਹੜਾ ਉਹ ਇਹਦਾ ਹੱਲ ਨਹੀਂ ਕੱਢਦੇ, ਜੋ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਉਸ ਜ਼ਮੀਨ ਦਾ ਕਬਜ਼ਾ ਉਹ ਨਹੀਂ ਦਿੱਤਾ ਜਾਂਦਾ, ਤਾਂ 3 ਤਰੀਕ ਦਾ ਜਿਹੜਾ ਉਹ ਪ੍ਰੋਟੈਸਟ ਰੱਖਿਆ ਜਿਹਦੇ ਵਿੱਚ ਇੱਕ ਸਾਂਝੀ ਸ਼ਾਹਪੁਰ ਕਲਾਂ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਆ
ਜੀ, ਜਿਹਦੇ ਵਿੱਚ
ਹਾਂਜੀ ਕਈ ਸੰਘਰਸ਼ੀਲ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਲ ਹੋਈਆਂ ਨੇ।
ਬਿਲਕੁਲ ਬਿਲਕੁਲ ਬਿਲਕੁਲ। ਸੋ ਇੱਕ ਆਪਣੇ ਆਪ ਦੇ ਵਿੱਚ ਸਾਥੀ ਜੀ, ਜਿਹੜਾ ਮੈਂ ਵੀਡੀਓ ਦੇਖ ਰਿਹਾ ਸੀ ਜਿਹੜੀ ਲਾਈਵ ਜਦੋਂ ਇਹ ਝਗੜਾ ਚੱਲ ਰਿਹਾ ਸੀ, ਉਹਨਾਂ ਨੂੰ ਜਿਹੜਾ ਸਾਥੀ ਵੀਡੀਓ ਬਣਾ ਰਿਹਾ ਉਹਨਾਂ ਨੂੰ ਲਾਹਨਤਾਂ ਵੀ ਪਾ ਰਿਹਾ ਹੈ ਕਿ ਸਿੱਖ ਧਰਮ ਜਿਹੜੇ ਕਮਜ਼ੋਰ ਆ ਦਲਿਤ ਆ ਉਹਨਾਂ ਦੀ ਰਾਖੀ ਵਾਸਤੇ ਬਣਿਆ। ਪਰ ਉਹ ਜਿਹੜੀ ਵੀਡੀਓ ਚ ਮੈਂ ਦੇਖ ਰਿਹਾ ਸੀਗਾ ਕਿ ਉਹ ਉਹਨਾਂ ਦਾ ਰਵੱਈਆ ਬਿਲਕੁਲ ਇਹ ਸੀਗਾ ਵੀ ਤੁਹਾਨੂੰ ਅੱਜ ਕੁੱਟ ਮਾਰ ਕੇ ਜਾਣਾ ਹੈ। ਸੋ ਇਹ ਇੱਕ ਅਜੀਬ ਜਿਹਾ ਜਿਹੜਾ ਬਿਹੇਵੀਅਰ ਜਿਹੜਾ ਵੇਖਣ ਨੂੰ ਮਿਲਿਆ, ਉਹ ਤੁਸੀਂ ਕੀ ਕਾਰਨ ਸਮਝਦੇ ਉਹਦੇ? ਮਗਰ
ਦੇਖੋ, ਇਹ ਜੋ ਸਿੱਖੀ ਅਸਲ ਦੇ ਵਿੱਚ ਜਿਸ ਮਕਸਦ ਨੂੰ ਲੈ ਕੇ ਸ਼ੁਰੂ ਹੋਈ ਸੀ
ਜੀ,
ਅੱਜ ਉਸ ਮਕਸਦ ਤੋਂ ਜਿਹੜਾ ਉਹ ਇੱਕ ਵਿਚਾਰਧਾਰਾ ਸੀ ਦੱਬੇ ਕੁਚਲੇ ਲੋਕਾਂ ਦੇ ਹੱਕ ਦੇ ਵਿੱਚ ਖੜਨ ਦੀ,
ਬਿਲਕੁਲ।
ਪਰ ਅੱਜ ਭਾਵੇਂ ਉਹ ਸ਼੍ਰੋਮਣੀ ਕਮੇਟੀਆਂ ਦਾ ਮਸਲਾ ਦੇਖ ਲਈਏ ਕਿ ਉਹ ਜਿਹੜੀ ਸਾਰੀ ਰਾਜਨੀਤੀ ਆ ਉਹ ਧਰਮ ਦੇ ਨਾਂ ਦੇ ਉੱਤੇ ਹੋ ਰਹੀ ਆ, ਔਰ ਅੱਜ ਇਸ ਭੇਸ ਦੇ ਵਿੱਚ
ਜੀ
ਇੱਕ ਸ਼ਾਹਪੁਰ ਕਲਾਂ ਦੇ ਵਿੱਚ ਇਹਨਾਂ ਨਿਹੰਗਾਂ ਵੱਲੋਂ ਕਬਜ਼ੇ ਦਾ ਸਵਾਲ ਨਹੀਂ, ਅੱਜ ਵੀ ਜਿਹੜੇ ਵੱਖਰੇ ਵੱਖਰੇ ਰੂਪ ਦੇ ਵਿੱਚ ਸਿੱਖੀ ਦੇ ਨਾਂ ਥੱਲੇ ਲੋਕਾਂ ਦੀ ਜਿਹੜੀ ਲੁੱਟ ਆ ਉਹ ਹੋ ਰਹੀ ਆ। ਇਦੋਂ ਪਹਿਲਾਂ ਇਹ ਅੰਮ੍ਰਿਤਸਰ ਦੇ ਨੇੜੇ ਚੱਕਰ ਪਿੰਡ ਦੇ ਵਿੱਚ 2 ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਦੋਂ ਵੀ ਇਹੀ ਨਿਹੰਗ ਸਿੰਘਾਂ ਦੀ ਜਿਹੜੀ ਟਾਸਕ ਫੋਰਸ ਰਾਹੀਂ ਹਮਲਾ ਕੀਤਾ ਸੀ ਉਸ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ। ਔਰ ਸਵਾਲ ਇਹ ਆ ਕਿ ਇਹਦੇ ਸਿੱਖੀ ਦਾ ਅਸਲ ਮਕਸਦ ਆ ਜਿਹੜਾ ਉਹਦੇ ਤੋਂ ਭਟਕਣ ਤੋਂ ਬਾਅਦ ਇੱਥੇ ਜਿਹੜਾ ਡੇਰਾਵਾਦ ਆ ਉਹ ਆਉਣ ਦਾ ਵੀ ਅਸੀਂ ਸਮਝਦੇ ਹਾਂ ਕਾਰਨ ਇਹੀ ਆ ਵੀ ਅਸਲ ਜਿਹੜਾ ਮਕਸਦ ਸੀ ਉਹਦੇ ਤੋਂ ਭਟਕ ਕੇ ਜਿਹੜਾ ਆਪਦੇ ਮੁਨਾਫੇ ਵਾਲੇ ਪਾਸੇ ਨੂੰ ਜਿਹੜਾ ਇਸ ਨੂੰ ਵਰਤਿਆ ਜਾ ਰਿਹਾ।
ਬਿਲਕੁਲ ਬਿਲਕੁਲ।
ਅਸੀਂ ਸ਼੍ਰੋਮਣੀ ਕਮੇਟੀ ਬਾਰੇ ਜੇ ਦੇਖੀਏ, 1 crore rupees ਦਾ ਜਿਹੜਾ ਉੱਥੋਂ ਦਾ ਪ੍ਰਧਾਨ ਆ ਉਹ ਪੈਟਰੋਲ ਪਵਾ ਲੈਂਦਾ ਗੱਡੀ ਚ, ਤੇ ਇਹ ਮਤਲਬ ਗੋਲਕਾਂ ਨੂੰ ਲੁੱਟਣ ਦਾ ਜਿਹੜੇ ਮਸੰਦਾਂ ਦੇ ਖਿਲਾਫ਼ ਅਸੀਂ ਕਹੀਏ ਵੀ ਸਿੱਖਾਂ ਨੇ ਉਸ ਟਾਈਮ ਲੜਾਈ ਲੜੀ
ਜੀ,
ਉਹ ਦੁਬਾਰਾ ਜਿਹੜਾ ਉਹ ਮਸੰਦਾਂ ਦਾ ਰਾਜ ਆ ਜਿਹੜਾ ਉਹ ਆ ਚੁੱਕਿਆ
ਬਿਲਕੁਲ ਕੋਈ ਸ਼ੱਕ ਨਹੀਂ
ਹੈ ਜਿਹੜੀ ਉਹ ਆਪਦੀ ਵਿਚਾਰਧਾਰਾ ਤੋਂ ਦੂਰ ਹੈ
ਬਿਲਕੁਲ 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 ਸਾਥੀ ਜੋ ਤੁਸੀਂ ਤੁਹਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਆਪਣਾ ਪ੍ਰੇਰਣਾ ਸਰੋਤ ਆਪਣੀ ਸਾਰੀ ਮੂਵਮੈਂਟ ਦਾ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਜੀ ਨੂੰ ਮੰਨਦੇ ਹੋ ਅਤੇ ਉਹਨਾਂ ਦੇ ਜਿੱਥੇ ਵੀ ਸੰਘਰਸ਼ ਚੱਲਦਾ ਤੁਸੀਂ ਉਹਨਾਂ ਦੀ ਵਿਚਾਰਧਾਰਾ 'ਤੇ ਡਟ ਕੇ ਪਹਿਰਾ ਦਿੰਦੇ ਉਹਨਾਂ ਦੇ ਪੋਸਟਰ ਵੀ ਲਾਉਂਦੇ ਹੋ ਲੋਕਾਂ ਨੂੰ ਉਹਨਾਂ ਦੇ ਬਾਰੇ ਦੱਸਦੇ ਵੀ ਹੋ ਸੋ ਤੁਹਾਨੂੰ ਸਲਾਮ ਆ ਸਾਥੀ ਜੀ ਕਿ ਤੁਸੀਂ ਉਹ ਸੰਘਰਸ਼ ਨੂੰ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਨੂੰ ਗਾਹਾਂ ਲੈ ਕੇ ਜਾ ਰਹੇ ਹੋ ਸੋ ਇਹ ਤਾਂ ਸਾਥੀ ਜੀ ਗੱਲਬਾਤ ਹੋ ਗਈ ਸ਼ਾਹਪੁਰ ਪਿੰਡ ਦੀ ਸੋ ਜਿਹੜਾ ਸੰਘਰਸ਼ ਜਾਰੀ ਰਹੂਗਾ ਇਹ 3 ਤਰੀਕ ਤੱਕ ਕੀ ਬਣਦਾ ਕਿਸ ਤਰੀਕੇ ਨਾਲ ਜਿਹੜਾ ਸਰਕਾਰੀ ਪ੍ਰਸ਼ਾਸਨ ਹੈ ਉਹ ਇਹਦੇ ਵਿੱਚ ਕੋਈ ਹੈਲਪ ਕਰਦਾ ਜਾਂ ਨਹੀਂ ਕਰਦਾ ਸੋ ਇਸ ਤੋਂ ਇਲਾਵਾ ਜਿਹੜਾ ਜਲੂਰ ਪਿੰਡ ਦਾ ਜਿਹੜਾ ਕਾਂਡ ਮਾਤਾ ਗੁਰਦੇਵ ਕੌਰ ਜੀ ਦਾ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਗਾਹਾਂ ਦੀ ਕੋਈ ਡਿਵੈਲਪਮੈਂਟ ਹੋਈ ਹੋਵੇ ਉਹਦੇ ਵੀ ਉਹ ਵੀ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਓ
ਹਾਂਜੀ ਉਹਦੇ ਵਿੱਚ ਇਹ ਸੀ ਕਿ ਪਿਛਲੀ 10 ਤਰੀਕ ਨੂੰ ਜਿਹੜਾ ਦੁਬਾਰਾ ਇੱਕ ਅਗਲੇ ਪੜਾਅ ਵਜੋਂ ਜਲੂਰ ਦਾ ਜਿਹੜਾ ਸੰਘਰਸ਼ ਆ ਉਹਨੂੰ ਸ਼ੁਰੂ ਕੀਤਾ ਜਿਹਦੇ ਵਿੱਚ ਇੱਕ ਪੋਜ਼ਿਟਿਵ ਗੱਲ ਇਹ ਹੋਈ ਇੱਕ ਸਾਡੀ ਇਹਨੂੰ ਅਸ਼ਕ ਜਿੱਤ ਕਹਾਂਗੇ ਕਿ ਪੁਲਿਸ ਨੇ ਪਹਿਲਾਂ ਇੱਕ ਫਰਦਰ ਇਨਕੁਆਇਰੀ ਦੇ ਨਾਮ ਥੱਲੇ ਜਿਹੜੇ ਇਸ ਕੇਸ ਨਾਲ ਜੁੜੇ ਹੋਏ 14 ਮਤਲਬ ਉਹ ਧਨਾਟ ਚੌਧਰੀਆਂ ਦੇ ਜਿਹੜੇ ਉਹ ਗੁੰਡੇ ਸੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦੇ ਵਿੱਚੋਂ 12 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਉਹ ਬਿਲਕੁਲ ਸਪਸ਼ਟ ਕਰਤਾ ਕਿ ਇਹ ਲੋਕ ਨੇ ਜਿਹੜੇ ਉਹ ਲੜਾਈ ਦੇ ਵਿੱਚ ਸੀ ਔਰ ਇਹਨਾਂ ਨੇ ਜਿਹੜਾ ਉਹ ਸਾਰਾ ਧੱਕਾ ਕੀਤਾ ਜਿਹਨਾਂ ਦੇ ਪੁਲਿਸ ਵੱਲੋਂ ਕੋਰਟ ਵੱਲੋਂ ਅਰੈਸਟ ਵਾਰੰਟ ਨੇ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਔਰ ਉਹਦੇ ਨਾਲ ਹੀ ਅਸੀਂ ਮਤਲਬ ਇੱਕ ਚੀਜ਼ ਤਾਂ ਬਿਲਕੁਲ ਸਪਸ਼ਟ ਦੇਖ ਚੁੱਕੇ ਹਾਂ ਕਿ ਕਾਨੂੰਨ ਆ ਜਿਹੜਾ ਉਹ ਗਰੀਬਾਂ ਦੇ ਹੱਕ ਦੇ ਵਿੱਚ ਨਹੀਂ ਖੜਦਾ ਇਹ ਸਿਰਫ ਜਿਹੜੇ ਵੱਡੇ ਪੂੰਜੀਪਤੀ ਨੇ ਧਨਾੜ ਨੇ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਆ ਇਸ ਲਈ ਅਸੀਂ ਆਪਣੇ ਉਸ ਜ਼ਮੀਨ ਦੇ ਹੱਕ ਨੂੰ ਲੈਣ ਲਈ ਅਸੀਂ ਜਿਹੜੀ ਉਹ ਲੜਾਈ ਆ ਉਹਨੂੰ ਅੱਗੇ ਤੋਰਨ ਦਾ ਫੈਸਲਾ ਕੀਤਾ ਜਿਹਦੇ ਚ ਨਵੰਬਰ ਦੇ ਐਂਡ ਦੇ ਵਿੱਚ ਕੋਈ ਡੇਟ ਤੈਅ ਕਰਕੇ ਅਸੀਂ ਸ਼ਹੀਦ ਮਾਤਾ ਗੁਰਦੀਪ ਕੌਰ ਜੀ ਦੀ ਜਿਹੜੀ ਬਰਸੀ ਆ ਉਹ ਮਨਾਵਾਂਗੇ ਉਹਨਾਂ ਦਾ ਔਰ ਉਸ ਤੇ ਨਾਲ ਹੀ ਜਿਹੜਾ ਉਸ ਜ਼ਮੀਨ ਦਾ ਜਿਹੜਾ ਕਬਜ਼ੇ ਦਾ ਉਹ ਅਸੀਂ ਐਲਾਨ ਕਰਾਂਗੇ ਕਿ ਜੇ ਪ੍ਰਸ਼ਾਸਨ ਉਹਨੂੰ ਕਾਨੂੰਨੀ ਢੰਗ ਨਾਲ ਸਾਨੂੰ ਨਹੀਂ ਦਿੰਦਾ ਤਾਂ ਅਸੀਂ ਉਸ ਜ਼ਮੀਨ ਦੇ ਉੱਤੇ ਜਿਹੜਾ ਉਹ ਕਣਕ ਦੀ ਬਿਜਾਈ ਤੱਕ ਅਸੀਂ ਜਿਹੜਾ ਮੁੜ ਕਬਜ਼ਾ ਉਹ ਕਰਾਂਗੇ ਤਾਂ ਜੋ ਜਿਹੜਾ ਲੋਕਾਂ ਦਾ ਉਹ ਹੌਸਲਾ ਉਹ ਉਸ ਪਾਸੇ ਨੂੰ ਵਧੇ ਉਹ ਜਿਹੜੇ ਸਰਕਾਰ ਤੋਂ ਮਤਲਬ ਅਸੀਂ ਝਾਕ ਰੱਖਦੇ ਹਾਂ ਕਿ ਖੈਰਾਤ ਦੇ ਨਾਂ ਥੱਲੇ ਸਾਨੂੰ ਕੁਛ ਮਿਲੂਗਾ ਜਾਂ ਸਾਡੇ ਕਾਨੂੰਨੀ ਦਾਇਰੇ ਚ ਰਹਿ ਕੇ ਅਸੀਂ ਜਿਹੜੀ ਆ ਸਟਰਗਲ ਲੜਾਂਗੇ ਤਾਂ ਉਹਦਾ ਸਿੱਟਾ ਜਿਹੜਾ ਸਾਡੇ ਸਾਹਮਣੇ ਆ ਇਹਦੇ ਲਈ ਸਾਨੂੰ ਅੱਗੇ ਵਧਣਾ ਪੈਣਾ ਔਰ ਅਸੀਂ ਸਮਝਦੇ ਹਾਂ ਵੀ ਇਹ ਮੂਵਮੈਂਟ ਦੇ ਲਈ ਇੱਕ ਸਾਡੇ ਇਸ ਰੁਕੇ ਹੋਏ ਸੰਘਰਸ਼ ਨੂੰ ਅੱਗੇ ਤੋਰਨ ਦਾ ਜਿਹੜਾ ਉਹ ਮੀਲ ਪੱਥਰ ਸਾਬਤ ਹੋਊਗਾ ਕਿ ਕਾਨੂੰਨੀ ਰੋਕਾਂ ਨੂੰ ਤੋੜ ਕੇ ਉਹ ਲੋਕ ਨੇ ਜਿਹੜੇ ਆਪਦੀ ਜ਼ਮੀਨ ਤੇ ਮੁੜ ਕਬਜ਼ਾ ਕਰਨਗੇ ਔਰ ਉਹਦੀ ਤਿਆਰੀ ਦੇ ਲਈ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੋ ਚੁੱਕਿਆ ਔਰ ਉਹਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਉਹ ਕਰਾਂਗੇ ਇਹ ਤੋਂ ਇਲਾਵਾ ਬਲਦ ਕਲਾਂ ਦੇ ਵਿੱਚ ਇੰਡਸਟਰੀ ਪਾਰਕ ਨੂੰ ਜ਼ਮੀਨ ਦੇ ਨਾਂ ਥੱਲੇ ਦੇਣ ਥੱਲੇ ਇੱਕ ਜਿਹੜਾ ਉਹ ਗਵਰਨਮੈਂਟ ਵੱਲੋਂ ਪਲੈਨਿੰਗ ਕੀਤੀ ਜਾ ਰਹੀ ਆ ਕਿ ਬਲਦ ਕਲਾਂ ਤੋਂ ਇਹ ਸਟਾਰਟਿੰਗ ਹੋਈ ਸੀ ਇਸ ਜ਼ਮੀਨ ਨੂੰ ਹੀ ਜੇ ਖਤਮ ਕਰ ਦਈਏ ਤਾਂ ਜਿਹੜਾ ਉਹ ਇੱਕ ਤਾਂ ਸਾਂਝੀ ਖੇਤੀ ਦਾ ਜਿਹੜਾ ਮਾਡਲ ਆ ਉਸ ਨੂੰ ਕੁਝ ਲਿਆ ਜਾ ਸਕਦਾ ਦੂਸਰਾ ਜਿਹੜੇ ਲੋਕਾਂ ਨੂੰ ਉਸ ਜਦੋਂ ਜ਼ਮੀਨ ਹੀ ਨਹੀਂ ਰਹੂਗੀ ਤਾਂ ਸਟਰਗਲ ਨਹੀਂ ਰਹੂ ਇਸ ਨਿਸ਼ਾਨੇ ਨਾਲ ਉਹਨਾਂ ਨੇ ਉਸ ਇਲਾਕੇ ਨੂੰ ਜਿਹੜਾ ਟਾਰਗੇਟ ਕੀਤਾ ਉਹਦੇ ਖਿਲਾਫ ਵੀ ਜਿਹੜਾ ਉਹ ਸਿਗਨੇਚਰ ਕੰਪੇਨ ਚਲਾ ਕੇ ਉਹਦੇ ਤੇ ਵੀ ਜਿਹੜੀ ਅਗਲੇ ਸੰਘਰਸ਼ ਦੀ ਰੂਪਰੇਖਾ ਜਿਹੜੀ ਉਹ ਲਿਖੀ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜਾ ਇਹਨਾਂ ਦੋ ਇਲਾਕਿਆਂ ਦੇ ਵਿੱਚ ਤਿੱਖਾ ਸੰਘਰਸ਼ ਆ ਜਿਹੜਾ ਉਹ ਚੱਲਣ ਦੀ ਸੰਭਾਵਨਾ ਬਣੀ ਆ ਕਿਉਂਕਿ ਇੱਕ ਪਾਸੇ ਜਲੂਰ ਦੇ ਜ਼ਮੀਨ ਦੇ ਕਬਜ਼ੇ ਦਾ ਸਵਾਲ ਹੋਊਗਾ ਤੇ ਦੂਸਰੇ ਪਾਸੇ ਉਹ ਜਿਹੜੀ ਜ਼ਮੀਨ ਕੰਪਨੀ ਨੂੰ ਦੇ ਰਹੇ ਨੇ ਉਸ ਜ਼ਮੀਨ ਨੂੰ ਉਹਦੀ ਰਾਖੀ ਕਰਨ ਦਾ ਸਵਾਲ ਆ ਉਹਦੇ ਤੇ ਜਿਹੜਾ ਇੱਕ ਵੱਡਾ ਤਿੱਖਾ ਘੋਲ ਆ ਜਿਹੜਾ ਉਹ ਸੰਗਰੂਰ ਚ ਉਭਰਨ ਜਾ ਰਿਹਾ
ਬਿਲਕੁਲ ਬਿਲਕੁਲ ਸਾਥੀ ਜੀ ਥੋੜਾ ਜਿਹਾ ਚਾਨਣਾ ਪਾਓਗੇ ਤੁਸੀਂ ਜਿਹੜਾ ਬਲਦ ਕਲਾਂ ਦੇ ਵਿੱਚ ਇਹ ਸਰਕਾਰ ਕਿਸ ਤਰੀਕੇ ਦੀ ਕਿਉਂਕਿ ਜੋ ਹੁੰਦਾ ਪਿਛਲੇ ਖਾਸ ਕਰਕੇ 1990 ਦੇ ਦਹਾਕੇ ਤੋਂ ਬਾਅਦ ਇਹ ਟ੍ਰੈਂਡ ਸ਼ੁਰੂ ਹੋਇਆ ਸਾਰੀ ਦੁਨੀਆਂ 'ਚ ਲਗਭਗ ਕਿ ਸਰਕਾਰ ਕਿਵੇਂ ਲੋਕਾਂ ਦੀ ਪ੍ਰੋਪਰਟੀ ਆਪਣੇ ਹੱਥ ਦੇ ਵਿੱਚ ਲੈ ਕੇ ਅਤੇ ਮੁੜ ਕੇ ਫਿਰ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੰਦੀ ਹੈ ਸੋ ਇਹ ਜਿਹੜੀ ਬਲਦ ਕਲਾਂ ਵਿੱਚ ਕਿਸ ਤਰੀਕੇ ਦੀ ਕੋਈ ਫੈਕਟਰੀ ਲਾਉਣ ਦਾ ਬਹਾਨਾ ਲਾ ਇਹ ਥੋੜ੍ਹੇ ਇਹਦੇ ਬਾਰੇ ਦੱਸੋ
ਇਹਨਾਂ ਨੇ ਮਿੱਤਲ ਵੱਲੋਂ ਜਿਹੜਾ ਇੱਕ ਪਲਾਸਟਿਕ ਕੈਮੀਕਲ ਦੀ ਫੈਕਟਰੀ ਲਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਉਦਾਂ ਇਹਨਾਂ ਨੇ ਪੰਜਾਬ ਗਵਰਨਮੈਂਟ ਵੱਲੋਂ ਇੰਡਸਟਰੀ ਪਾਰਕ ਦੇ ਨਾਂ ਥੱਲੇ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਭਵਾਨੀਗੜ੍ਹ ਦਾ ਇਲਾਕਾ ਜਿਹੜਾ ਬਲਦ ਕਲਾਂ ਦੇ ਨੇੜੇ ਦਾ 1200 ਏਕੜ ਜ਼ਮੀਨ ਐਕੁਆਇਰ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ ਪਰ ਅਸਲ ਦੇ ਵਿੱਚ ਇਹ ਦੋ ਤਿੰਨ ਜਿਹੜੇ ਇਹਦੇ ਪਿੱਛੇ ਕਾਰਨ ਅਸੀਂ ਸਮਝਦੇ ਹਾਂ ਕਿ ਇਸ ਇਲਾਕੇ ਨੂੰ ਸਪੈਸ਼ਲੀ ਟਾਰਗੇਟ ਕਰਨਾ ਕਿ ਇੱਥੋਂ ਜਿਹੜੀ ਉਹ ਜ਼ਮੀਨ ਦੀ ਲੜਾਈ ਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਫੈਲੀ ਆ ਦਲਿਤਾਂ ਵੱਲੋਂ ਜ਼ਮੀਨੀ ਸੰਘਰਸ਼ ਦਾ ਇਹ ਇੱਕ ਕੇਂਦਰ ਜਿਹੜਾ ਉਹ ਬਣਿਆ
ਜੀ
ਇੱਕ ਤਾਂ ਇਹ ਉਸ ਸ਼ੁਰੂਆਤ ਆ ਜਿੱਥੋਂ ਹੋਈ ਉਸ ਮਾਡਲ ਨੂੰ ਜਿਹੜਾ ਉਹ ਕੁਚਲਣਾ ਚਾਹੁੰਦੇ ਨੇ ਦੂਸਰਾ ਉਹ ਸਾਂਝੀ ਖੇਤੀ ਦਾ ਜਿਹੜਾ ਮਾਡਲ ਉਹਨਾਂ ਨੇ ਪੇਸ਼ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਉੱਥੋਂ ਪੈਦਾਵਾਰ ਕਰਕੇ ਉਹ ਸਾਂਝੀ ਖੇਤੀ ਦੇ ਮਾਡਲ ਨੂੰ ਕੁਚਲਣ ਦਾ ਵੀ ਉਹਨਾਂ ਦਾ ਨਿਸ਼ਾਨਾ ਔਰ ਤੀਸਰਾ ਜਿਹੜੀਆਂ ਸਰਕਾਰੀ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਮਤਲਬ ਪ੍ਰਾਈਵੇਟ ਕੰਪਨੀਆਂ ਦੇ ਨਾਂ ਥੱਲੇ ਕਿਉਂਕਿ ਸਾਡੀ ਸਰਕਾਰਾਂ ਦਾ ਤਾਂ ਹੈ ਹੀ ਇਹ ਕਿਰਦਾਰ ਕਿ ਉਹ ਦਲਾਲੀ ਖਾਂਦੀਆਂ ਨੇ ਔਰ ਉਹ ਇਸ ਨਾਂ ਥੱਲੇ ਮਤਲਬ ਪ੍ਰਾਈਵੇਟ ਕੰਪਨੀਆਂ ਨੂੰ ਦਿੰਦੇ ਨੇ ਪਰ ਜਿਹੜਾ ਉਹਨਾਂ ਦਾ ਪ੍ਰਚਾਰ ਆ ਕਿ ਅਸੀਂ ਇੰਡਸਟਰੀ ਡਿਵੈਲਪ ਕਰ ਰਹੇ ਹਾਂ ਔਰ ਰੁਜ਼ਗਾਰ ਵਧੂਗਾ ਤਾਂ ਜਿੰਨੀ ਲੁਧਿਆਣਾ ਜਾਂ ਗੋਬਿੰਦਗੜ੍ਹ ਦੇ ਵਿੱਚ ਜਾਂ ਮਲੇਰਕੋਟਲੇ ਦੇ ਨੇੜੇ ਅਸੀਂ ਦੇਖਦੇ ਹਾਂ ਇੰਡਸਟਰੀ ਆ ਉਹ ਸਾਰੀ ਦੀ ਸਾਰੀ ਇੰਡਸਟਰੀ ਆ ਜਿਹੜੀ ਤਬਾਹ ਹੋ ਰਹੀ ਆ ਇਹਨਾਂ ਦੇ ਦੋ ਤਰੀਕੇ ਨੇ ਇਹ ਜ਼ਮੀਨ ਐਕੁਆਇਰ ਕਰਦੇ ਨੇ ਲੋਕਾਂ ਨੂੰ ਦਿਖਾਉਣ ਦੇ ਲਈ ਕੁਛ ਟਾਈਮ ਲਈ ਇਹ ਫੈਕਟਰੀ ਉਸਾਰਦੇ ਵੀ ਨੇ ਪਰ ਫਿਰ ਮਤਲਬ ਉਹ ਕੋਈ ਅੱਗ ਲੱਗਣ ਦਾ ਬਹਾਨਾ ਜਾਂ ਕੋਈ ਘਾਟਾ ਪੈਣ ਦਾ ਬਹਾਨਾ ਇਸ ਨਾਂ ਥੱਲੇ ਉਹ ਫੈਕਟਰੀ ਵੀ ਬੰਦ ਕਰ ਦਿੱਤੀ ਜਾਂਦੀ ਆ ਤੇ ਉਹਦਾ ਜਿਹੜਾ ਇੰਸ਼ੋਰੈਂਸ ਦੇ ਪੈਸੇ ਲੈ ਕੇ ਆਪਦੇ ਨੁਕਸਾਨ ਦੀ ਵੀ ਉਹਨਾਂ ਦੀ ਭਰਪਾਈ ਹੋ ਜਾਂਦੀ ਆ ਤੇ ਉਹ ਸਾਰੀ ਦੀ ਸਾਰੀ
ਜ਼ਮੀਨ
ਜਿਹੜੀ ਉਹ ਉਹਨਾਂ ਕੰਪਨੀਆਂ ਦੇ ਕਬਜ਼ੇ ਹੇਠ ਆ ਜਾਂਦੀ ਆ
ਬਿਲਕੁਲ ਬਿਲਕੁਲ
ਅਸੀਂ ਕਹੀਏ ਵੀ ਨਿੱਜੀ ਜ਼ਮੀਨਾਂ ਨਾਲੋਂ ਇਸ ਜ਼ਮੀਨ ਨੂੰ ਉਹਨਾਂ ਨੂੰ ਸੌਖਾ ਕੇ ਇਹ ਪੰਚਾਇਤੀ ਜ਼ਮੀਨ ਆ ਇਹਦੇ ਲਈ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਕੋਈ ਉਸ ਤਰ੍ਹਾਂ ਸਟਰਗਲ ਨਹੀਂ ਕਰੂਗਾ ਕਿਉਂਕਿ ਨਿੱਜੀ ਜ਼ਮੀਨ ਲਈ ਲੋਕ ਲੜਨ ਮਰਨ ਲਈ ਤਿਆਰ ਹੁੰਦੇ ਨੇ ਪਰ ਸੰਗਰੂਰ ਦੇ ਲੋਕਾਂ ਨੇ ਇੱਕ ਗੱਲ ਬਿਲਕੁਲ ਸਾਫ਼ ਕਰਤੀ ਕਿ ਆਪਦੇ ਹਿੱਸੇ ਦੀ ਜ਼ਮੀਨ ਭਾਵੇਂ ਉਹ ਸਰਕਾਰੀ ਰੂਪ ਦੇ ਵਿੱਚ ਆ ਭਾਵੇਂ ਉਹ ਧਨਾਡਾਂ ਦੇ ਕਬਜ਼ੇ ਚ ਜਿਹੜੀ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਆ ਉਸ ਜ਼ਮੀਨ ਨੂੰ ਲੈਣ ਦੇ ਲਈ ਅਸੀਂ ਜਿਹੜਾ ਉਹ ਤਿਆਰ ਆ ਔਰ ਉਹਦੇ ਲਈ ਜੇ ਜਾਨ ਦੀ ਬਾਜ਼ੀ ਲੱਗੂ ਤਾਂ ਉਹ ਜਾਨ ਦੀ ਬਾਜ਼ੀ ਲਾਉਣ ਲਈ ਸੰਗਰੂਰ ਦੇ ਲੋਕ ਨੇ ਜਿਹੜੇ ਉਹ ਤਿਆਰ ਨੇ
ਬਹੁਤ 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 ਵਧੀਆ ਜੀ ਬਹੁਤ ਵਧੀਆ ਸਾਥੀ ਜੀ ਸੋ ਮੇਰੇ ਖਿਆਲ ਆਪਾਂ ਕੋਈ ਸਾਥੀ ਜੀ ਕੋਈ ਤੁਹਾਡੀ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਸਰੋਤਿਆਂ ਤੱਕ ਅੱਜ ਪਹੁੰਚਾਉਣੀ ਚਾਹੋ ਅਦਰਵਾਈਜ਼ ਆਪਾਂ ਦੂਸਰੇ ਮਸਲੇ ਤੇ ਗੱਲਬਾਤ ਸ਼ੁਰੂ ਕਰਦੇ ਹਾਂਜੀ
ਹਾਂਜੀ ਬਸ ਇਹੀ ਆ ਕਿ ਇਹ ਜਿੰਨੀ ਵੀ ਸਟਰਗਲ ਦੇ ਵਿੱਚੋਂ ਅਸੀਂ ਲੰਘੇ ਹਾਂ
ਜੀ
ਉਹਦੇ ਵਿੱਚ ਮਤਲਬ ਵਿਦੇਸ਼ਾਂ 'ਚ ਬੈਠੇ ਸਾਡੇ ਸਾਥੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਕਿਉਂਕਿ ਜਿੰਨੀ ਮਾੜੀ ਪੋਜੀਸ਼ਨ ਦੇ ਵਿੱਚੋਂ ਅਸੀਂ ਲੰਘੇ ਹਾਂ ਜੇ ਫੰਡ ਦੇ ਤੌਰ ਤੇ ਕਹਿ ਲਈਏ ਵੀ ਸਹਾਇਤਾ ਜਿਹੜੀ ਨਾ ਹੁੰਦੀ ਤਾਂ ਸ਼ਾਇਦ ਇਸ ਮੂਵਮੈਂਟ ਨੇ ਬਹੁਤ ਪਿੱਛੇ ਜਿਹੜਾ ਉਹ ਫੇਲ ਹੋ ਜਾਣਾ ਸੀ ਸੋ ਉਹਦੇ ਲਈ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਉਸ ਸਹਿਯੋਗ ਦੇ ਨਾਲ ਹੀ ਇਸ ਮੂਵਮੈਂਟ ਨੇ ਉਸ ਪਾਸੇ ਨੂੰ ਵਧਣਾ ਸੋ ਉਹਦੇ ਲਈ ਸਾਡੀ ਇਸੇ ਤਰ੍ਹਾਂ ਜਿਹੜੀ ਆ ਉਹ ਮਦਦ ਕਰਦੇ ਰਹਿਣ ਤੇ ਸਾਨੂੰ ਇਸ ਤਰ੍ਹਾਂ ਹੌਸਲਾ ਦਿੰਦੇ ਰਹਿਣ ਤੇ ਅਸੀਂ ਇਸ ਘੋਲ ਨੂੰ ਜਿਹੜਾ ਉਹ
ਬਿਲਕੁਲ ਬਿਲਕੁਲ ਸਾਥੀ ਜੀ ਅਸੀਂ ਆਪਣੇ ਵੱਲੋਂ ਤੇ ਹੋਰ ਜਿਹੜੇ ਸਾਥੀ ਇੱਥੇ ਤੇ ਜਾਣਦੇ ਨੇ ਅਸੀਂ ਬਿਲਕੁਲ ਜਿਹੜਾ ਜਿੰਨਾ ਵੀ ਦਸਵੰਧ ਬਣਦਾ ਅਸੀਂ ਜ਼ਰੂਰ ਇਹਦੇ ਵਿੱਚ ਹਿੱਸਾ ਪਾਵਾਂਗੇ ਕਿਉਂਕਿ ਇਹ ਲੜਾਈਆਂ ਕਰਨ ਨੂੰ ਸਰਮਾਇਆ ਅਨਫੋਰਚੁਨੇਟਲੀ ਚਾਹੀਦਾ ਹੁੰਦਾ ਤੋ ਠੀਕ ਹੈ ਸਾਥੀ ਜੀ ਆਪਾਂ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਜਿਹੜੇ ਆਉਂਦੇ ਸੰਘਰਸ਼ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਾਥੀ ਜੀ
ਠੀਕ
ਸਤਿ ਸ਼੍ਰੀ
ਅਕਾਲ ਤੋ ਦੋਸਤੋ ਇਸ ਤਰ੍ਹਾਂ ਮੁਕੇਸ਼ ਮਲੋਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਤੋ ਹਾਂ ਸਾਰਿਆਂ ਨੇ ਸੁਣੀ ਲਿਆ ਕਿ ਪਹਿਲੇ ਵੀ ਉਹਨਾਂ ਨੇ ਜਿਹੜੀ ਅਪੀਲ ਕੀਤੀ ਸੀ ਇੱਥੋਂ ਬਹੁਤ ਸਾਰੇ ਸਾਥੀਆਂ ਨੇ ਨਿਊਜ਼ੀਲੈਂਡ ਤੋਂ ਮਦਦ ਕੀਤੀ ਜਿਹੜੀ ਅਸੀਂ ਉਹਨਾਂ ਤੱਕ ਪਹੁੰਚਾ ਦਿੱਤੀ ਹੈ ਤੋ ਬਹੁਤ ਵਧੀਆ ਉਪਰਾਲਾ ਸੀ ਸਾਰੇ ਸਾਥੀਆਂ ਦਾ ਇੱਥੇ ਸੋ ਆਉਂਦੇ ਸਮੇਂ 'ਚ ਵੀ ਜਿਸ ਤਰ੍ਹਾਂ ਲੋੜ ਪਏਗੀ ਅਸੀਂ ਦੁਬਾਰਾ ਸਾਰਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਕਰਾਂਗੇ
ਸਾਥੀ ਧਰਮਪਾਲ ਦਾ ਖਾਸ ਧੰਨਵਾਦ
ਕਰਦੇ
ਹਾਂ ਕਾਫੀ ਹਿੰਮਤ ਕਰਕੇ
ਬਿਲਕੁਲ
ਜਿਹੜੀ ਬਣਦੀ ਸੀਗਾ ਇਕੱਠਾ ਕੀਤਾ ਅਨੂ ਜੀ ਮੈਂ ਹੋਰ ਇੱਕ ਅਪਡੇਟ ਕਿਸਾਨਾਂ ਦੇ ਮਸਲੇ ਦੇ ਵਿੱਚ ਬਸ ਛੋਟੀ ਜੀ ਕਿਉਂਕਿ ਉਹ ਜਿਹੜਾ ਪਰਾਲੀ ਸਾੜਨ ਦਾ ਮਸਲਾ ਕਰਜ਼ਾ ਮੁਕਤੀ ਦਾ ਮਸਲਾ ਉਹਦੇ ਰੀਸੈਂਟਲੀ ਮੀਟਿੰਗ ਹੋਈ ਹੈ ਕੈਪਟਨ ਹੁਣਾਂ ਨਾਲ ਤੇ ਕੈਪਟਨ ਹੁਣਾਂ ਨੇ ਕੋਈ ਬਾਂਹ ਨਹੀਂ ਫੜਾਈ ਹੈਗੀ ਤੇ ਬਿਲਕੁਲ ਸਾਰੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਰੱਦ ਕਰ ਰਹੇ ਆ ਸੋ ਆਉਂਦੀ 3 ਤਰੀਕ ਨੂੰ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਉਹ ਆਪਣਾ ਜਿਹੜਾ ਐਕਸ਼ਨ ਪਲਾਨ ਕੀ ਹੋਊਗਾ ਉਹ ਦੱਸਣਗੇ ਕਿ ਕਾਂ ਕਿਹੜਾ ਸੰਘਰਸ਼ ਸ਼ੁਰੂ ਕਰਦੇ ਆ ਮਹਿਦਪੁਰ ਪਟਿਆਲੇ ਵਾਲੇ ਸੰਘਰਸ਼ ਤੋਂ ਬਾਅਦ ਸੋ ਇੰਨੀ ਕੁ ਛੋਟੀ ਜਿਹੀ ਅਪਡੇਟ ਆ ਬਾਕੀ ਲਗਾਤਾਰ ਜਿਹੜਾ ਉਹਨਾਂ ਦਾ ਵਿਰੋਧ ਦਾ ਤਰੀਕਾ ਪਰਾਲੀ ਸਾੜਨਾ ਉਹ ਬੜੇ ਮੈਨੂੰ ਲਗਭਗ ਘੱਟੋ ਘੱਟ ਮੈਨੂੰ ਵਟਸਐਪ ਤੇ ਸੌਵਾਂ ਦੇ ਹਿਸਾਬ ਦੇ ਨਾਲ ਕੱਲਾ ਸਿਰਫ ਪਰਾਲੀ ਨਹੀਂ ਸਾੜੀ ਜਾਂਦੀ ਅਨੂ ਜੀ ਉਹਦੇ ਵਿੱਚ ਖਾਸ ਗੱਲ ਇਹ ਹੈ ਕਿ ਉੱਥੇ ਬੰਦੇ ਇਕੱਠੇ ਹੋ ਕੇ ਪੈਲੀਆਂ ਦੇ ਵਿੱਚ ਪਹਿਲਾਂ ਆਪਣਾ ਲੈਕਚਰ ਕਰਦੇ ਨੇ ਗੱਲਬਾਤ ਕਰਦੇ ਆ ਜਿਹੜੇ ਸਾਥੀ ਉਸ ਤੋਂ ਬਾਅਦ ਫਿਰ ਕਾਰਨ ਦੱਸ ਵੀ ਅਸੀਂ ਇਹ ਕਾਰਨ ਕਰਕੇ ਅਸੀਂ ਪਲਾੜੀ ਸਾੜਦੇ ਪਏ ਹਾਂ ਸਾਨੂੰ ਚਾਅ ਨਹੀਂ ਹੈਗਾ ਕਿ ਅਸੀਂ ਆਪਣੇ ਜਿਹੜਾ ਇਨਵਾਇਰਮੈਂਟ ਆ ਕਿਉਂਕਿ ਸਭ ਤੋਂ ਪਹਿਲੇ ਜਿਹੜੇ ਵਿਕਟਮ ਨੇ ਉਹ ਖੁਦ ਨੇ
ਸੋ ਇੱਕ ਬਾਕੀ ਸਾਰੇ ਜਾਗਰਤੀ ਪੈਦਾ ਕਰਨ ਵਾਲੀ ਵੀ ਗੱਲ ਹੈ
ਬਿਲਕੁਲ ਜੀ ਬਿਲਕੁਲ 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 ਜੀ ਸੋ ਅਨੂ ਜੀ ਮੈਂ ਇਹਦੇ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਫਿਰ ਮੁੜ ਕੇ ਜਿਹੜੇ ਸਰੋਤਿਆਂ ਨੂੰ ਪਹਿਲ ਨਾ ਸੁਣਿਆ ਹੋਵੇ ਸੋ ਸਾਥੀਓ ਜੇ ਤੁਸੀਂ ਪਿਛਲੇ ਹਫਤੇ ਦਾ ਪ੍ਰੋਗਰਾਮ ਸੁਣਿਆ ਹੋਵੇ ਤੇ ਮੇਰਾ ਕਾਫੀ ਬਚਪਨ ਦਾ ਬਹੁਤਾ ਸਾਰਾ ਹਿੱਸਾ ਟਾਂਡੇ ਤੋਂ ਹੁਸ਼ਿਆਰਪੁਰ ਜਾਈਏ ਰਸਤੇ ਦੇ ਵਿੱਚ ਸਰਾਂ ਕੰਧਾਲਾ ਜੱਟਾਂ ਆਉਂਦਾ ਪਿੰਡ ਉੱਥੇ ਗੁਜ਼ਾਰਿਆ ਮੈਂ ਤੇ ਇਹ ਉੱਥੇ ਸਕੂਲ ਹੈ ਜੀ BSD ਹਾਈ ਸਕੂਲ ਬਲਵੰਤ ਸਿੰਘ ਦੁਖੀਆ ਹਾਈ ਸਕੂਲ ਸੋ ਉੱਥੇ ਮੈਂ ਥੋੜਾ ਚਿਰ ਪੜਿਆ ਵੀ ਬਹੁਤ ਘੱਟ 2-3 ਮਹੀਨੇ ਪਰ ਸਾਨੂੰ ਬਿਲਕੁਲ ਪਤਾ ਨਹੀਂ ਸੀਗਾ ਕਿ ਬਲਵੰਤ ਸਿੰਘ ਦੁਖੀਆ ਕੌਣ ਨੇ ਸਿਰਫ BSD ਹਾਈ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਸੋ ਜਦੋਂ ਮੈਂ ਇਹ ਬਾਬਾ ਹਰਜਾਪ ਸਿੰਘ ਹੁਣਾਂ ਦੀ ਜਿਹੜੀ ਸਾਡੇ ਕੋਲ ਬਹੁਤ ਅਣਮੁੱਲੀ ਕਿਤਾਬ ਹੈ ਜੀ ਉਹਨਾਂ ਦੀਆਂ ਜੇਲ੍ਹ ਡਾਇਰੀਆਂ ਸੋ ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਰਿਸਪੈਕਟ ਮਤਲਬ ਰਿਸਪੈਕਟਫੁਲ ਤਰੀਕੇ ਦੇ ਨਾਲ ਉਹਨਾਂ ਦੀ ਜੀਵਨੀ ਬਾਰੇ ਇੱਕ ਛੋਟਾ ਜਿਹਾ ਲੇਖ ਲਿਖਿਆ ਇੱਕ ਕਵਿਤਾ ਲਿਖੀ ਹੈ ਸੋ ਇਹ ਆਰਟੀਕਲ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਕਿੰਨੇ ਮਹਾਂਪੁਰਖ ਕਿੰਨੇ ਅਸਲ ਦੇ ਵਿੱਚ ਜਿਹੜੇ ਦੇਸ਼ ਭਗਤ ਬੜੇ ਸੱਚੇ ਸੁੱਚੇ ਪਿੰਡਾਂ ਦੇ ਰਹਿਣ ਵਾਲੇ ਜਜ਼ਬੇ ਵਾਲੇ ਇਹ ਲੋਕ ਸੀਗੇ ਸੋ ਕੋਸ਼ਿਸ਼ ਕਰੀਏ ਆਪਾਂ ਵੀ ਇਹਨਾਂ ਵਾਂਗੂ ਬਣਨ ਦੀ ਜੀ ਸੋ ਮੈਂ ਅੱਧਾ ਕਾਨੂੰਨ ਜੀ ਪੜ੍ਹਿਆ ਸੀ
ਪੜ੍ਹ ਲਿਆ ਸੀਗਾ ਸੋ ਅੱਗੇ ਚੱਲਦੇ ਹਾਂ ਇਹ ਵਰਣਨ ਕੀਤਾ ਜਾ ਚੁੱਕਾ ਹੈ ਕਿ ਆਪ ਦੇ ਜਨਮ ਲੈਣ ਦੇ ਛੇਤੀ ਪਿੱਛੋਂ ਹੀ ਆਪ ਦੇ ਮਾਤਾ ਜੀ ਸਵਰਗਵਾਸ ਹੋ ਗਏ ਸਨ ਜਿਸ ਤੇ ਆਪ ਦਾ ਪਾਲਣ ਪੋਸ਼ਣ ਆਪ ਦੀ ਨਾਨੀ ਜੀ ਨੇ ਕੀਤਾ ਸੀ ਜਵਾਨ ਹੋ ਕੇ ਆਪ ਫੌਜ ਵਿਚ ਭਰਤੀ ਹੋ ਗਏ ਕੁਝ ਸਮੇਂ ਪਿੱਛੋਂ ਛੁੱਟੀ ਤੇ ਘਰ ਆਏ ਉਹਨਾਂ ਦਿਨਾਂ ਵਿਚ ਪੰਜਾਬ ਵਿਚ ਗੁਰਦੁਆਰਾ ਅਕਾਲੀ ਲਹਿਰ ਪੂਰੇ ਜੋਬਨ ਤੇ ਸੀ ਇਸ ਸੰਬੰਧ ਵਿਚ ਨੇੜੇ ਦੇ ਇਕ ਪਿੰਡ ਵਿਚ ਇਕ ਕਾਨਫਰੰਸ ਹੋ ਰਹੀ ਸੀ ਆਪ ਵੀ ਉਥੇ ਪਹੁੰਚੇ ਆਪ ਕਾਨਫਰੰਸ ਤੋਂ ਜਦੋਂ ਵਾਪਸ ਘਰ ਮੁੜ ਕੇ ਆਏ ਤਾਂ ਵਿਖਿਆਨ ਦੇਣ ਵਾਲਿਆਂ ਤੋਂ ਕਾਫੀ ਪ੍ਰਭਾਵਿਤ ਸਨ ਫੌਜ ਵਿਚ ਵਾਪਸੀ ਤੇ ਆਪ ਨੇ ਸਿਰ ਤੇ ਨੀਲੀ ਪਗੜੀ ਅਤੇ ਗਾਤਰੇ ਵਾਲੀ ਕਿਰਪਾਨ ਪਹਿਨ ਰੱਖੀ ਸੀ ਅਤੇ ਦਿਲ ਨਾਲ ਫੈਸਲਾ ਕੀਤਾ ਕਿ ਹੁਣ ਇਹ ਕਿਰਪਾਨ ਅਤੇ ਦਸਤਾਰ ਉਤਰਨੇ ਨਾ ਪਵੇਗੀ ਛੁੱਟੀ ਕੱਟ ਕੇ ਵਾਪਸ ਗਏ ਤਾਂ ਇਸੇ ਪਹਿਰਾਵੇ ਵਿਚ ਹੀ ਮਲਬੂਸ ਸਨ ਫੌਜ ਦਾ ਵਾਤਾਵਰਣ ਅਜਿਹੀਆਂ ਹਰਕਤਾਂ ਨੂੰ ਕਦ ਸਹਿਣ ਕਰਦਾ ਹੈ ਹਰ ਪਾਸੇ ਕਨਾਫੂਸੀ ਹੋਣ ਲੱਗੀ ਸੰਕੇਤਕ ਤੌਰ ਤੇ ਆਪ ਨੂੰ ਇਸ ਮਾਰਗ ਦੀਆਂ ਕਠਿਨ ਘਾਟੀਆਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ ਗਿਆ ਪਰ ਮਰਦੇ ਮੈਦਾਨ ਬਹਾਦਰ ਸਿਪਾਹੀ ਉੱਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਆਪ ਦੀ ਹੱਠ ਧਰਮੀ ਰੰਗ ਲਿਆਈ ਆਪ ਦੀ ਦੇਖਾ ਦੇਖੀ ਦੂਸਰੇ ਕੁਛ ਸਿਪਾਹੀ ਵੀ ਇਹੀ ਜਾਮਾ ਪਹਿਨਾਉਣ ਲੱਗ ਪਏ ਸਰਕਾਰ ਫੌਜ ਵਿਚ ਅਜਿਹੀ ਲਹਿਰ ਨੂੰ ਕਿਵੇਂ ਸਹਿਣ ਕਰ ਸਕਦੀ ਸੀ ਦੂਸਰੇ ਸਿਪਾਹੀ ਤਾਂ ਸਮਝਾਉਣ ਬੁਝਾਉਣ ਤੇ ਠੀਕ ਰਾਹ ਤੇ ਆ ਗਏ ਪਰ ਆਪ ਨੇ ਕਿਸੇ ਦੀ ਇੱਕ ਨਾ ਸੁਣੀ ਆਪ ਦੀ ਪੇਸ਼ੀ ਹੋਈ ਇਸ ਦੇ ਛੇਤੀ ਪਿੱਛੋਂ ਝੱਟ ਫੌਜ ਵਿਚੋਂ ਕੱਢ ਦਿੱਤੇ ਗਏ ਸ਼ਾਇਦ ਸਖ਼ਤ ਸਜ਼ਾ ਪਾਉਂਦੇ ਜੇ ਆਪ ਦਾ ਇੱਕ ਰਿਸ਼ਤੇਦਾਰ ਜੋ ਸੂਬੇਦਾਰੀ ਦੀ ਪਦਵੀ ਤੇ ਸੀ ਮਾਮਲੇ ਨੂੰ ਰਫਾ ਦਫ਼ਾ ਕਰਵਾਉਣ ਦਾ ਯਤਨ ਨਾ ਕਰਦਾ ਪੁੜਦੇ ਹੀ ਆਪ ਨੇ ਬਾਕਾਇਦਾ ਤੌਰ ਤੇ ਅਕਾਲੀ ਲਹਿਰ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਥੋੜੇ ਸਮੇਂ ਵਿਚ ਹੀ ਆਪ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਿਆਸਤ ਵਿਚ ਕਾਫੀ ਨਾਮ ਪੈਦਾ ਕਰ ਲਿਆ ਕੁਝ ਸਮੇਂ ਪਿੱਛੋਂ ਇੱਕ ਤਕਰੀਰ ਦੇ ਸਿਲਸਿਲੇ ਵਿੱਚ ਆਪਨੇ 1 ਸਾਲ ਸਣੇ ਮੁਸ਼ਕਤ ਦੀ ਸਜ਼ਾ ਪਾਈ ਜੇਲ੍ਹ ਪਹੁੰਚੇ ਤਾਂ ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ MLA ਅਤੇ ਸਰਦਾਰ ਅਰਜਨ ਸਿੰਘ ਸੱਚ ਖੜੋਦੀ ਸਾਹਿਬ ਅਤੇ ਹੋਰ ਸਿਆਸੀ ਕੈਦੀ ਆਗੂ ਆਪ ਦੇ ਸਵਾਗਤ ਲਈ ਉੱਥੇ ਮੌਜੂਦ ਸਨ ਛੇਤੀ ਹੀ ਆਪਸ ਵਿਚ ਡੂੰਘੀ ਮਿੱਤਰਤਾ ਸਥਾਪਿਤ ਹੋ ਗਈ ਪਰ ਇਹ ਮਿੱਤਰਤਾ ਕੰਡਿਆਂ ਨਾਲ ਖੇਡਣ ਵਾਲੀ ਮਿੱਤਰਤਾ ਸੀ ਗੁਰਦੁਆਰਿਆਂ ਦੇ ਸੁਧਾਰ ਲਈ ਕੈਦ ਹੋਣ ਵਾਲੇ ਦੁਖੀਆ ਜੀ ਨੇ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਜੇਲ੍ਹ ਸੁਧਾਰ ਦਾ ਬੀੜਾ ਚੁੱਕਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹੌਲੀ ਹੌਲੀ 1 ਸਾਲ ਦੀ ਸਜ਼ਾ ਕਾਫੀ ਲੰਬੇ ਸਮੇਂ ਵਿਚ ਬਦਲ ਗਈ ਜੇਲ੍ਹ ਵਿਚ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਜੀ ਨਾਲ ਮਿਲ ਕੇ ਭੁੱਖ ਹੜਤਾਲਾਂ ਕੀਤੀਆਂ ਅਤੇ ਜੇਲ੍ਹ ਅਧਿਕਾਰੀਆਂ ਦੇ ਭੈੜੇ ਵਤੀਰੇ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਜੇਲ੍ਹ ਦੇ ਸੁਧਾਰ ਲਈ ਹਰ ਉਹ ਕੁਰਬਾਨੀ ਦਿੱਤੀ ਜਿਸ ਦੀ ਲੋੜ ਸੀ ਉਨ੍ਹਾਂ ਕੁਰਬਾਨੀਆਂ ਦੇ ਜੁਰਮ ਵਿਚ ਵੀ ਸਜ਼ਾਵਾਂ ਵੱਧਦੀਆਂ ਗਈਆਂ ਆਖਰ ਹੁਣ ਸੂਰਬੀਰ ਬਹਾਦਰ ਨੌਜਵਾਨ ਤਜਰਬੇਕਾਰ ਜਰਨੈਲ ਬਣ ਚੁੱਕਾ ਸੀ ਹੁਣ ਤਾਂ ਚੱਲ ਸੋ ਚੱਲ ਹੀ ਸੀ ਬਸ ਹੁਣ ਕੈਦ ਅਤੇ ਬੰਦੀ ਹੋਣ ਦਾ ਸਿਲਸਿਲਾ ਆਰੰਭ ਹੋ ਗਿਆ ਸ਼ਾਇਦ ਹੀ ਕੋਈ ਅਜਿਹੀ ਲਹਿਰ ਹੋਵੇਗੀ ਜਿਸ ਵਿਚ ਆਪ ਕੈਦ ਨਾ ਹੋਏ ਹੋਣ ਅਕਸਰ ਤਾਂ ਲਹਿਰ ਦੇ ਆਰੰਭ ਤੋਂ ਪਹਿਲਾਂ ਹੀ ਆਪ ਬੰਦੀਖਾਨੇ ਪਹੁੰਚੇ ਹੋਏ ਹੁੰਦੇ ਸਿਆਸਤ ਵਿਚ ਦਿਲਚਸਪੀ ਰੱਖਣਾ ਆਪ ਦਾ ਸਭ ਤੋਂ ਵੱਡਾ ਸ਼ੁਗਲ ਸੀ ਅਤੇ ਇਸ ਖੇਡ ਵਿਚ ਆਪ ਨੂੰ ਹਰ ਉਸ ਕੁਰਬਾਨੀ ਨਾਲ 2-4 ਹੋਣਾ ਪਿਆ ਜਿਸ ਦੀ ਮੰਗ ਦੇਸ਼ ਤੇ ਕੌਮ ਨੇ ਕੀਤੀ 1914 ਤੋਂ 1915 ਦੇ ਸਾਜ਼ਿਸ਼ ਕੇਸ ਦੇ ਅਮਰੀਕਨ ਗਦਰੀ ਬਾਬਿਆਂ ਨੂੰ ਕੈਦ ਤੋਂ ਰਿਹਾਅ ਕਰਵਾਉਣ ਦੀ ਲਹਿਰ ਆਰੰਭ ਹੋਈ ਤਾਂ ਕੈਦ ਹੋ ਕੇ 1 ਸਾਲ ਲਈ ਜੇਲ੍ਹ ਜਾ ਪਹੁੰਚੇ ਇੰਜ ਸਰਦਾਰ ਧੰਨਾ ਸਿੰਘ ਬੱਬਰ ਦਾ ਸ਼ਹੀਦੀ ਦਿਨ ਮਨਾਉਂਦੇ ਹੋਇਆਂ ਨੂੰ 3 ਸਾਲ ਦੀ ਸਜ਼ਾ ਹੋਈ ਅਤੇ ਅੰਡੇਮਾਨ ਰਾਜਸੀ ਕੈਦੀਆਂ ਦੀ ਹਮਾਇਤ ਕਰਦਿਆਂ ਹੋਇਆਂ ਵੀ ਜੇਲ੍ਹ ਯਾਤਰਾ ਕਰਨੀ ਪਈ ਆਖਿਰ ਇਸ ਸੰਗਰਾਮੀਏ ਦਾ ਜੇਲ੍ਹ ਵਿਚ ਹੀ ਅੰਤ ਹੋਇਆ ਉਹ ਪਹਿਲਾਂ ਉਹ ਸਾਰੀ ਗੱਲ ਕਰ ਚੁੱਕੇ ਸੀ
ਕਿਸ ਤਰ੍ਹਾਂ
ਬਿਮਾਰ ਹੋਏ ਆਪ ਵੱਖ ਵੱਖ ਜਥੇਬੰਦੀਆਂ ਵਿਚ ਕਾਫੀ ਮਹੱਤਵਪੂਰਨ ਅਹੁਦਿਆਂ ਤੇ ਰਹਿ ਚੁੱਕੇ ਹਨ 2 ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ ਪੰਜਾਬ ਦੀ ਸਿੱਖ ਲੀਗ ਦੇ ਆਗੂ ਵੀ ਰਹੇ
ਅਨੁਜੀ ਵੇਖੋ
ਹਾਂ ਸ਼੍ਰੋਮਣੀ ਅਕਾਲੀ ਦਲ
ਜਿਹੜੀ ਗੱਲ ਕਰਕੇ
ਕਿੱਥੇ ਪਹੁੰਚੇ
ਕਿਸ ਤਰੀਕੇ ਨਾਲ ਕੀ ਬਣ ਚੁੱਕਿਆ ਬੜੀ ਸ਼ਰਮ ਦੀ ਗੱਲ ਹੈ
ਹਾਂਜੀ ਕੈਨੇਡੀਅਨ ਅਮਰੀਕਨ ਸੋਸਾਇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਸਨ 1938 ਵਿਚ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਥਾਨ ਤੇ ਹੋਣ ਵਾਲੀ ਸੂਬਾਈ ਕਾਂਗਰਸ ਦੀ ਵਾਰਸ਼ਿਕ ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਆਪ ਹੀ ਸਨ ਪਰ ਕਾਨਫਰੰਸ ਤੋਂ ਪਹਿਲਾਂ ਹੀ ਆਪ ਨੂੰ ਅੰਡੇਮਾਨ ਦਿਵਸ ਦੇ ਸੰਬੰਧ ਵਿਚ ਕੀਤੀ ਤਕਰੀਰ ਦੇ ਆਧਾਰ ਤੇ ਦਫ਼ਾ 302/115 ਦੇ ਅਧੀਨ ਧਰ ਲਿਆ ਗਿਆ ਜਿਸ ਵਿਚ ਆਪ ਨੂੰ 3 ਸਾਲ ਕੈਦ ਦੀ ਸਜ਼ਾ ਹੋਈ ਪਰ ਪਿੱਛੋਂ ਜਾ ਕੇ ਅਪੀਲ ਵਿਚ ਆਪ ਸਾਫ਼ ਬਰੀ ਹੋ ਗਏ 1939 ਵਿਚ ਡਿਸਟ੍ਰਿਕਟ ਬੋਰਡ ਹੁਸ਼ਿਆਰਪੁਰ ਦੇ ਕਾਂਗਰਸੀ ਟਿਕਟ ਤੇ ਮੈਂਬਰ ਚੁਣੇ ਗਏ ਅਤੇ ਪਿੱਛੋਂ ਜਾ ਕੇ ਆਪ ਓਪੋਜੀਸ਼ਨ ਪਾਰਟੀ ਦੇ ਲੀਡਰ ਰਹਿ ਚੁੱਕੇ ਹਨ ਅਤੇ 1940 ਵਿਚ ਗ੍ਰਿਫ਼ਤਾਰੀ ਦੇ ਵੇਲੇ ਆਪ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸਨ ਇਹ ਹੈ ਸੰਖੇਪ ਜਿਹੀ ਜੀਵਨ ਇਸ ਬਹਾਦਰ ਦੀ ਜਿਸ ਆਪਣਾ ਸਾਰਾ ਜੀਵਨ ਦੇਸ਼ ਸੇਵਾ ਵਿਚ ਗੁਜ਼ਾਰਿਆ ਅਤੇ ਜਦੋਂ ਮਰਿਆ ਤਾਂ ਵੀ ਉਸੇ ਸੇਵਾ ਵਿਚ ਲੱਗੇ ਹੋਣ ਦੀ ਦਸ਼ਾ ਵਿਚ ਦੇਸ਼ ਦੀ ਖਾਤਰ ਮਰ ਮਿਟਣ ਵਾਲੇ ਲੋਕ ਮਰਦੇ ਨਹੀਂ ਸ਼ਹੀਦ ਹੁੰਦੇ ਹਨ ਅਤੇ ਉਹ ਆਪਣਾ ਜੀਵਨ ਇਸੇ ਮੰਤਵ ਲਈ ਕੁਰਬਾਨ ਕਰਦੇ ਹਨ ਤਾਂ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ ਦੇ ਪੈਰਾਂ ਚਿੰਨ੍ਹਾਂ ਤੇ ਚੱਲ ਕੇ ਦੇਸ਼ ਦੀ ਬੇੜੀ ਬੰਨੇ ਲਾ ਸਕਣ ਸੰਗਰਾਮ ਦਾ ਹਾਲੇ ਅੰਤ ਨਹੀਂ ਹੋਇਆ ਆਜ਼ਾਦੀ ਦੀ ਜੰਗ ਅਜੇ ਜਾਰੀ ਹੈ ਇਸ ਜੰਗ ਵਿਚ ਹਰ ਇਕ ਸਿਪਾਹੀ ਦਾ ਨੁਕਸਾਨ ਪੂਰਾ ਨਹੀਂ ਕੀਤਾ ਜਾ ਸਕਦਾ ਦੁਖੀਆ ਜੀ ਸਾਨੂੰ ਵਿਛੋੜੇ ਦਾ ਸੱਲ ਲਾ ਕੇ ਚਲੇ ਗਏ ਹਨ ਉਨ੍ਹਾਂ ਦੀ ਥਾਂ ਕੋਈ ਹੋਰ ਪੁਰ ਕਰ ਸਕਦਾ ਹੈ ਸੰਭਵ ਨਹੀਂ ਦੁਖੀਆ ਜੀ ਦੀ ਸ਼ਹਾਦਤ ਦੇ ਪਿੱਛੋਂ ਸਰਦਾਰ ਅਵਤਾਰ ਸਿੰਘ ਸਿੱਧਾ ਜੱਟ ਜੀ ਵੱਲੋਂ ਗੁਜਰਾਤ ਜੇਲ੍ਹ ਵਿਚ ਸਰਦਾਰ ਈਸ਼ਰ ਸਿੰਘ ਮਜੈਲ ਜੀ ਵੱਲ ਕਵਿਤਾ ਦੇ ਰੂਪ ਵਿਚ ਲਿਖਿਆ ਗਿਆ ਖੱਤ ਗੁਜਰਾਤ ਜੇਲ੍ਹ ਵਿਚ ਦੁਖੀਆ ਜੀ ਦੀ ਯਾਦ ਵਿਚ ਸ਼ਹੀਦੀ ਦਿਵਸ ਮਨਾਉਣ ਵੇਲੇ ਦੀਵਾਨ ਵਿਚ ਪੜਿਆ ਗਿਆ ਤੋ ਅੱਗੇ ਉਹ ਕਵਿਤਾ ਅਸੀਂ ਪੜਨ ਜਾ ਰਹੇ ਹਾਂ ਇਹਦਾ ਸਿਰਲੇਖ ਹੈ ਹੀਰਾ ਹਿੰਦ ਦਾ ਅਸੀਂ ਗਵਾ ਬੈਠੇ ਆ ਲੱਗੀ ਕੁਵੇਲੜੇ ਸੱਟ ਸੀਨੇ ਅਸੀਂ ਆਪਣਾ ਆਪ ਭੁਲਾ ਬੈਠੇ ਕਿਤੇ ਲੱਖਾਂ ਨਾ ਲੱਭਣਾ ਲਾਲ ਲੋਕੋ ਚਿੱਟੇ ਦਿਨ ਦਿਹਾੜੇ ਗਵਾ ਬੈਠੇ ਪਤਾ ਹੁੰਦਾ ਨਾ ਦਿਓਲੀ ਤੋਂ ਕਦੇ ਆਉਂਦੇ ਘਾਟਾ ਵਿੱਚ ਗੁਜਰਾਤ ਦੇ ਪਾ ਬੈਠੇ ਇੱਥੇ ਆਣ ਕੇ ਕਿਸੇ ਨਾ ਖੱਟਿਆ ਏ ਸੌਦਾ ਵੇਚ ਸੁਵੱਲੜੇ ਪਾ ਬੈਠੇ ਮਾਹੀ ਮੁੱਢੋਂ ਇਹ ਸੋਹਣੀ ਚਨਾ ਰੱਖੇ ਇੱਜ਼ਤ ਬੇਗ ਵਿੱਚ ਨਾਲ ਲਿਆ ਬੈਠੇ ਕੀ ਦੱਸਾਂਗੇ ਜਾ ਕੇ ਸੱਜਣਾ ਨੂੰ ਹੀਰਾ ਹਿੰਦ ਦਾ ਅਸੀਂ ਗਵਾ ਬੈਠੇ ਛੱਡ ਤਖ਼ਤ ਹਜ਼ਾਰਾ ਪੰਜਾਬ ਸੰਧਾ ਖ਼ਬਰ ਨਹੀਂ ਕਰਨ ਗਿਆ ਕੋਈ ਜ਼ਰੂਰੀਆਂ ਨੇ ਪਾਲੀ ਪੱਲਾ ਛੁਡਾ ਕੇ ਨੱਸ ਗਿਆ ਪਾਲੀ ਪੱਲਾ ਛੁਡਾ ਕੇ ਨੱਸ ਗਿਆ ਨਹੀਂ ਭਾਬੀਆਂ ਵੱਟੀਆਂ ਘੂਰੀਆਂ ਨੇ ਨਹੀਂ ਪਰਤ ਕੇ ਰਾਤ ਨੂੰ ਘਰ ਆਇਆ ਪਈਆਂ ਰਹਿ ਗਈਆਂ ਕੁੱਟੀਆਂ ਚੂਰੀਆਂ ਨੇ ਬਾਗੀ ਨਾਲ ਦੇ ਜੇਲ ਅੰਦਰ ਬੈਠੇ ਰੋਵਣ ਕਾਲੀਆਂ ਵਿੰਦੀਆਂ ਬੂਰੀਆਂ ਨੇ ਕਲਮ ਦੇ ਗਿਆ ਵੰਝਲੀ ਥਾਂ ਰਾਂਝਾ ਕਦੋਂ ਆਵਦਾ ਤੱਕ ਦੇ ਰਾਹ ਬੈਠੇ ਜੱਗ ਛਾਣਿਆ ਲੱਭਣਾ ਨਹੀਂ ਸਿੱਧਾ ਹੀਰਾ ਹਿੰਦ ਦਾ ਅਸੀਂ ਗਵਾ ਬੈਠੇ ਸੂਰਬੀਰ ਤੇ ਬਲੀ ਬਲਵਾਨ ਯੋਧਾ ਸਾਂਝੀਵਾਲ ਦੇ ਛੱਡ ਖਿਆਲ ਗਿਆ ਸਤਲੁਜ ਬਿਆਸ ਤੇ ਲੰਘ ਰਾਵੀ ਧੂਣੀ ਕੰਢੇ ਚ ਨਾ ਦੇ ਬਾਲ ਗਿਆ ਪੇਟ ਚਾਕ ਕਰਾ ਕੇ ਚਾਕ ਬਣਿਆ ਜੱਟੀ ਹੀਰ ਆਜ਼ਾਦੀ ਨੂੰ ਭਾਲ ਗਿਆ ਲੈ ਨੀ ਆਜ਼ਾਦੀ ਏ ਮੰਨਦੀ ਨਾ ਜੱਟ ਕਾਲਜਾ ਪਾੜ ਵਿਖਾ ਗਿਆ ਲਾੜਾ ਕੁਵਾਰਾ ਹੀ ਗਿਆ ਜੱਗ ਉੱਤੋਂ ਜਾਂਜੀ ਜੇਲ ਵਿੱਚ ਚੌਕੜੇ ਲਾ ਬੈਠੇ ਤੁਸੀਂ ਅਜੇ ਨਾ ਹਿੰਦੀਓ ਇੱਕ ਹੁੰਦੇ ਹੀਰਾ ਹਿੰਦ ਦਾ ਅਸੀਂ ਗਵਾ ਬੈਠੇ ਆਖਰ ਚ ਕਹਿੰਦੇ ਨੇ ਕਾਬਲ ਕਮਲਾ ਹੋਇਆ ਬਲਵੰਤ ਬਾਜੋਂ ਆਖੇ ਅੱਖੀ ਨਾ ਦੁਖੀਆ ਦਿਸਦਾ ਏ ਉਹ ਯਾਰ ਸੀ ਯਾਰਾਂ ਚੋਂ ਇੱਕ ਬੰਦਾ ਮੇਰਾ ਹੋਰ ਥਾਂ ਮਨ ਨਾ ਵਿਸਦਾ ਏ ਅਸੀਂ ਸੋਹਣੀਆਂ ਠੱਗੀਆਂ ਕੀਤੀਆਂ ਨੇ ਹੁਣ ਕਰਾਂ ਮੈਂ ਵਿਸਾ ਕਿਸਦਾ ਏ ਆਵੇ ਯਾਦ ਦਿਲੋਂ ਉਬਾਲ ਉੱਠੇ ਸੀਨਾ ਛਾਲਿਆਂ ਵਾਂਗ ਫਿਸਦਾ ਏ ਦੁਖੀਆ ਪੱਤਣਾ ਤੇ ਸਿੱਧਾ ਪੁੱਜ ਗਿਆ ਸਾਥੀ ਨਾਲ ਦੇ ਰਾਹ ਭੁਲਾ ਬੈਠੇ ਦਿਨ 2 ਜੁਲਾਈ ਦਾ ਯਾਦ ਰਹਿ ਸੀ ਹੀਰਾ ਹਿੰਦ ਦਾ ਅਸੀਂ ਗਵਾ ਬੈਠੇ
ਬਹੁਤ ਵਧੀਆ ਜੀ ਸੋ ਸਲਾਮ ਜੀ ਬਲਵੰਤ ਸਿੰਘ ਦੁਖੀਆ ਜੀ ਨੂੰ
ਬਿਲਕੁਲ
ਸੋ ਇਹ ਕੋਈ ਸਰੋਤਾ ਹਿੰਦੁਸਤਾਨ ਜਾਵੇ ਤੇ ਇਹ ਸਾਡੇ ਕੋਲ ਵੀ ਇੱਕੋ ਹੀ ਕਾਪੀ ਹੈ ਇਹਨਾਂ ਦੀ ਜੇਲ ਡਾਇਰੀਆਂ ਦੀ
ਹਾਂਜੀ ਇਹ ਜੀ ਜੇਲ ਡਾਇਰੀ ਅਤੇ ਹੋਰ ਲਿਖਤਾਂ ਗਦਰੀ ਬਾਬਾ ਹਰਜਾਪ ਸਿੰਘ
ਪੜ੍ਹਨੇ ਵਾਲੀ ਕਿਤਾਬ ਹੈ
ਜੀ ਬਿਲਕੁਲ ਤੋਂ ਸਾਰਿਆਂ ਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਅਗਰ ਤੁਸੀਂ ਹੁਣੇ ਹੁਣੇ ਸਾਡੇ ਨਾਲ ਜੁੜਿਓ ਤਾਂ ਪ੍ਰੋਗਰਾਮ ਰੇਡੀਓ ਇਨਕਲਾਬ ਸੁਣ ਰਹੇ ਹੋ 6:30 ਤੱਕ ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ ਗੱਲਾਂ ਬਾਤਾਂ ਹੋਰ ਵੀ ਹਨ ਕਾਫੀ ਡਿਸਕਸ਼ਨ ਦੀਆਂ ਅੱਜ ਸ਼ੁਰੂ ਚ ਜਿਸ ਤਰ੍ਹਾਂ ਮੈਂ ਕਹਿ ਸਕਿਆ ਕਿ ਪਬਲਿਕ ਹੋਲੀਡੇ ਹੈ ਲੇਬਰ ਡੇ ਤੋ ਸ਼ਾਇਦ ਸਾਡੇ ਸਰੋਤਿਆਂ ਨੂੰ ਕਈਆਂ ਨੂੰ ਨਾ ਪਤਾ ਹੋਵੇ ਕਿ ਕੀ ਇਤਿਹਾਸ ਹੈ ਤੋ ਬਿਲਕੁਲ ਸੰਖੇਪ ਰੂਪ ਵਿੱਚ ਕਿ ਜਿਹੜਾ ਇੱਥੇ 40 ਆਵਰ ਵੀਕ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਹਫ਼ਤੇ 'ਚ ਔਸਤਨ ਜਿਹੜਾ ਕਿ 40 ਘੰਟੇ ਇੱਕ ਵਿਅਕਤੀ ਦਾ ਕੰਮ ਕਰਨਾ ਬਣਦਾ ਹੈ ਸਾਨੂੰ ਪਤਾ ਕਿ ਉਸ ਤੋਂ ਬਹੁਤ ਜ਼ਿਆਦਾ ਵੀ ਕੰਮ ਲਿਆ ਜਾਂਦਾ ਕਾਫੀ ਸਾਰੇ ਹਾਲਾਤ ਵਿੱਚ ਤੋ ਉਹ ਬੀਤੇ ਸਮੇਂ 'ਚ ਅਸੀਂ ਜਾਈਏ ਚਾਹੇ ਉਹ ਨਿਊਜ਼ੀਲੈਂਡ ਸੀ ਜਾਂ ਯੂਰਪ ਸੀ ਇੰਗਲੈਂਡ ਸੀ ਮੈਂ ਇੰਡਸਟਰੀਅਲ ਰੈਵੋਲਿਊਸ਼ਨ ਦੇ ਆਉਣ ਤੋਂ ਛੇਤੀ ਬਾਅਦ ਦੀ ਗੱਲ ਕਰ ਰਹੀ ਹਾਂ ਸੋ 150-200 ਸਾਲ ਪਿੱਛੇ ਅਗਰ ਅਸੀਂ ਜਾਂਦੇ ਹਾਂ 150-200 ਸਾਲ ਤੋ ਉਸ ਵਕਤ ਸਿਰਫ ਮਾਈਗਰੈਂਟਸ ਨਹੀਂ ਸਾਰੇ ਹੀ ਜਿਹੜੇ ਵਰਕਿੰਗ ਕਲਾਸ ਲੋਕ ਸਨ ਉਹਨਾਂ ਦੇ ਹਾਲਾਤ ਇਸ ਕਿਸਮ ਦੇ ਸਨ ਕਿ ਬਹੁਤ ਜ਼ਿਆਦਾ ਲੰਬਾ ਸਮਾਂ ਜਿਹੜਾ ਕੰਮ ਕਰਵਾਇਆ ਜਾਂਦਾ ਸੀਗਾ 15-15, 16-16 ਘੰਟੇ ਕੰਮ ਕਰਦੇ ਸਨ ਲੋਕ ਔਰ ਬੱਚੇ ਜਿਹੜੇ ਸਕੂਲ ਗੋਇੰਗ ਏਜ ਦੇ ਬੱਚੇ ਉਹਨਾਂ ਕੋਲੋਂ ਵੀ ਕੰਮ ਕਰਾਇਆ ਜਾਂਦਾ ਸੀ ਗਰੀਬ ਬੱਚਿਆਂ ਕੋਲੋਂ ਸੋ 40 ਆਵਰ ਵੀਕ ਨਾਂ ਦੀ ਜਿਹੜੀ ਕੋਈ ਚੀਜ਼ ਹੋਂਦ ਵਿੱਚ ਨਹੀਂ ਸੀ ਉਦੋਂ ਤੋ ਯੂਰਪ 'ਚ ਲੋਕਾਂ ਨੇ ਇਹਦੇ 'ਤੇ ਕੰਮ ਕੀਤਾ ਇੱਥੇ ਸਾਡੇ ਨਿਊਜ਼ੀਲੈਂਡ ਵਿੱਚ ਸੈਮੂਅਲ ਪਾਰਨੈਲ ਨਾਮ ਦੇ ਇੱਕ ਤਰਖਾਣ ਸਨ ਉਹ ਕਿੱਤੇ ਵਜੋਂ ਤੋ ਉਹਨਾਂ ਦੀ ਜਿਹੜੀ ਜੱਦੋਜਹਿਦ ਉਹਦੇ ਸਦਕਾ ਇਹ ਬੜੀ ਵੈਸੇ ਪੁਰਾਣੀ ਗੱਲ ਚੱਲੀ ਆ ਰਹੀ ਹੈ ਪਰ ਉਹਨਾਂ ਨੇ ਵੀ ਅਪਣਾਈ 888 ਜਿਹਨੂੰ ਕਹਿੰਦੇ ਨੇ 888 ਕਿ 24 ਬਣ ਗਏ ਉਹ ਐਡ ਕਰਕੇ ਮਤਲਬ ਕਿ 8 ਘੰਟੇ ਇੱਕ ਵਿਅਕਤੀ ਕੰਮ ਕਰੇ 8 ਘੰਟੇ ਉਹ ਆਰਾਮ ਕਰੇ ਮਤਲਬ 8 ਘੰਟੇ ਸੌਣ ਦਾ ਟਾਈਮ ਹੈ ਔਰ 8 ਘੰਟੇ ਬਾਕੀ ਉਹ ਆਪਣੇ ਪਰਿਵਾਰ ਨਾਲ ਜਾਂ ਹੋਰ ਜੋ ਕੋਈ ਆਪਣੀ ਐਕਟੀਵਿਟੀਜ਼ ਕਰਨਾ ਚਾਹੁੰਦਾ ਇਸ ਤਰ੍ਹਾਂ ਬ੍ਰੇਕਅਪ ਹੋਣੇ ਚਾਹੀਦੇ ਨੇ ਸਾਡੇ 24 ਆਵਰਸ ਨੇ ਜਿਹੜੇ ਤੋ ਉਹਨਾਂ ਦੀ ਮਿਹਨਤ ਸਦਕਾ ਬਾਈ ਲਾਅ ਸਾਨੂੰ ਸਿਰਫ 40 ਆਵਰਸ ਵੀਕ ਕੰਮ ਕਰਨ ਦੀ ਇਜਾਜ਼ਤ ਹੈ ਸੋ ਅੱਜ ਦਾ ਦਿਨ ਹੈ ਉਹ ਜਿਹੜਾ ਕਿ ਇੱਕ ਬੜਾ ਵੱਡਾ ਮਾਰਚ ਕੱਢਿਆ ਗਿਆ ਸੀਗਾ ਬੀਤੇ ਟਾਈਮ ਵਿੱਚ, ਵੈਲਿੰਗਟਨ ਦੀ ਗੱਲ ਹੈ। ਸੋ ਇਸ ਕਰਕੇ ਇੱਥੇ ਜਿਹੜਾ ਲੇਬਰ ਡੇ ਮਨਾਇਆ ਜਾਂਦਾ ਕਿ ਉਹ ਲੇਬਰ ਦੇ ਜਾਂ ਵਰਕਿੰਗ ਕਲਾਸ ਦੇ ਹੱਕ ਵਿੱਚ ਸਾਰੀ ਗੱਲਬਾਤ ਹੋਈ। ਬਾਕੀ ਦੁਨੀਆ ਭਰ ਵਿੱਚ ਮੇਰਾ ਖਿਆਲ ਮਈ ਦੇ ਸ਼ੁਰੂ ਚ ਮਨਾਇਆ ਜਾਂਦਾ, ਹਾਂ ਸ਼ਿਕਾਗੋ ਵਾਲਾ। ਸੋ ਨਿਊਜ਼ੀਲੈਂਡ ਇੱਕ ਯੂਨੀਕ ਦੇਸ਼ ਹੈ ਕਿ ਜਿੱਥੇ ਅਸੀਂ ਇਸ ਦਿਨ ਲੇਬਰ ਡੇ ਮਨਾਉਂਦੇ ਹਾਂ, ਉਹ ਸੈਮੂਅਲ ਪਾਰਨਲ ਦੀ ਜਿਹੜੀ ਸਟਰਗਲ ਸੀ ਉਹਦੇ ਕਰਕੇ। ਤੋ ਇਹ ਸਿਰਫ ਇੱਕ ਇਹਨੂੰ ਅਸੀਂ ਪਬਲਿਕ ਹੋਲੀਡੇ ਵਾਂਗੂ ਨਾ ਸਮਝੀਏ, ਇਹਦੇ ਤੇ ਥੋੜਾ ਚਿੰਤਨ ਆਤਮ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ ਕਿ ਹਾਂ ਅਸੀਂ ਕਿੱਥੇ ਕੁ ਜੇ ਸਾਰੀ ਗੱਲ ਵਿੱਚ ਫਿੱਟ ਹੁੰਦੇ ਹਾਂ। ਖਾਸ ਕਰਕੇ ਜਿਹੜੇ ਸਾਡੇ ਬਿਜ਼ਨਸਿਸ ਨੇ, ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਉਹ ਇਹ ਸਾਰੀ ਗੱਲਬਾਤ ਦੇ ਵਿੱਚ ਕਿੱਥੇ ਕੁ ਜੇ ਖੜੇ ਨੇ।
ਬਿਲਕੁਲ ਬਿਲਕੁਲ, ਆਪਾਂ ਇੱਕ ਬ੍ਰੇਕ ਲੈ ਲਈਏ। ਇੱਕ
ਜ਼ਰੂਰ
ਸਾਡੇ ਤੱਕ ਸਾਥੀਆਂ ਨੇ ਕਵਿਸ਼ਰੀ, ਇਨਕਲਾਬੀ ਕਵਿਸ਼ਰੀ ਭੇਜੀ ਹੈ, ਬਹੁਤ ਹੀ ਵਧੀਆ, ਸਰੋਤਿਆਂ ਨੂੰ ਜ਼ਰੂਰ ਪਸੰਦ ਆਊਗੀ। ਸੋ ਇਹਦਾ ਸਿਰਲੇਖ ਹੈ ਜੀ, ਇੱਥੇ ਪੂਜਾ ਹੁੰਦੀ ਪਸ਼ੂਆਂ ਦੀ ਤੇ ਦਲਿਤਾਂ ਦਾ ਅਪਮਾਨ ਹੁੰਦਾ। ਸੋ ਇਹ ਮੇਰੇ ਖਿਆਲ, ਮੈਨੂੰ ਜਾਪਦਾ ਇਹ ਜੇ ਮੈਂ ਗਲਤ ਨਾ ਹੋਵਾਂ, ਜਿਹੜੀ ਸੋਵੀਅਤ ਯੂਨੀਅਨ ਦੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ,
ਰਸ਼ੀਅਨ ਰੈਵੋਲੂਸ਼ਨ ਜਿਹੜਾ 1917 ਚ ਅਕਤੂਬਰ ਰੈਵੋਲੂਸ਼ਨ ਜਿਹਨੂੰ ਕਹਿੰਦੇ ਨੇ,
ਮੈਨੂੰ ਲੱਗਦਾ ਜਾਂ ਇਹ ਕਿਸਾਨਾਂ ਦੀ ਮੀਟਿੰਗ ਵਨ ਆਫ ਦੈਮ।
ਨਹੀਂ, ਮੇਰਾ ਖਿਆਲ ਹੈ ਤੁਹਾਡੀ ਗੱਲ ਠੀਕ ਹੈ ਕਿ ਉਹ ਫੋਰਮ ਰੂਸੀ ਇਨਕਲਾਬ ਜਿਹੜਾ 1917 ਚ ਆਇਆ ਸੀਗਾ ਉਹਦੀ 100ਵੀਂ ਵਰ੍ਹੇਗੰਢ ਦਾ ਇੱਕ ਫੋਰਮ ਹੈ। ਮੈਂ ਵੀ ਥੋੜਾ
ਬਹੁਤ ਵਧੀਆ ਸੋਚਣਾ ਜ਼ਰੂਰ ਪਸੰਦ ਆਊਗੀ ਜੀ।
ਪਰਵਾਨ ਹੁੰਦਾ ਇੱਥੇ ਪੂ
ਕਮਾਲ ਦੀ
ਹਾਲੇ ਵੀ ਉਸ ਤਰ੍ਹਾਂ ਹੀ ਸਿਸਟਮ
ਸਦੀਆਂ ਤੋਂ ਚੱਲਦਾ ਰਿਹਾ ਸੋਸ਼ਣ ਜੀ
ਬਿਲਕੁਲ ਬਿਲਕੁਲ ਤੋ ਅਗਲੀ ਜਿਹੜੀ ਸਾਡੀ ਗੱਲ ਬਾਤ ਹੈ ਕਿ ਇੱਥੇ ਕਾਫੀ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਗਵਰਨਮੈਂਟ ਜਿਹੜੀ ਹੈ ਬਣ ਗਈ ਹੈ ਵਿੰਸਟਨ ਪੀਟਰ ਜਿਹੜੇ ਕਿ ਨਿਊਜ਼ੀਲੈਂਡ ਫਸਟ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਲੇਬਰ ਨੂੰ ਚੁਣ ਲਿਆ ਹਾਲਾਂਕਿ ਚੋਣਾਂ ਜਿਹੜੀਆਂ ਨੇ ਉਹਦੇ ਚ ਜਿਹੜੇ ਆਮ ਜਨਤਾ ਉਹ ਵੋਟਾਂ ਪਾ ਕੇ ਚੁਣਦੀ ਹੈ ਸਰਕਾਰ ਪਰ ਇਹ ਜਿਹੜਾ ਇੱਥੇ ਸਿਸਟਮ ਐਮ ਐਮ ਪੀ ਦਾ ਹੈ ਉਹਦੇ ਤਹਿਤ ਇਸ ਵਾਰੀ ਮੈਨੂੰ ਤੇ ਇਹ ਮਹਿਸੂਸ ਹੁੰਦਾ ਕਿ ਵਿੰਸਟਨ ਪੀਟਰਸ ਨੇ ਸਰਕਾਰ ਚੁਣੀ ਹੈ ਮੈਂ ਜਾਂ ਤੁਸੀਂ ਜਾਂ ਅਸੀਂ ਸਾਰਿਆਂ ਨੇ ਨਹੀਂ ਸ਼ਾਇਦ ਤੋ ਇਸ ਵਕਤ ਕੋਲੀਸ਼ਨ ਗਵਰਨਮੈਂਟ ਹੈ ਲੇਬਰ ਪਾਰਟੀ ਨਿਊਜ਼ੀਲੈਂਡ ਫਸਟ ਤੋ ਗ੍ਰੀਨਸ ਦੀ ਸਪੋਰਟ ਫਰੋਮ ਦੀ ਆਊਟਸਾਈਡ ਮੈਨੂੰ ਉਹਦੀ ਜ਼ਿਆਦਾ ਸਮਝ ਨਹੀਂ ਹੈ ਕਿ ਕੀ ਮਤਲਬ ਹੈ ਤੋ ਇਹਦੇ ਵਿੱਚ ਜਿਹੜੀ ਮੇਰੇ ਖਿਆਲ ਸਾਡੇ ਕਰਨ ਵਾਲੀ ਗੱਲ ਹੈ ਦੁਨੀਆਂ ਭਰ 'ਚ ਇਸ ਵਕਤ ਮੀਡੀਆ 'ਚ ਇਸ ਗੱਲ ਦਾ ਚਰਚਾ ਹੈ ਇੰਟਰਨੈਸ਼ਨਲੀ ਕਿ ਮੇਰੇ ਖਿਆਲ ਇੱਕ ਤਾਂ ਉਹ ਨਿਊਜ਼ੀਲੈਂਡ ਦੀ ਜਸਿੰਡਾ ਯੰਗੈਸਟ ਫੀਮੇਲ ਪ੍ਰਾਈਮ ਮਿਨਿਸਟਰ ਹੈ ਸੋ ਇਹੋ ਜਿਹੀਆਂ ਗੱਲਾਂ ਦਾ ਵੈਸੇ ਕੋਈ ਬਹੁਤਾ ਮਤਲਬ ਨਹੀਂ ਬਣਦਾ ਹੁੰਦਾ ਪਰ ਮੀਡੀਆ ਇਹ ਗੱਲਾਂ ਨੂੰ ਹਾਈਲਾਈਟ ਕਰਦਾ ਹੈ ਤੋ ਦੂਸਰਾ ਕਈ ਜਗ੍ਹਾ ਤੇ ਇਹ ਵੀ ਕਹਿ ਰਹੇ ਨੇ ਕਿ ਲੈਫਟ ਵਿੰਗ ਪਾਰਟੀ ਜਿਹੜੀ ਹੈ ਉਹ ਇਸ ਵਕਤ ਸਰਕਾਰ 'ਚ ਆ ਗਈ ਹੈ ਨਿਊਜ਼ੀਲੈਂਡ ਵਿੱਚ ਤੋ ਇਹਦੇ ਤੇ ਵੀ ਅਸੀਂ ਇਹਨਾਂ ਨੂੰ ਇੰਟਾਇਰਲੀ ਲੈਫਟ ਵਿੰਗ ਤਾਂ ਖੈਰ ਨਹੀਂ ਮੰਨਦੇ ਪਰ ਹਿਸਟੋਰਿਕਲੀ ਲੇਬਰ ਪਾਰਟੀ ਨੂੰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਲੇਬਰ ਪਾਰਟੀ ਦੀ ਫਿਰ 1930s ਦੇ ਵਿੱਚ ਜਦੋਂ ਮਾਈਕਲ ਸੈਵਜ ਜਿਹੜੇ ਸਨ ਮਾਈਕਲ ਜੋਸਫ ਸੈਵਜ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਜਿਹੜਾ
ਅਸੀਂ ਮੰਨਦੇ ਨਹੀਂ ਪਰ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਹੁਣ ਇਹ ਮੌਕਾ ਹੈ ਆ ਔਰ ਉਹਦੇ ਵਿੱਚ ਜਿਹੜੀ ਕਮਾਲ ਦੀ ਗੱਲ ਜਿਹੜੀ ਵਧੀਆ ਜਿਹੜੀ ਗੱਲ ਲੱਗੀ ਹੈ ਕਿ ਜਿਹੜਾ ਵਿੰਸਨ ਪੀਟਰ ਦਾ ਜਿਹੜਾ ਉਹਨੇ ਡਿਕਲੇਅਰ ਜਦੋਂ ਕਰਨਾ ਸੀ ਉਹਦੇ ਵਿੱਚ
ਜਿਹੜੀ ਸਪੀਚ ਸੀਗੀ
ਉਹਦੇ ਸਟੇਟਮੈਂਟ ਦਿੱਤੀ ਹੈ ਜਿਹੜਾ ਸਾਮਰਾਜਵਾਦ ਜਿਹੜਾ ਕੈਪੀਟਲਿਸਟ ਸਿਸਟਮ ਹੈ
ਲੋਕੀ ਉਸ ਤੋਂ ਉਹਨੂੰ ਆਪਣਾ ਦੁਸ਼ਮਣ ਸਮਝਦੇ ਆ ਦੋਸਤ ਨਹੀਂ ਸਮਝਦੇ ਹਾਂ ਫੇਲ ਹੋ ਚੁੱਕਾ ਹੈ ਇਹ ਇੱਕ ਬੜੀ
ਉਹਨੂੰ ਉਹਦਾ ਆਲਟਰਨੇਟਿਵ ਕੀ ਪੇਸ਼ ਕਰਦੇ ਆ ਇਹ
ਹਾਂ ਉਹ ਸਮਾਂ ਦੱਸੇਗਾ ਮੈਨੂੰ ਲੱਗਦਾ
ਸਮਾਂ
ਦੱਸੇਗਾ ਕੀ ਕਰਦੇ ਨੇ
ਨਿਊ ਲਿਬਰਲਿਜ਼ਮ ਨਵਦਾਰਵਾਦ ਫੇਲ ਹੋਇਆ ਕੈਪੀਟਲਿਜ਼ਮ ਫੇਲ ਹੋਇਆ ਇਹ ਗੱਲ ਕਾਫੀ ਈਵਨ ਹਿੰਦੁਸਤਾਨ ਚ ਆਪਣੇ ਸਾਥੀ ਸ਼ੇਅਰ ਕਰ ਰਹੇ
ਹਾਂਜੀ ਹਾਂਜੀ
ਕੁਛ ਨਿਊਜ਼ੀਲੈਂਡ ਦੇ ਵਿੱਚ ਨਵਾਂ
ਹਾਂ ਇਨਕਲਾਬੀ ਜਿਹੜੇ ਲੋਕ ਬੈਠੇ ਨੇ ਜੀ ਐਨ ਯੂ ਚ ਗਰੁੱਪ ਹੈ ਹੋਰ ਲੋਕ ਨੇ ਜਿਹੜੇ ਉਹ ਉਹਨਾਂ ਨੂੰ ਵੀ ਇਹ ਦਿਲਚਸਪ ਲੱਗ ਰਹੀ ਹੈ ਗੱਲ ਵਿੰਸਟਨ ਪੀਟਰਸ ਜਿਹੜਾ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੇ ਲੋਕ ਜਿਹੜੇ ਨੇ ਉਹ ਕੈਪੀਟਲਿਜ਼ਮ ਨੂੰ ਆਪਣਾ ਦੁਸ਼ਮਣ ਸਮਝਦੇ ਨੇ ਦੋਸਤ ਨਹੀਂ ਹੈ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਹੁਣ ਸਮਾਂ ਆ ਗਿਆ ਕਿ ਕੈਪੀਟਲਿਜ਼ਮ ਨੂੰ ਇੱਕ ਜਿਹੜਾ ਹਿਊਮਨ ਫੇਸ ਦਿੱਤਾ ਜਾਵੇ ਕਿ ਇੱਕ ਇਨਸਾਨੀ ਚਿਹਰਾ ਮਨੁੱਖੀ ਚਿਹਰਾ ਦਿੱਤਾ ਜਾਵੇ ਤੋ ਉਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਬੜੀ ਆਪਾ ਵਿਰੋਧੀ ਜੀ ਗੱਲ ਹੈ ਕਿ ਜਿਹੜਾ ਇੱਕ ਸਿਸਟਮ ਮੁਨਾਫੇ ਤੇ ਹੋਰ 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 ਤੇ ਬੇਸਡ ਹੈ ਉਹ ਮੈਨੂੰ ਲੱਗਦਾ ਨੀ ਕਦੀ ਉਹਨੂੰ ਅਸੀਂ ਮਨੁੱਖੀ ਚਿਹਰਾ
ਉਹਦਾ
ਹਾਂ ਸੋ ਇਸ ਕਰਕੇ ਥੋੜਾ ਜਿਹਾ ਸ਼ੱਕ ਹੋਣ ਲੱਗ ਜਾਂਦਾ ਕਿ ਕੀ ਕਰਨਗੇ ਅੱਗੇ ਚੱਲ ਕੇ ਪਰ ਫਿਰ ਵੀ ਮੇਰਾ ਖਿਆਲ ਅਸੀਂ ਓਪਨ ਮਾਇੰਡਡ ਰਹਿ ਕੇ ਥੋੜਾ ਚੱਲੀਏ ਜਸਟ ਵਾਚ ਦ ਸਪੇਸ ਥੋੜੇ ਜਿਹੇ ਸਮੇਂ ਲਈ
ਮੈਂ ਉਹਨੇ ਜਿੱਥੇ ਯੂਨੀਅਨ ਦੇ ਆਫਿਸ ਵਿੱਚ ਵੀ ਇਹ ਗੱਲ ਕੀਤੀ ਸੀ ਰਿਪੀਟ ਕਰਦਾ ਕਿ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਕੇ ਆਏ ਨੇ 90 ਦਹਾਕੇ ਦੇ ਵਿੱਚ ਉਹਨਾਂ ਦਾ ਵੀ ਨਾਰਾ ਇਹੀ ਸੀਗਾ ਕਿ ਡਿਵੈਲਪਮੈਂਟ ਵਿਦ ਦਾ ਹਿਊਮਨ ਫੇਸ
ਐਗਜੈਕਟਲੀ ਸੇਮ ਗੱਲ
ਹੈ ਅੱਛਾ ਸੋ ਉਹ ਮਨਮੋਹਨ ਸਿੰਘ ਨੇ ਕੀ ਕੀਤਾ ਉਹ ਸਾਰਿਆਂ ਨੂੰ ਪਤਾ ਜਾਂ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਕਰ ਲੈਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਜਿਹੜੇ ਐਫ ਡੀ ਆਈ ਦੇ ਗੈਟ ਵਰਗੇ ਜਿਹੜੇ ਖਤਰਨਾਕ ਸੰਧੀਆਂ ਦੇ ਸਾਈਨ ਕੀਤੇ ਗਏ ਕਿਸ ਤਰੀਕੇ ਨਾਲ ਭਾਰਤ ਨੂੰ ਲੁੱਟਣ ਵਾਸਤੇ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਟ ਘਰਾਂ ਨੇ ਉਹਨਾਂ ਦੇ ਵਾਸਤੇ ਖੋਲਤਾ ਗਿਆ ਸੋ ਇੱਕ ਵੱਖਰਾ ਵਿਸ਼ਾ ਪਰ ਉਹਨਾਂ ਦਾ ਵੀ ਇਹੀ ਨਾਰਾ ਸੀਗਾ ਕਿ ਡਿਵੈਲਪਮੈਂਟ ਵਿਦ ਦ ਹਿਊਮਨ ਫੇਸ ਪਰ ਉਹਨਾਂ ਜਿਹੜੀ ਕਾਰਗੁਜ਼ਾਰੀ ਸੀਗੀ ਉਹ ਬਿਲਕੁਲ ਬਿਲਕੁਲ ਉਲਟ ਸੀਗੀ ਪਰ ਫਿਰ ਮੁੜ ਕੇ ਆਪਾਂ ਲੋਕਲ ਮਸਲੇ ਤੇ ਆ ਜਾਈਏ ਕਿ ਸਾਡੇ ਇਹ ਜੇ ਆਪਣੇ ਆਪ ਨੂੰ ਸੱਚੀ ਚ ਜੋ ਇਹ ਕਹਿ ਰਹੇ ਨੇ ਉਹ ਉਹ ਕਰਕੇ ਦਿਖਾਉਣਾ ਚਾਹੁੰਦੇ ਨੇ ਤੇ ਉਹਦੇ ਵਿੱਚ ਸਾਡੇ ਕੋਲ ਮਸਲੇ ਹੈਗੇ ਨੇ ਉਹ
ਬਿਲਕੁਲ ਬਿਲਕੁਲ ਕਿਉਂਕਿ ਸਰੋਤਿਆਂ ਨੂੰ ਯਾਦ ਕਰੀਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਫਰਵਰੀ ਮਾਰਚ ਜਦੋਂ ਕੁਛ ਵਿਦਿਆਰਥੀ ਇੰਟਰਨੈਸ਼ਨਲ ਭਾਰਤੀ ਵਿਦਿਆਰਥੀ ਜਿਹੜੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਔਰ ਹੋਰ ਸੰਸਥਾਵਾਂ ਦੇ ਨਾਲ ਸਨ ਸਪੋਰਟ ਸੀ ਉਹਨਾਂ ਨੂੰ ਚਰਚ ਵੀ ਉਹਨਾਂ ਨੂੰ ਫਿਰ ਪਨਾਹ ਲੈਣੀ ਪਈ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਅੰਤ ਵਿੱਚ ਤੋ ਉਹ ਜਦੋਂ ਦੋ ਹਫ਼ਤੇ ਚਰਚ ਵਿੱਚ ਸਨ ਤੋ ਲਗਾਤਾਰ ਉਹਨਾਂ ਨੂੰ ਬਹੁਤ ਸਾਰੇ ਸ਼ਖਸੀਅਤਾਂ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਮਿਲਣ ਆਉਂਦੇ ਸੀ ਔਰ ਉਹਨਾਂ ਨੂੰ ਆਸ਼ਵਾਸਨ ਦਿੰਦੇ ਸੀਗੇ ਕਿ ਹਾਂ ਕਿ ਅਸੀਂ ਤੁਹਾਡੀ ਮਦਦ ਕਰ ਸਕਾਂਗੇ ਤੋ ਉਸ ਵਕਤ ਲੇਬਰ ਪਾਰਟੀ ਐਂਡਰੂ ਲਿਟਲ ਲੀਡਰ ਸਨ ਤੋ ਉਹ ਆਏ ਪੂਰਾ ਮੀਡੀਆ ਉੱਥੇ ਸੀਗਾ ਉਹ ਸਾਰੀਆਂ ਖ਼ਬਰਾਂ ਪਈਆਂ ਨੇ ਹਾਲੇ ਵੀ ਮੀਡੀਆ 'ਚ ਤੋ ਉਹਨਾਂ ਨੇ ਭਰੋਸਾ ਦਵਾਇਆ ਸੀਗਾ ਕਿ ਅਗਰ ਸਪਟੈਂਬਰ 'ਚ ਇਲੈਕਸ਼ਨ ਤੋਂ ਬਾਅਦ ਅਸੀਂ ਸਰਕਾਰ ਬਣਾਉਂਦੇ ਹਾਂ ਤੋ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਤੁਹਾਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇੱਥੇ
ਜਿਹੜੇ ਤਰਜਮਾ ਕਰਦੇ ਹੋ
ਹਾਂਜੀ ਹਾਂ ਉਹਨਾਂ ਨੇ ਇਹ ਵੀ ਨਾਲ ਕਿਉਂਕਿ ਉਸ ਤੋਂ ਪਹਿਲਾਂ ਚਰਚ ਵਾਲੀ ਮੀਟਿੰਗ ਤੋਂ ਪਹਿਲਾਂ ਸਟੂਡੈਂਟਸ ਨੂੰ ਮਿਲ ਚੁੱਕੇ ਸਨ ਜਿੱਥੇ ਉਹਨਾਂ ਨੇ ਘੰਟਾ ਡੇਢ ਘੰਟਾ ਲਗਾ ਕੇ ਕੱਲੇ ਕੱਲੇ ਵਿਦਿਆਰਥੀ ਦੀ ਜਿਹੜੀ ਸਟੋਰੀ ਸੀ ਸੁਣੀ ਔਰ ਉਹਨਾਂ ਦੇ ਆਫਿਸ ਨੂੰ ਅਸੀਂ ਸਾਰੀ ਡਾਕੂਮੈਂਟੇਸ਼ਨ ਵੀ ਭੇਜੀ ਤੋ ਉਹ ਮੀਡੀਆ 'ਚ ਵੀ ਉਹਨਾਂ ਦਾ ਬਿਆਨ ਪਿਆ ਕਿ ਮੈਂ ਕਮ ਸੇ ਕਮ ਅੱਧਾ ਦਰਜਨ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਕਾਗਜ਼ ਡਾਕੂਮੈਂਟਸ ਜਿਹੜੇ ਨੇ ਚੰਗੀ ਤਰ੍ਹਾਂ ਸਟੱਡੀ ਕੀਤੇ ਨੇ ਤੋ ਉਹਦੇ ਤੋਂ ਮੈਨੂੰ ਕਲੀਅਰ ਹੈ ਕਿ ਇਹ ਜਿਹੜੇ ਵਿਦਿਆਰਥੀ ਨੇ ਇਹ ਦੋਸ਼ੀ ਨਹੀਂ ਹਨ ਉਹ ਜਿਹੜੇ ਏਜੰਟਸ ਪਿੱਛੇ ਬੈਠੇ ਨੇ ਉਹਨਾਂ ਨੇ ਇਹ ਸਾਰਾ ਕੁਛ ਕੀਤਾ ਸੋ ਅਸੀਂ ਹੁਣ ਆਉਂਦੇ ਸਮੇਂ 'ਚ ਕਿਉਂਕਿ ਇਹਨਾਂ ਨੇ ਮੇਰੇ ਖਿਆਲ ਅਗਲੇ ਇੱਕ ਦੋ ਦਿਨਾਂ ਵਿੱਚ ਜਿਹੜੇ ਇਹਨਾਂ ਨੇ ਨਾਮ ਤੇ ਅਨਾਊਂਸ ਕਰ ਦਿੱਤੇ ਕਿ ਕੈਬਨਿਟ ਵਿੱਚ ਕੌਣ ਕੌਣ ਹੋਏਗਾ
ਅੱਗੇ ਜਾਣ ਤੋਂ ਪਹਿਲਾਂ ਵਿਨਸਟਨ ਪੀਟਰ ਦੀ ਵੀ
ਬਿਲਕੁਲ ਉਸੇ ਵਕਤ ਵਿਨਸਟਨ ਪੀਟਰ ਖੈਰ ਉਸ ਵਕਤ ਵਿਜ਼ਿਟ ਕਰਨ ਤਾਂ ਨਹੀਂ ਸੀ ਆਏ ਅਸੀਂ ਕੋਸ਼ਿਸ਼ ਕੀਤੀ ਸੀਗੀ ਆਉਣ ਪਰ ਸਾਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਮੀਡੀਆ ਵਿੱਚ ਇੱਕ ਤੋਂ ਵੱਧ ਜਗ੍ਹਾ ਤੇ ਦਰਜ ਹੈ ਜਿੱਥੇ ਵਿਨਸਟਨ ਪੀਟਰਸ ਕਹਿੰਦੇ ਨੇ ਕਿ ਇਹਨਾਂ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਇਹ ਸਟੂਡੈਂਟਸ ਨੂੰ ਇੱਥੇ ਰਹਿਣ ਦਿੱਤਾ ਜਾਵੇ ਜਦ ਤੱਕ ਇਹਨਾਂ ਦੇ ਸਾਰੇ ਕੇਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਸੋ ਉਹਨਾਂ ਦਾ ਵੀ ਇਹ ਬਿਆਨ ਜਿਹੜਾ ਮੀਡੀਆ ਵਿੱਚ ਪਿਆ ਹੈ ਸੋ ਇਸ ਵਕਤ ਸਾਡਾ ਜਿਹੜਾ ਸਾਰਿਆਂ ਨੂੰ ਮੇਰਾ ਖਿਆਲ ਸਾਰਿਆਂ ਨੂੰ ਲੱਗਦਾ ਲੋਕਾਂ ਨੂੰ ਕਿ ਉਹ ਡਿਪੋਰਟ ਹੋ ਗਏ ਸਟੂਡੈਂਟਸ ਗੱਲ ਖਤਮ ਕਿੱਸਾ ਖਤਮ ਕਹਾਣੀ ਖਤਮ ਪਰ ਅਸੀਂ ਉਹ ਵਾਰ ਵਾਰ ਸਾਰਿਆਂ ਨੂੰ ਦੱਸਦੇ ਕਿ ਉਹ ਸਟੂਡੈਂਟਸ ਦੇ ਜਾਣ ਤੋਂ ਬਾਅਦ ਅਸੀਂ ਓਮਬਡਸਮੈਨ ਕੋਲ ਐਪਲੀਕੇਸ਼ਨ ਲਗਾਈ ਹੋਈ ਸੀਗੀ ਕਿ ਉਹ ਇਨਵੈਸਟੀਗੇਸ਼ਨ ਸਾਰੀ ਹੋਏ ਤੋ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਹੋ ਚੁੱਕੀ ਹੈ ਉਹ ਇਲੈਕਸ਼ਨ ਤੋਂ ਪਹਿਲਾਂ ਇਨਵੈਸਟੀਗੇਸ਼ਨ ਹੋ ਚੁੱਕੀ ਸੀ ਪਰ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਫੈਸਲਾ ਜਿਹੜਾ ਓਮਬਡਸਮੈਨ ਦਾ ਜਨਤਕ ਹੋਵੇ ਤੋ ਜਿਹੜੀ ਇਹ ਮੁਹਿੰਮ ਹੈ ਖਤਮ ਨਹੀਂ ਹੋਈ ਇੱਕ ਉਹਦਾ ਅਗਲਾ ਜਿਹੜਾ ਪੜਾਅ ਹੈ ਅਗਲਾ ਫੇਜ਼ ਹੈ ਜਿਹੜਾ ਉਹ ਅਸੀਂ ਮੈਨੂੰ ਲੱਗਦਾ ਕਿ ਸ਼ਾਇਦ ਆਉਂਦੇ ਐਤਵਾਰ ਜਾਂ ਉਸ ਤੋਂ ਅਗਲੇ ਐਤਵਾਰ ਸਾਰੀ ਗੱਲਬਾਤ ਰੀਲੌਂਚ ਕਰਾਂਗੇ ਉਹ ਫੇਸਬੁੱਕ ਤੇ ਰਾਹੀਂ
ਕਿਉਂਕਿ ਹਾਲਾਤ ਬਦਲ ਚੁੱਕੇ ਨੇ
ਹਾਂਜੀ ਹਾਲਾਤ ਬਦਲ ਚੁੱਕੇ ਨੇ
ਪਹਿਲੇ ਵਾਲੀ ਗਵਰਨਮੈਂਟ ਦੇ ਸਿਰਫ ਸਾਡੀ ਉਮੀਦ ਸੀਗੀ ਓਮਬਡਸਮੈਨ ਦਾ ਕੀ ਫੈਸਲਾ ਆਉਂਦਾ ਜਦ ਹਾਲੇ ਨਹੀਂ ਆਇਆ ਸੋ ਇਸ ਕਰਕੇ ਉਹਦੇ ਵਿੱਚ ਕੁਛ ਨਹੀਂ ਸੀ ਹੋਰ ਕੀਤਾ ਜਾ ਸਕਦਾ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ ਪਰ ਹੁਣ ਜਿਹੜੇ ਹਾਲਾਤ ਬਦਲੇ ਨੇ ਲੇਬਰ ਗਵਰਨਮੈਂਟ ਆਈ ਹੈ ਜਿਹੜੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ
ਬਿਲਕੁਲ ਅਸੀਂ ਉਹ ਦੁਬਾਰਾ ਇੱਕ ਅਸੀਂ ਗੈਦਰਿੰਗ ਰੱਖਾਂਗੇ ਜਿਹਦੇ ਚ ਅਸੀਂ ਉਹ ਰੀਲੌਂਚ ਕਰਾਂਗੇ ਔਰ ਇਹਨਾਂ ਨੂੰ ਯਾਦ ਕਰਵਾਵਾਂਗੇ ਕਿ ਉਸ ਸਮੇਂ ਆਹ ਵਾਅਦੇ ਕੀਤੇ ਗਏ ਸੀਗੇ ਹੁਣ ਕਿਉਂਕਿ ਸੱਤਾ ਤੁਹਾਡੇ ਕੋਲ ਹੈ ਤੋ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਹ ਸਾਰੀ ਗੱਲਬਾਤ ਤੇ ਡਿਲੀਵਰ ਕਰੋ ਔਰ ਉਹ ਸਟੂਡੈਂਟਸ ਦੇ ਹੱਕ ਵਿੱਚ ਫੈਸਲਾ ਦੇ ਕੇ ਉਹਨਾਂ ਨੂੰ ਵਾਪਸ ਲਿਆ ਕੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਕੰਪਲੀਟ ਕਰਨ ਦਿੱਤਾ ਜਾਵੇ ਇੱਥੇ ਕੋਈ ਪਰਮਾਨੈਂਟ ਰੈਜੀਡੈਂਸ ਨਹੀਂ ਮੰਗ ਰਿਹਾ ਕੋਈ ਲੌਂਗ ਟਰਮ ਵੀਜ਼ਾ ਨਹੀਂ ਅਸੀਂ ਮੰਗ ਰਹੇ ਉਹ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਕਿਉਂਕਿ ਕਈਆਂ ਦੀ ਕੁਆਲੀਫਿਕੇਸ਼ਨ ਵੀ ਉਹ ਫਿਨਿਸ਼ ਨਹੀਂ ਕਰ ਸਕੇ ਸੋ ਉਹਨਾਂ ਨੂੰ ਪੜ੍ਹਾਈ ਪੂਰੀ ਕਰਨ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਜਿਹੜਾ ਇੱਕ ਸਾਲ ਦਾ ਵਰਕ ਸਰਚ ਵੀਜ਼ਾ ਹੁੰਦਾ ਉਹ ਉਹਨਾਂ ਨੂੰ ਦਿੱਤਾ ਜਾਵੇ ਇੰਨੀ ਕੁ ਮੰਗ ਹੈ ਸਿਰਫ ਇੱਥੇ ਕੋਈ ਕਿਸੇ ਨੂੰ ਪਰਮਾਨੈਂਟ ਕਰਨ ਦੀ ਕੋਈ ਡਿਮਾਂਡ ਨਹੀਂ ਹੈ
ਬਿਲਕੁਲ
ਤੋ ਉਹਦੇ ਲਈ ਅਸੀਂ ਜਲਦ ਤੋਂ ਜਲਦ ਕਿਉਂਕਿ ਫਿਲਹਾਲ ਤੇ ਸਾਨੂੰ ਪਤਾ ਵੀ ਨਹੀਂ ਕਿ ਇਮੀਗ੍ਰੇਸ਼ਨ ਮਿਨਿਸਟਰ ਕੌਣ ਹੋਏਗਾ ਤੋ ਮੇਰਾ ਖਿਆਲ ਕੱਲ੍ਹ ਜਾਂ ਪਰਸੋਂ ਤੱਕ ਅਨਾਊਂਸਮੈਂਟ ਹੋ ਜਾਏਗੀ ਤੋ ਜਿਸ ਤਰ੍ਹਾਂ ਉਹ ਹੁੰਦੀ ਹੈ ਸਾਡੀ ਕੈਂਪੇਨ ਜਿਹੜੀ ਹੈ ਉਹ ਰੀਸਟਾਰਟ ਹੋਏਗੀ ਜਿਹੜੇ ਡਿਪੋਰਟ ਕੀਤੇ ਗਏ ਸਟੂਡੈਂਟਸ ਨੇ
ਬਿਲਕੁਲ ਉਹਦਾ ਰੰਗ ਰੂਪ ਉਹੀ ਹੋਊਗਾ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਇੱਥੇ ਲੋਕਲ ਸਾਡੀਆਂ ਯੂਨੀਅਨ ਨਾਲ ਕੰਮ ਕੀਤਾ ਸੀ ਜਿਹੜੀਆਂ ਚਰਚ ਦੇ ਵੱਖਰੇ ਵੱਖਰੇ ਲੀਡਰ ਸਾਡੇ ਨਾਲ
ਜੀ ਬਿਲਕੁਲ ਹਾਂ ਇੱਕ ਡੈਲੀਗੇਸ਼ਨ
ਡੈਲੀਗੇਸ਼ਨ ਬਣਾਇਆ ਜਾਊਗਾ
ਅਸੀਂ ਪਹਿਲੇ ਵੀ ਡੈਲੀਗੇਸ਼ਨ ਬਣਾਈ ਸੀ ਇਹ ਵੱਖਰੀ ਗੱਲ ਹੈ ਕਿ ਉਹ ਉਸ ਵਕਤ ਮਾਈਕਲ ਵੁੱਡ ਹਾਊਸ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸਨ ਉਹਨਾਂ ਨੇ ਹਰ ਇੱਕ ਜਿਹੜਾ ਐਕਸਕਿਊਜ਼ ਹੈ ਉਹ ਵਰਤ ਕੇ ਉਹਨਾਂ ਨੇ ਨਹੀਂ ਕਿਸੇ ਨਾਲ ਵੀ ਮੀਟਿੰਗ ਕੀਤੀ ਤੋ ਇਸ ਵਾਰੀ ਅਸੀਂ ਆਸ ਕਰਦੇ ਹਾਂ ਕਿ ਕਮ ਸੇ ਕਮ ਸਾਡੇ ਨਾਲ ਮੁਲਾਕਾਤ ਕਰਕੇ ਸਾਡੀ ਸੁਣਵਾਈ ਕਰਨਗੇ ਔਰ ਉਸ ਤੋਂ ਜ਼ਿਆਦਾ ਆਸ ਕਰਦੇ ਹਾਂ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹਨਾਂ ਤੇ ਇਹ ਪੂਰੇ ਉਤਰਨਗੇ ਖਰੇ ਉਤਰਨਗੇ ਅਗਰ ਕਰਦੇ ਨੇ ਇਸ ਤਰ੍ਹਾਂ ਤੋ ਬਾਕੀ ਜਿਹੜੇ ਇੱਥੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਵੀ ਇਸ ਸਰਕਾਰ ਦੀ ਮੈਨੂੰ ਲੱਗਦਾ ਕਾਫੀ ਰਿਸਪੈਕਟ ਬਣ ਸਕਦੀ ਹੈ ਅਗਰ ਇਹ ਸਹੀ ਤਰੀਕੇ ਨਾਲ ਚੱਲਦੇ
ਹਾਂਜੀ ਜੇ ਨਹੀਂ ਪੂਰੇ ਕਰਨਗੇ ਜੇ ਇਹੋ ਜਿਹਾ ਸੰਘਰਸ਼
ਪਹਿਲੇ ਸੀਗਾ ਉਹ
ਪਹਿਲਾਂ ਸੀਗਾ ਉਹਦਾ ਰੂਪ ਉਹੀ ਹੋਊਗਾ ਸੋ ਤੁਹਾਨੂੰ ਅਸੀਂ ਘੱਟੋ ਘੱਟ ਕਿਸੇ ਹੋਰ ਤਰੀਕਿਆਂ ਦੇ ਨਾਲ ਜਿਹੜੇ ਪ੍ਰੋਟੈਸਟ ਦੇ ਥਰੂ ਜਾਂ ਉਹ ਕੈਂਪੇਨ ਦੇ ਥਰੂ ਤੁਹਾਨੂੰ ਇਹ ਯਾਦ ਅਸੀਂ ਕਰਾਉਂਦੇ ਜਾਵਾਂਗੇ ਤੁਹਾਨੂੰ ਇਹ ਨਵੀਂ ਸਰਕਾਰ ਨੂੰ ਇਸ ਤੇ ਨਜ਼ਰ ਪਾਉਣੀ ਪਊਗੀ
ਬਿਲਕੁਲ 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 ਹਾਂ ਈਵਨ ਦੋ ਲੇਬਰ ਦੀ ਜਿਹੜੀ ਪਾਲਿਸੀ ਹੈ ਕਿ ਉਹ ਫਿਊਚਰ ਚ ਕੱਟ ਲਾਉਣਗੇ ਕਿ ਅਗਰ ਜੇ ਇਸ ਵਕਤ 70-71 ਹਜ਼ਾਰ ਦੇ ਕਰੀਬ ਪਿਛਲੇ ਸਾਲ ਜਿੱਥੇ ਮਾਈਗ੍ਰੈਂਟਸ ਆਏ ਨੇ ਤੋ ਉਹ 20-30 ਹਜ਼ਾਰ ਦੀ ਕਟੌਤੀ ਕਰਨਾ ਚਾਹੁੰਦੇ ਨੇ
ਉਹ
ਵੱਖਰਾ ਹੈ
ਜਿਹੜੇ
ਆ ਚੁੱਕੇ ਨੇ
ਉਹਨਾਂ ਦਾ ਕੀ ਫਿਊਚਰ ਹੈ ਜਿਸ ਤਰੀਕੇ ਨਾਲ ਜਿਹੜੇ ਜਿਹੜੇ ਝਾਂਸੇ ਦੇ ਕੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਜਿਵੇਂ ਉਥੋਂ ਮਜਬੂਰੀਆਂ ਦੇ ਵਿੱਚ ਕਰਜ਼ਾ ਚੁੱਕ ਕੇ ਆਏ ਆ ਇੱਥੇ ਆ ਕੇ ਆਪਣਾ ਲੁੱਟ ਸੁੱਟ ਕਰਾਉਂਦੇ ਆ ਸੋ ਉਹ ਜਿਹੜੀਆਂ ਮੰਗਾਂ ਨੇ ਉੱਥੇ ਦੀ ਉੱਥੇ
ਬਿਲਕੁਲ ਔਰ ਇੱਕ ਲੇਬਰ ਨੂੰ ਕਾਫੀ ਸਾਰੇ ਲੋਕ ਇਹ ਸਾਰੀਆਂ ਗੱਲਾਂ ਕਰਕੇ ਐਜ ਐਂਟੀ ਇਮੀਗ੍ਰੈਂਟ ਵੀ ਪੇਸ਼ ਕੀਤਾ ਜਾ ਰਿਹਾ ਉਹਨਾਂ ਨੂੰ ਸੋ ਇੱਕ ਜਿਹੜਾ ਉਹ
ਪਰ ਉਹਨੂੰ ਦੂਜੇ ਪਾਸੇ ਜਦੋਂ ਨੈਸ਼ਨਲ ਨੇ ਈਵਨ ਬਿਨਾਂ ਆਈਐਲਟਸ ਦੇ ਇਗਜ਼ਾਮ ਤੋਂ
ਉਹ ਤੇ ਸਰਾਸਰ
ਇੱਥੇ ਸਾਰੇ ਜਿੰਨੇ ਇਹ ਗੋਰਖ ਧੰਦਾ ਜਿਹੜਾ ਕਾਲਜਾਂ ਦਾ ਚੱਲ ਰਿਹਾ ਸੀਗਾ ਸਾਰੇ ਉਹਨਾਂ ਦੀ ਨੋਜ਼ ਦੇ ਉਹਨਾਂ ਦੇ ਅੰਡਰ ਹੀ ਚੱਲ ਰਿਹਾ ਸੀਗਾ ਸੋ ਬਿਲਕੁਲ ਉਹ ਉਹਨਾਂ ਤੇ ਸਖਤਾਈ ਹੋਣੀ ਚਾਹੀਦੀ ਹੈ ਕਿ ਸਹੀ ਦੇ ਵਿੱਚ ਜਿਹੜੇ ਜਿਹੜੇ ਵਿਦਿਆਰਥੀ ਆਉਂਦੇ ਨੇ ਉਹ ਆਪਣੀ ਪੜ੍ਹਾਈ ਕਰਨ ਕਿਉਂਕਿ ਐਂਡ ਆਫ ਦਾ ਡੇ ਇਹ ਹੁਣ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਉਹ ਜਿਹੜਾ ਨੌਜਵਾਨ ਹਿੰਦੁਸਤਾਨ ਤੋਂ ਆ ਰਿਹਾ ਹੈ ਉਹ ਆਪਣੀ ਜ਼ਿੰਦਗੀ ਵਧੀਆ ਕਰਨ ਵਾਸਤੇ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਇੱਥੇ ਸੈਟਲਮੈਂਟ ਹੋਣ ਲਈ ਸੋ ਜੇ ਉਹ ਜਿਹੜੀ ਉਹਦੀ ਪੜ੍ਹਾਈ ਆ ਉਹ ਜੈਨੂਨ ਹੋਊਗੀ ਉਹਦਾ ਸਕਿੱਲ ਠੀਕ ਹੋਊਗਾ ਕਿਉਂਕਿ ਇਹ ਹੀ ਇੱਕ ਤਰੀਕਾ ਇੱਥੇ ਪੀ ਆਰ ਲੈਣ ਦਾ ਨਾ ਸੋ ਬੇਸਿਕਲੀ ਜਿਹੜਾ ਬਾਕੀ ਇੰਗਲੈਂਡ ਦੇ ਵਿੱਚ ਹੋਰ ਯੂਰੋਪੀਅਨ ਮੁਲਕਾਂ ਜਿੱਦਾਂ ਅਮਰੀਕਾ ਕੈਨੇਡਾ ਦੇ ਵਿੱਚ ਹੋ ਗਿਆ ਜਿੱਥੋਂ ਮਤਲਬ ਹਜ਼ਾਰਾਂ ਦੇ ਹਿਸਾਬ ਦੇ ਨਾਲ ਵਿਦਿਆਰਥੀਆਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਉਹਨਾਂ ਦਾ ਫਿਊਚਰ ਦਾ ਕੋਈ ਸੋ ਅਸੀਂ ਉਹ ਨਹੀਂ ਚਾਹੁੰਦੇ ਹਾਂ ਇੱਕ ਪ੍ਰੋਪਰ ਜਿਹੜਾ ਸਿਸਟਮ ਆ ਉਹ ਹੋਣਾ ਚਾਹੀਦਾ ਸੋ ਜੇ ਉਹਦੇ ਵਿੱਚ ਲੇਬਰ ਕੰਮ ਕਰਦੀ ਹੈ ਤੇ ਚੰਗੀ ਗੱਲ ਹੈ
ਬਿਲਕੁਲ
ਤੇ ਨਾਲ ਦੀ ਨਾਲ ਜਿਹੜੇ ਆ ਚੁੱਕੇ ਨੇ ਉਹਨਾਂ ਦੇ
ਮਸਲੇ ਨੇ ਜਿਹੜੇ
ਸੈਟਲਮੈਂਟ ਵਾਸਤੇ
ਕੋਈ ਪੋਜ਼ਿਟਿਵ
ਅਸੀਂ ਉਹਨਾਂ ਨੂੰ ਇਹ ਪੀ ਆਰ ਨੂੰ ਜੀ ਪੀ ਆਰ ਦੀ ਅਸੀਂ ਫਿਰ ਡਿਮਾਂਡ ਨਹੀਂ ਕਰਦੇ ਪਏ ਉਹਦੇ ਚਲੋ ਇੱਕ ਪ੍ਰੋਸੈਸ ਆ ਜਿਹੜਾ ਹਰ ਇੱਕ ਨੂੰ ਉਹ ਪ੍ਰੋਸੈਸ ਜਾਣ ਥਰੂ ਜਾਣਾ ਪਊਗਾ ਉਹਦੇ ਵਿੱਚ ਵੀ ਜਿਹੜਾ ਨੈਸ਼ਨਲ ਗਵਰਨਮੈਂਟ ਨੈਸ਼ਨਲ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਈਵਨ ਜਿਹਨਾਂ ਕੋਲੇ ਪ੍ਰੋਪਰ ਇੰਜੀਨੀਅਰਿੰਗ ਦੀਆਂ ਜੋਬ ਨੇ ਸਕਿੱਲਡ ਜੋਬ ਨੇ ਉਹਨਾਂ ਦਾ ਤਨਖਾਹ ਦਾ ਬੈਂਡ ਵਧਾ ਕੇ ਸੋ ਇਹੋ ਜਿਹੀਆਂ ਜਿਹੜੀਆਂ ਪਾਲਿਸੀਆਂ ਨੇ ਅਸੀਂ ਉਹਦੇ ਵਿੱਚ ਵੀ ਚੇਂਜ ਜਿਹੜੀ ਮੰਗ ਕਰਦੇ ਹਾਂ
ਤਨਖਾਹ ਦਾ ਬੈਂਡ ਵਧਾਉਣਾ ਅਗਰ ਉਹਨੂੰ ਇਕੱਲੇ ਤੌਰ ਤੇ ਦੇਖਿਆ ਜਾਵੇ ਚੰਗੀ ਗੱਲ ਹੈ ਪਰ ਉਹ ਜਿਹੜੇ ਇੰਪਲੋਇਰਸ ਨੇ ਐਕਸਪਲੋਇਟਿੰਗ ਇੰਪਲੋਇਰਸ ਨੇ ਉਹਨਾਂ ਤੇ ਵੀ ਤੇ ਫਿਰ ਕੋਈ ਥੋੜਾ ਸ਼ਿਕੰਜਾ ਕੱਸਿਆ ਜਾਵੇ ਨਾ ਕਿ ਉਹ ਵਾਕਈ ਓਨੀ ਤਨਖਾਹ ਉਹਨਾਂ ਨੂੰ ਮਿਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਵੱਧ ਤਨਖਾਹ ਮਿਲੇ ਪਰ ਉਹ ਜੋਬ ਸੈਲਿੰਗ ਵਾਲਾ ਫਿਰ ਕੰਮ ਹੋਣ ਲੱਗ ਪੈਂਦਾ ਨਾ ਉਹ ਗਲਤ ਹੈ ਸੋ ਉਹ ਜਿਹੜਾ ਐਮ ਬੀ ਆਈ ਦਾ ਲੇਬਰ ਇੰਸਪੈਕਟੋਰੇਟ ਹੈ ਉਹਦੇ ਵਿੱਚ ਇਹਨਾਂ ਨੂੰ ਰਿਸੋਰਸ ਜ਼ਿਆਦਾ ਪਾਉਣਾ ਪਏਗਾ ਤਾਂ ਉਹ ਸਾਰੀ ਸਾਫ਼ ਸਫਾਈ ਹੋ ਸਕੇਗੀ ਜਿਹੜਾ ਐਕਸਪਲੋਇਟੇਸ਼ਨ ਦਾ ਕੰਮ ਚੱਲਦਾ
ਉਹਦੇ ਨਾਲ ਨਾਲ ਜਿਹੜੀ ਲੁੱਟ ਸੁੱਟ ਹੋ ਰਹੀ ਹੈ ਤਿੰਨ ਚਾਰ ਸੱਤ ਡਾਲਰ ਜਿਹੜਾ ਕੰਮ ਕਰਾਇਆ ਜਾ ਰਿਹਾ ਜਿਹੜੀ ਲੇਬਰ ਇੰਸਪੈਕਟਰਾਂ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਔਰ ਜਿਹੜਾ ਵਿਸਲ ਬਲੋਅਰ ਆ ਜਿਹੜਾ ਇਸ
ਉਹਨੂੰ ਪੂਰੀ
ਪ੍ਰੋਟੈਕਸ਼ਨ ਦਿੱਤੀ ਜਾਵੇ ਸੋ ਇਹੋ ਜਿਹੇ ਮਸਲੇ ਆਪਾਂ ਇਹ ਸਾਰੀ ਗੱਲਾਂ ਬਾਰੇ ਡਿਮਾਂਡ ਕਰਾਂਗੇ ਨਵੀਂ ਸਰਕਾਰ ਕੋਲੋਂ
ਬਿਲਕੁਲ ਬਿਲਕੁਲ ਅਗਲੀ ਗੱਲ ਕਰਨ ਤੋਂ ਪਹਿਲਾਂ ਥੋੜੀ ਅਪਡੇਟ ਦੇਖਦੇ ਚੱਲੀਏ ਕਿ ਪਿਛਲੇ ਹਫ਼ਤੇ ਸਾਰਿਆਂ ਨੂੰ ਯਾਦ ਹੋਏਗਾ ਕਿ ਲੜਕਾ ਮਨਜਿੰਦਰ ਇੱਥੇ ਸਾਡੇ ਨਾਲ ਸੀਗਾ ਸਟੂਡੀਓ ਵਿੱਚ ਜਿਹਦਾ ਰੀਸੈਂਟਲੀ ਕੇਸ मीडिया च भी आया कि $7 पर आवर उन्हें पे किया गया सारी गलबात तो लिकर शॉप ते काम करता सी तो ओदी अपडेट इस वक्त ए है कि दोनों पार्टियां दी आपस विच गलबात चल रही है सेटलमेंट वास्ते मीडिएशन वास्ते तो पर ओदी पहली शर्त है कि कॉन्फिडेंशियलिटी रखी जाएगी दोनों वालों तो असी सिर्फ तुहानू इना ही दस सकदे हां कि सेटलमेंट चल रही है तो जदों सेटलमेंट हो जाती है उदों भी तुहानू असी सिर्फ यही दस सकांगे कि सेटलमेंट हो गई या नहीं हुई अगर सेटलमेंट हो जाती है किन्नू की मिलिया किन्ने किन्नू की दिता ये असी बिल्कुल डिस्कलोज नहीं कर सकांगे वो कॉन्फिडेंशियल मैटर है अगर असी वो पब्लिकली गल करदे हां तो वो सेटलमेंट जिहड़ी सारी है वो बिल्कुल रिवाइंड हो जाती है गलबात तो कैंसल हो जाती है
ठीक
सो फिलहाल असी इना ही दस सकते हैं कि उन्होंने आपस च गलबात चल रही है
जी
तो इस तों अलावा भारती जी साडे कोल जिहड़ा असी मार्क्स हाउ मार्क्सिज्म वर्क्स एक बहुत
हाँ जी पहला
पहले ऐसी शुरू किया सी मेरा ख्याल सी वो
कई
हाँ जी विच हो
कई मसले हो आ जांदे जी विच ओदे नाल गलबात फिर हाँ जी दोस्तों यह अपने को आधा घंटा जी होर
हाँ जी बिल्कुल
हाँ सो हाँ जी मैं इस तो पहला जिहड़ी ओह मुकेश मलौद हुणी जिहड़ी गल करदे पए सीगे जिहड़ियां जिस तरीके नाल जिहड़ी पब्लिक बड़ी यह अजीब जी गल लगती है कि जिहड़ी पब्लिक प्रॉपर्टी है जिहड़ी सरकारी जमीन है उहनू सरकार ही मदद कर रही है प्राइवेट हत्थां दे विच जाण लई जबकि सरकार नूं उहनू प्रोटेक्ट करना चाहिए सो ये जिहड़ा मसला अनु जी ये बिल्कुल ये सिर्फ एक कल्ले पंजाब दा मसला नहीं एक इंटरनेशनल लैवल दे उपर एक बहुत बड़ा मसला आ कि जिहड़ी एंड ऑफ द डे मतलब सब तो मूलवान चीज की है इस धरती दे उपर जमीन
बिल्कुल हाँ जिद चो
सारा कुछ साडा इस मिट्टी नाल इस जमीन नाल रिलेटेड है ते जेड़ा दुनिया दा सरमाएदार है वो इसे ते ही कब्जा करना चाहुंदा है सिद्धे ढंग नाल सो आउंदे समय दे विच आपां गलबात करांगे कि इंटरनेशनली भी एक एनवायरमेंट दे नां दे उपर प्रोटेक्शन एनवायरमेंट दी प्रोटेक्शन दे उपर नां दे उपर जिहनूं ਆਪਾਂ ਕੀ ਕਹਾਂਗੇ ਮੂਵਮੈਂਟ ਉਹਦਾ ਨਾਮ ਮੈਨੂੰ ਵਿਸਰ ਗਿਆ ਮੇਰੇ ਦਿਮਾਗ ਚੋਂ ਉਹਦੇ ਨਾਂ ਦੇ ਉੱਪਰ ਜਿਹੜੇ ਖਾਸ ਕਰਕੇ ਕਲਾਈਮੇਟ ਚੇਂਜ ਦੀ ਗੱਲ ਕਰ ਰਿਹਾ ਮੈਂ ਹਾਂਜੀ ਸੋ ਉਹਦੇ ਨਾਂ ਦੇ ਉੱਪਰ ਜਿਹੜਾ ਦੁਨੀਆਂ ਦੇ ਵਿੱਚ ਚਾਹੇ ਉਹ ਅਫਰੀਕਾ ਹੋਵੇ ਜਾਂ ਏਸ਼ੀਆ ਦੇ ਮੁਲਕ ਹੋਣ ਜਿਹੜੇ ਇੱਕ ਬੜੇ ਹੀ ਜਿਹੜੇ ਰਿਮੋਟ ਏਰੀਏ ਨੇ ਜਿਵੇਂ ਈਵਨ ਹਿੰਦੁਸਤਾਨ ਦੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਜੋ ਕੁਛ ਚੱਲ ਰਿਹਾ ਉਹ ਜਿਹੜੇ ਉੱਥੇ ਦੇ ਜਿਹੜੇ ਬਛਿੰਦੇ ਨੇ ਜਿਹੜੇ ਉੱਥੇ ਦੇ ਆਦਿਵਾਸੀ ਲੋਕ ਨੇ ਜਿਹਨਾਂ ਦਾ ਆਪਣਾ ਇੱਕ ਰਹਿਣ ਦਾ ਸਹਿਣ ਦਾ ਇੱਕ ਉਹਨਾਂ ਦਾ ਇੱਕ ਆਪਣਾ ਢੰਗ ਤਰੀਕਾ ਹੈ ਉਹਨਾਂ ਨੂੰ ਉਹ ਜਿਹੜਾ ਉਹਨਾਂ ਦਾ ਇਨਵਾਇਰਮੈਂਟ ਹੈ ਉਹਦੇ ਪ੍ਰੋਟੈਕਸ਼ਨ ਦੇ ਨਾਂ ਦੇ ਉੱਪਰ ਉਹਨਾਂ ਨੂੰ ਕਿਵੇਂ ਡਿਸਪਲੇਸ ਕੀਤਾ ਜਾਂਦਾ ਤੇ ਉਹ ਜਿਹੜੀ ਜਿਹੜੀ ਉਹ ਜੰਗਲ ਨੇ ਜ਼ਮੀਨ ਆ ਉਹ ਜਿਹੜੇ ਉੱਥੇ ਬਛਿੰਦੇ ਜਿਹੜੇ ਰਹਿਣੇ ਵਾਲੇ ਨੇ ਆਪਾਂ ਹੁਣ ਆਦਿਵਾਸੀ ਲੋਕਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਉੱਥੋਂ ਕੱਢ ਕੇ ਇੱਕ ਪੋਕਿਟ ਦੇ ਵਿੱਚ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਆਦਿਵਾਸੀਆਂ ਨੂੰ ਸਲਵਾ ਜੁੜਮ ਜਿਹੜੀ ਆਪਾਂ ਮੂਵਮੈਂਟ ਦੀ ਗੱਲ ਕੀਤੀ ਆ ਉਹਨਾਂ ਨੂੰ ਉੱਥੋਂ ਕੱਢ ਕੇ ਇੱਕ ਛੋਟੇ ਜਿਹੇ ਇੱਕ ਪਿੰਡ ਦੇ ਵਿੱਚ ਸਾਰਿਆਂ ਨੂੰ ਇਕੱਠੇ ਕੀਤਾ ਜਾਂਦਾ ਉੱਥੋਂ ਉਹਨਾਂ ਨੂੰ ਕਲੀਅਰ ਕੀਤਾ ਜਾਂਦਾ ਉਹ ਜਿਹੜੀ ਸਰਕਾਰ ਹੈ ਉਹ ਜਿਹੜੀ ਜਿਹੜਾ ਉਹ ਸਾਰਾ ਆਪਣੇ ਹੱਥ ਦੇ ਵਿੱਚ ਲੈਂਦੀ ਹੈ ਤੇ ਬਾਅਦ ਦੇ ਵਿੱਚ ਉਹੀ ਸਾਰਾ ਕੁਛ ਹੈ ਜਿਹੜਾ ਪ੍ਰਾਈਵੇਟ ਹੱਥਾਂ ਦੇ ਵਿੱਚ ਉਹਨੂੰ ਲੁੱਟ ਖਸੁੱਟ ਕਰਨ ਵਾਸਤੇ ਉਹਨੂੰ ਦੇ ਦਿੱਤਾ ਜਾਂਦਾ ਜਿਹੜਾ ਇਹ ਉਹਦਾ ਇੱਕ ਜਿਹੜਾ ਛੋਟਾ ਰੂਪ ਹੈ ਇਹ ਤੇ ਅਸੀਂ ਇੱਕ ਪਿੰਡ ਦੀ 5 acres ਦੀ ਗੱਲ ਕਰ ਰਹੇ ਹਾਂ ਉਹ ਇਹ ਜਿਹੜੇ ਦੂਸਰੇ ਅਫਰੀਕਾ ਵਰਗੇ ਮੁਲਕ ਨੇ ਜਾਂ ਈਵਨ ਹਿੰਦੁਸਤਾਨ ਚ ਵੀ ਤੁਸੀਂ ਉੱਥੇ ਹਜ਼ਾਰਾਂ ਲੱਖਾਂ ਏਕੜ ਵੱਡੇ ਵੱਡੇ ਪੂਰੇ ਜਿਹੜੇ ਜੰਗਲ ਨੇ ਪੂਰੇ ਜਿਹੜੇ ਪਹਾੜ ਨੇ ਉਹ ਇਹ ਜਿਹੜੀ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਰਹੇ ਆ ਸੋ ਇੱਕ ਡਿਟੇਲ ਦੇ ਵਿੱਚ ਆਪਾਂ ਕੋਈ ਕੇਸ ਸਟੱਡੀ ਲੈ ਕੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਇਹ ਮਸਲਾ ਕਾਫੀ ਇੰਟਰਨੈਸ਼ਨਲੀ ਜਿਹੜਾ ਇਹ ਸਰਮਾਏਦਾਰੀ ਸਿਸਟਮ ਹੈ ਉਹ ਇਸ ਜ਼ਮੀਨ ਦੇ ਉੱਪਰ ਅਨੁਜੀ ਕਬਜ਼ਾ ਕਰਨਾ ਚਾਹੁੰਦਾ ਹਰ ਇੱਕ ਤਰੀਕੇ ਦੇ ਨਾਲ ਇਹ ਈਵਨ ਪਿਛਲੇ ਹਫ਼ਤੇ ਦੋ ਹਫ਼ਤੇ ਸੀ ਲਗਾਤਾਰ ਸਾਥੀ ਧਰਮਿੰਦਰ ਨਾਲ ਗੱਲਬਾਤ ਕੀਤੀ, ਉਹ ਜਿਹੜੇ ਨੈਚੁਰਲ ਰਿਸੋਰਸ ਨੇ ਜਿਹੜੇ ਜਿਹੜਾ ਕ੍ਰੈਸ਼ਰ ਉੱਥੇ ਚਲਾਏ ਜਾ ਰਹੇ ਆ, ਔਰ ਜਿਹੜੇ ਜੇ ਤੁਸੀਂ ਮੈਨੂੰ ਉਹ ਸਾਥੀ ਧਰਮਿੰਦਰ ਹੁਣੀ ਫੋਟੋਆਂ ਭੇਜਦੇ ਨੇ ਉਸ ਏਰੀਏ ਦਾ, ਅਨੂ ਜੀ ਤੁਸੀਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਫਸਲ ਲੱਗੀ ਹੋਈ ਹੈ ਤੇ ਉੱਥੇ ਘੱਟੋ ਘੱਟ 40 ਫੁੱਟ ਡੂੰਘਾ ਜਿਹੜਾ ਉਹ ਇੱਥੇ ਟੋਆ ਉੱਥੇ ਟੋਆ ਇੱਥੇ ਟੋਆ,
ਬਿਲਕੁਲ ਉਹ ਸਾਰੀ ਹੋਈ ਖਰਾਬ ਹੋ ਜਾਏਗੀ ਜ਼ਮੀਨ
ਫਰਟਾਈਲ। ਕੀ ਹੋਣ ਲਿਆ ਜੀ ਉਹ, ਮਤਲਬ ਉਹ ਜਿਹੜੇ ਲੋਕੀ ਉੱਥੇ ਰਹਿ ਰਹੇ ਨੇ ਛੋਟੇ ਕਿਸਾਨ ਨੇ, ਪਰ ਹਰ ਇੱਕ ਚੀਜ਼ ਦੇ ਉੱਪਰ ਇਹ ਜਿਹੜਾ ਜਿਹੜੀ ਇਹ ਛੋਟੀ ਜਿਹੀ ਲੀਟ ਵਾ ਦੁਨੀਆਂ ਦੇ ਨੈਚੁਰਲ ਰਿਸੋਰਸ ਦੇ ਉੱਪਰ ਇਹ ਕਬਜ਼ਾ ਕਰਨਾ ਚਾਹੁੰਦੀ ਹੈ, ਤੇ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਸਰਕਾਰ ਦੇ
ਕਈ ਤਰੀਕੇ ਨੇ ਜ਼ਮੀਨ ਤੇ ਕਬਜ਼ਾ ਕਰਨ ਦੇ, ਜਿਸ ਤਰ੍ਹਾਂ ਇੱਥੇ ਗਲੈਨਨਸ ਚ ਅਸੀਂ ਦੇਖਦੇ ਹਾਂ ਕਿ ਉਹ ਸਟੇਟ ਹਾਊਸਿਸ ਜਿਹੜੇ ਨੇ ਉਹ ਇਹ ਕਹਿ ਕੇ ਉਹ ਦੇ ਆਰ ਨਾਟ ਫਿਟ ਫਾਰ ਲਿਵਿੰਗ, ਉਹਨਾਂ ਨੂੰ ਰਿਪੇਅਰ ਕਰਨਾ ਮੇਨਟੇਨ ਕਰਨਾ ਜ਼ਿਆਦਾ ਕੋਸਟਲੀ ਹੈ, ਇਸ ਲਈ ਇਹਨਾਂ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਏਗਾ। ਉਹ ਜਿਹੜੇ ਦੁਬਾਰਾ ਬਣਾਏ ਗਏ ਨੇ ਉਹ ਪ੍ਰਾਈਵੇਟ ਹੱਥਾਂ ਚ ਵੇਚ ਦਿੱਤੇ ਗਏ ਨੇ, ਸੋ ਉਹ ਸਰਕਾਰ ਦੀ ਜ਼ਮੀਨ ਜਿਹੜੀ ਹੈ, ਚਲੋ ਨਿੱਜੀ ਤਾਂ ਨਹੀਂ ਪਰ ਉਹ ਸਰਕਾਰ ਦੀ ਜਿਹੜੀ ਜ਼ਮੀਨ ਹੈ ਉਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ।
ਇਸ ਤੋਂ ਇਸ ਗੱਲ ਦਾ ਵੀ ਨੀ ਆਪਾਂ ਨੂੰ ਥੋੜਾ, ਕਿਉਂਕਿ ਅਸੀਂ ਹਮੇਸ਼ਾ ਇਹ ਵੀ ਗੱਲ ਕਰੀ ਦੀ ਹੈ ਕਿ ਜਿਵੇਂ ਸਰਕਾਰੀ ਮਹਿਕਮੇ ਨੇ ਰੇਲ ਰੋਡ ਬਿਜਲੀ ਦੇ ਮਹਿਕਮੇ, ਉਹ ਸਰਕਾਰੀ ਹੱਥਾਂ ਦੇ ਵਿੱਚ ਹੀ ਰਹਿਣੇ ਚਾਹੀਦੇ ਆ। ਉਹ ਤੇ ਸਿੱਧੇ ਤੌਰ ਦੇ ਉੱਪਰ ਹਿੰਦੁਸਤਾਨ ਦੇ ਵਿੱਚ ਤਿੰਨ ਚਾਰ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਦੇ ਜਿਹੜੇ ਕੰਟਰੈਕਟ ਨੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਆ। ਸੋ ਸਾਡਾ ਜਿਹੜਾ ਵਿਰੋਧ ਆ ਉਹ ਇੱਕ ਪ੍ਰਾਈਵੇਟ, ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਂਦਾ ਹੈ ਵੱਡੇ ਇੰਸਟੀਚਿਊਟ ਵੱਡੀ,
ਉਹ ਦਰਖਲੇ ਵੀ ਗੱਲ ਕਲੀਅਰ ਕਰਦੀ ਹੈ ਕਿ ਪ੍ਰਾਈਵੇਟ ਕਿਉਂ ਸਾਨੂੰ ਠੀਕ ਨਹੀਂ ਲੱਗਦਾ, ਕਿਉਂਕਿ ਜਦੋਂ ਸਰਕਾਰ ਕਿਸੇ ਚੀਜ਼ ਨੂੰ ਰਨ ਕਰਦੀ ਉਹ ਐਜ਼ ਅ ਸਰਵਿਸ ਰਨ ਕਰਦੀ ਹੈ। ਸਰਵਿਸ ਦਾ ਮਤਲਬ ਹੁੰਦਾ ਕਿ ਉਹਨਾਂ ਨੇ ਉਹਦੇ ਚੋਂ ਮੁਨਾਫਾ ਨਹੀਂ ਕਮਾਉਣਾ, ਅਗਰ ਉਹਨਾਂ ਨੂੰ ਕੋਈ ਵੱਧ ਹੁੰਦਾ ਉਹ ਵਿੱਚੇ ਹੀ ਫਿਰ ਜਾਂਦਾ, ਇਨਵੈਸਟ ਹੁੰਦਾ ਉਹਦੇ ਵਿੱਚ,
ਕਿਸੇ ਲੋਕ ਭਲਾਈ ਦੇ ਕੰਮ ਨੇ ਉਹਨਾਂ ਦੇ ਵਿੱਚ,
ਉਹਨਾਂ ਵਿੱਚ ਜਾਂਦਾ, ਮਤਲਬ ਕਿਸੇ ਦੀ ਜੇਬ ਦੇ ਵਿੱਚ ਉਹ ਪ੍ਰੋਫਿਟ ਨਹੀਂ ਜਾ ਰਿਹਾ। ਪ੍ਰਾਈਵੇਟ ਜਿਹੜਾ ਬਿਲਕੁਲ ਉਸ ਤੋਂ ਉਲਟ ਹੈ, ਉਹਦਾ ਮਾਡਲ ਹੀ ਇਹੀ ਹੈ ਕਿ ਉਹਨੇ ਹੋਰ ਪ੍ਰੋਫਿਟ ਹੋਰ ਐਫੀਸ਼ੀਐਂਸੀ ਹੋਰ ਪ੍ਰੋਫਿਟ। ਸੋ
ਪਰ ਜਿਹੜਾ ਨਵੋਦਾਰ ਜਿਹੜਾ ਸਮਾਂ ਆ ਚੁੱਕਿਆ ਨੂੰ ਜੀ, ਉਹਦੇ ਵਿੱਚ ਇਹ ਹੋ ਰਿਹਾ ਹੈ ਕਿ ਸਰਕਾਰ ਲੋਕਾਂ ਦੀ ਪ੍ਰੋਪਰਟੀ ਲੈ ਕੇ ਮੁੜ ਕੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀ ਆ ਸਿੱਧੇ ਤਰੀਕੇ ਨਾਲ ਵੀ, ਜਿਵੇਂ ਰੇਲਵੇ ਸਟੇਸ਼ਨ ਦੀ ਇੰਡੀਅਨ ਰੇਲਵੇ ਦੀ ਗੱਲ ਕੀਤੀ, ਇੱਥੇ ਇਸ ਮੁਲਕ ਦੇ ਵਿੱਚ ਵੀ ਜਿੰਨੀਆਂ ਪਾਣੀਆਂ ਤੇ ਬਿਜਲੀ ਸਾਰੀ ਪ੍ਰਾਈਵੇਟ ਹੱਥਾਂ ਦੇ ਵਿੱਚ ਆ। ਚਲੋ ਐਨੀਵੇ ਜੀ, ਸੋ ਅਸੀਂ ਅਨੂ ਜੀ ਇਹ ਸ਼ੁਰੂ ਕੀਤਾ ਸੀਗਾ, ਇਹ ਕ੍ਰਿਸ ਹਰਮਨ ਕਰਕੇ ਨੇ ਰਾਈਟਰ, ਤੇ ਇਹਨਾਂ ਦੀ ਜਿਹੜੀ ਕਿਤਾਬ ਆ ਉਹਦਾ ਟਾਈਟਲ ਹੈਗਾ ਕਿ ਹਾਉ ਮਾਰਕਸਿਜ਼ਮ ਵਰਕਸ, ਬੜੀ ਸਿੰਪਲ ਭਾਸ਼ਾ ਦੇ ਵਿੱਚ ਬੁੱਕਲੈਟ ਹੈ, ਬੜੇ ਸੌਖੇ ਤਰੀਕੇ ਦੇ ਨਾਲ ਸਮਝਾਇਆ ਜਿਹੜੇ ਆਮ ਸੁਸਾਇਟੀ ਦੇ ਵਿੱਚ ਜਿਹੜੇ ਸਵਾਲ ਕੀਤੇ ਜਾਂਦੇ ਆ, ਜਿਵੇਂ ਮਨਜਿੰਦਰ ਦੇ ਮਾਮਲੇ ਦੇ ਵਿੱਚ ਵਾਰ ਵਾਰ ਮੀਡੀਆ ਦੇ ਵਿੱਚ ਇੱਕੋ ਹੀ ਸਵਾਲ ਕੀਤੇ ਜਾ ਰਹੇ, ਪਹਿਲਾਂ ਕਿਉਂ ਨਹੀਂ ਬੋਲਿਆ। ਸੋ ਇਹ ਜਿਹੜੀਆਂ ਮਿੱਥ ਜਿਹੜੀਆਂ ਸੁਸਾਇਟੀ ਦੇ ਵਿੱਚ ਬਣੀਆਂ ਹੋਈਆਂ, ਜਿਹੜਾ ਕੋਈ ਇਨਕਲਾਬ ਦਾ ਰਾਹ ਦੇ ਵਿੱਚ ਇਹ ਰੋੜਾ ਬਣਦੀਆਂ ਨੇ। ਸੋ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ, ਹੁਣ ਜਿੱਥੋਂ ਛੱਡਿਆ ਸੀ ਅਸੀਂ ਮੁੜ ਕੇ ਉੱਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਅਨੂ ਜੀ ਇੱਥੇ ਹੈਗਾ ਪੇਜ ਇਹ 7 ਹੈ ਜੀ, 7 ਪੇਜ, 4 ਪੇਜ ਜੀ, ਸੋਸਾਇਟੀ ਵਰ ਸਟਿਲ ਆਫ ਏ ਰਿਲੀਜੀਅਸ ਕਾਇੰਡ। ਸੋ ਉਹ ਕਹਿੰਦੇ ਨੇ ਕਿ ਈਵਨ ਮਾਰਕਸ ਦੇ ਟਾਈਮ ਦੇ ਉੱਪਰ ਵੀ ਜਿਹੜੀਆਂ ਇੱਕ ਸਮਾਜ ਦੇ ਵਿੱਚ ਕੀ ਗਲਤ ਹੈ ਉਹਦੀਆਂ ਜਿਹੜੇ ਕਾਰਨ ਸੀਗੇ ਜਾਂ ਉਹਦੀਆਂ ਜਿਹੜੀਆਂ ਉਹਨੂੰ ਵਿਸ਼ਲੇਸ਼ਣ ਕਰਨ ਦਾ ਜਿਹੜਾ ਤਰੀਕਾ ਸੀਗਾ ਉਹ ਇੱਕ ਬੜਾ ਧਾਰਮਿਕ ਤਰੀਕਾ ਸੀ। ਹੁਣ ਜਦੋਂ ਅਸੀਂ ਧਰਮ ਦੀ ਗੱਲ ਆਉਂਦੀ ਹੈ, ਇੱਥੇ ਮੈਂ ਅੱਗੇ ਗੱਲ ਕਰਦਾ, ਇੱਥੇ ਜਿੱਦਾਂ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਜਿਹੜਾ ਬ੍ਰਾਹਮਣ ਦਾ ਬਣਾਇਆ ਹੋਇਆ ਧਰਮ ਹੈ ਲੋਕਾਂ ਨੂੰ ਕਬਜ਼ੇ ਲੈਣ ਵਿੱਚ, ਉਸ ਤਰੀਕੇ ਦਾ
ਵਹਿਮਾਂ
ਭਰਮਾਂ ਦੀ ਕੀ ਤੁਹਾਡੇ ਪਿਛਲੇ ਸਮੇਂ ਚ ਤੁਸੀਂ ਕੋਈ ਗਲਤ ਕੀਤਾ
ਤਰਕ ਦੇ ਆਧਾਰ ਤੇ, ਤਰਕ ਦੇ ਆਧਾਰ ਐਕਸਪਲੇਨੇਸ਼ਨ ਨਹੀਂ ਸੀਗੀ, ਵਹਿਮਾਂ ਭਰਮਾਂ ਬੜੀ ਸੀ।
ਹਾਂਜੀ ਅੱਗੇ ਜਾ ਕੇ ਰਹਿੰਦੇ ਹੋਏ ਗੱਲ, ਦ ਮਿਜ਼ਰੀ ਆਫ ਸੋਸਾਇਟੀ ਇਟ ਵਾਜ਼ ਸੈਡ ਵਾਜ਼ ਬਿਕੋਜ਼ ਆਫ ਫੇਲੀਅਰ ਆਫ ਦ ਪੀਪਲ ਟੂ ਡੂ ਵਟ ਗੋਡ ਵਾਂਟ ਦੈਮ ਟੂ ਡੂ, ਇਫ ਓਨਲੀ ਵੀ ਵਰ ਓਲ ਰਿਨਾਊਂਸ ਸਿਨ ਐਵਰੀਥਿੰਗ ਵੁੱਡ ਟਰਨ ਆਊਟ ਟੂ ਬੀ ਓਲਰਾਈਟ। ਸੋ ਬੇਸਿਕਲੀ ਕਿਉਂਕਿ ਜਿਹੜੇ ਮਨੁੱਖ ਨੇ ਜਿਹੜਾ ਇਹ ਜਿਹੜਾ ਹੁਣ ਜਿਹੜਾ ਇਹ ਜਿਹੜਾ ਰੱਬ ਦਾ ਕੰਸੈਪਟ ਵਾ, ਇਹ ਗੱਲਾਂ ਨੂੰ ਜੀ ਬਿਲਕੁਲ ਜਿਹੜਾ ਇਹ ਕੈਪੀਟਲਿਸਟ ਸਿਸਟਮ ਆ ਜਿਹੜੇ ਇਹਨਾਂ ਦੇ ਲਿਖਣ ਵਾਲੇ ਨੇ ਖਾਸ ਕਰਕੇ ਐਡਮ ਸਮਿਥ ਵਰਗੇ ਜਦੋਂ ਉਹ ਇਨਵਿਜ਼ਿਬਲ ਹੈਂਡ ਦੀ ਗੱਲ ਕਰਦੇ ਆ ਕਿ ਇੱਕ ਅਦਿੱਖ ਸ਼ਕਤੀ ਇੱਕ ਦੈਵੀ ਸ਼ਕਤੀ ਉਹਦਾ ਮੇਲ ਬਿਲਕੁਲ ਜਿਹੜਾ
ਉਹ ਜਿਹੜੀ ਇੱਕ ਅਦਿੱਖ ਸ਼ਕਤੀ ਉਹ ਮਾਰਕੀਟ ਨੂੰ ਕੰਟਰੋਲ ਕਰੇਗੀ
ਮਾਰਕੀਟ ਨੂੰ ਕੰਟਰੋਲ ਉਹ ਮਤਲਬ ਉਹ
ਮਾਰਕੀਟ ਜਿਹੜੀ ਕਿ ਇਨਸਾਨ ਨੇ ਖੁਦ ਬਣਾਈ
ਇਹਨਾਂ ਦੇ ਵਾਸਤੇ ਜਿਹੜਾ ਇੱਕ ਰੱਬ ਦਾ ਜਿਹੜਾ ਕਨਸੈਪਟ ਆ ਨਾ ਉਹ ਇੰਨਾ ਕੁ ਈਵਲ ਆ ਇੰਨਾ ਕੁ ਖਤਰਨਾਕ ਆ ਇੰਨਾ ਕੁ ਉਹ ਜ਼ਾਲਮ ਆ ਜਿਹੜੀ ਸਪਲਾਈ ਤੇ ਡਿਮਾਂਡ ਆ ਉਹ ਜਦੋਂ ਇਕੁਲਿਬਰਮ ਨਹੀਂ ਹੁੰਦਾ ਉਹਦੇ ਵਾਸਤੇ ਜਿਹੜੀ ਇਹ ਦੈਵੀ ਸ਼ਕਤੀ ਹੈ ਉਹਨੂੰ ਆਪਣੇ ਬੱਚਿਆਂ ਦਾ ਕਤਲ ਵੀ ਕਰਨਾ ਪੈ ਸਕਦਾ ਮਤਲਬ ਇਸ ਹੱਦ ਤੱਕ ਇਹਨਾਂ ਨੇ ਜਿਹੜਾ ਬਣਾਇਆ ਹੋਇਆ ਰੱਬ ਆ ਉਹ ਇੰਨਾ ਉਹ ਖਤਰਨਾਕ ਹੈ ਸੋ ਬੇਸਿਕਲੀ ਉਹ ਜਿਹੜਾ ਇਹਨਾਂ ਨੇ ਜਿਹੜਾ ਇਹਨਾਂ ਨੇ ਰੱਬ ਦਾ ਕਿਆਸ ਕੀਤਾ ਉਹ ਸਿਰਫ ਇੱਕ ਲੋਕਾਂ ਨੂੰ ਕੰਟਰੋਲ ਕਰਨ ਵਾਸਤੇ ਰਾਦਰ ਦੈਨ ਕਿ ਸੱਚੀ ਕੋਈ ਇੱਕ ਅਧਿਆਤਮਕ ਵਾਦ ਕੋਈ ਸਪਿਰਚੁਅਲਿਟੀ ਵਾਲੀ ਗੱਲਬਾਤ ਆ ਉਹਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨੀਗਾ ਇਹਦੇ ਵਿੱਚ ਅਨੂ ਜੀ ਵੇਖੋ ਆਪਾਂ
So, Karen, the misery of society, it was said, was because of the failure of people to do what God wanted them to do. So, okay, sade samaj jinne dukh takleefa ne, oh, isli ne, ke log ne jede samaj de, oh, rab jo kush chonda ke o karan, oh, logo nahi kar rahe.
Haan, yaan, tusi.
So, logan da kasoor.
Yaan, jime Brahman kenda si ki, tujhe pichle ਇਸ ਕਰਕੇ ਤੇਰੀ ਹੁਣ ਹਾਲਤ ਜਿਹੜੀ ਆ ਉਹ ਖਰਾਬ ਆ ਸੋ ਉਹ ਜਿਹੜੀਆਂ ਮਿੱਥ
ਕਹਿੰਦੇ ਕਿ ਜੇ ਲੋਕ ਸਾਰੇ ਆਪਣੇ ਕੁਕਰਮ ਛੱਡ ਦੇਣ ਤਾਂ ਫਿਰ ਸਾਰਾ ਕੁਛ ਠੀਕ ਹੋ ਜਾਏਗਾ
ਹਾਂ ਬਿਲਕੁਲ
ਇਹ ਧਾਰਨਾ ਸੀ ਉਸ ਵਕਤ
ਪਰ ਅਨੁਜ ਜੇ ਆਪਾਂ ਕਿਉਂਕਿ ਇਹ ਪੜ੍ਹਨ ਦਾ ਸਾਡਾ ਵੀ ਮਤਲਬ ਕਿ ਜੇ ਸਾਡੇ ਆਡੀਅੰਸ ਹਿੰਦੁਸਤਾਨੀ ਨੇ ਆਪਾਂ ਉਹਨਾਂ ਦੇ ਜਿਵੇਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬੁੱਧ ਹੋਣਾ ਨੇ ਇਹ ਗੱਲ ਚੱਕੀ ਹੈ ਕਿ ਦੁੱਖ ਕਿਉਂ ਆ ਉਹਨਾਂ ਨੇ ਇੱਕ ਚੈਲੰਜ ਕੀਤਾ ਕਿ ਦੁਖੀ ਬੰਦਾ ਇਨਸਾਨ ਦੁਖੀ ਕਿਉਂ ਆ ਜਿਹੜੀ ਬਿਮਾਰੀ ਹੈ ਗਰੀਬੀ ਕਿਉਂ ਹੈ ਉਹਨਾਂ ਨੇ ਇਹ ਤੇ ਇਸ ਤੇ ਕੰਮ ਕੀਤਾ ਉਸ ਤੋਂ ਬਾਅਦ ਆਪਣੇ ਮਹਾਵੀਰ ਜੈਨ ਆਏ ਉਸ ਤੋਂ ਬਾਅਦ ਭਗਤੀ ਲਹਿਰ ਚੱਲੀ ਉਸ ਤੋਂ ਬਾਅਦ ਸਿੱਖ ਇਨਕਲਾਬ ਨੇ ਉਹਨੂੰ ਪ੍ਰੈਕਟੀਕਲ ਰੂਪ ਦਿੱਤਾ ਸੋ ਆ ਇਹ ਜਦੋਂ ਆਪਾਂ ਇਹੋ ਜਿਹੀ ਗੱਲ ਕਰਦੇ ਹਾਂ ਆਪਾਂ ਥੋੜਾ ਜਿਹਾ ਇਹ ਨਿਖੇੜਾ ਕਰਨਾ ਪਊਗਾ ਕਿ ਕਿਸ ਤਰੀਕੇ ਦੇ ਇਹ ਧਰਮ ਦੀ ਜਿਹੜੀ ਗੱਲ ਕਰ ਰਹੇ ਆ ਇਹਨਾਂ ਦੇ ਵਿੱਚ ਬੁੱਧ ਤੋਂ ਲੈ ਕੇ ਸਿੱਖ ਇਨਕਲਾਬ ਤੱਕ ਜਿਹੜਾ ਉਹ ਜਿਹੜਾ ਜਿਹੜਾ ਸੰਘਰਸ਼ ਵਾ ਉਹ ਇਹਨਾਂ ਦੇ ਹਿੱਸੇ ਦਾ ਇਹਨਾਂ ਦਾ ਹਿੱਸਾ ਨਹੀਂ ਹੈਗਾ ਇਹ ਜੋ ਇਹ ਗੱਲ ਕਰੇ ਕਿ ਜਿਹੜਾ ਇੱਕ ਬ੍ਰਾਹਮਣ ਦਾ ਜਿਹੜਾ ਧਰਮ ਆ ਜਿਹੜਾ ਲੋਕਾਂ ਨੂੰ ਉਲਝਾਉਣ ਵਾਸਤੇ ਬਣਾਇਆ ਗਿਆ ਆ ਔਰ ਯੂਰਪ ਦੇ ਵਿੱਚ ਵੀ ਜਿਹੜਾ ਜਿਹੜੀ ਚਰਚ ਸੀਗੀ ਜਿਹੜਾ ਰੋਮ ਵਾਲੀ ਜਿਹੜੀ
ਰੋਮਨ
ਉਹਨਾਂ ਦਾ ਕੰਮ ਵੀ ਇਹੀ ਸੀਗਾ ਉਸ ਟਾਈਮ ਦੇ ਉੱਪਰ ਸੋ ਐਨੀਵੇ ਇਹ ਇਹ ਸਿਮਿਲਰ ਵਿਊ ਇਜ਼ ਆਫਟਨ ਹਰਡ ਟੂਡੇ ਆਲਦੋ ਇਟ ਯੂਜੂਅਲੀ ਪਰਪੋਰਟਸ ਟੂ ਬੀ ਨੋਨ ਰਿਲੀਜੀਅਸ ਸੋ ਮੇਰੇ ਖਿਆਲ ਹੈ ਕਿ ਇੱਥੇ ਲਗਭਗ ਆਪਾਂ ਨੂੰ ਗੱਲ ਸ਼ਾਇਦ ਇਹਨਾਂ ਦੇ ਤਰਕਸ਼ੀਲਾਂ ਦੀ ਕਲਾਸ ਲਾਉਣ ਡੇ ਆ
ਅੱਜ ਵੀ ਇਹੋ ਕੁਛ ਕਿਹਾ ਜਾਂਦਾ ਅਸੀਂ ਅਕਸਰ ਸੁਣਦੇ ਹਾਂ ਜਿਸ ਤਰ੍ਹਾਂ ਐਕਸਪਲੋਇਟੇਸ਼ਨ ਦੀਆਂ ਗੱਲਾਂ ਹੁੰਦੀਆਂ ਨੇ ਕਿ ਉਹ ਆਪ ਵੀ ਵਿੱਚ ਰਲੇ ਹੋਏ ਨੇ ਸੋ ਜੇ ਆਪਣੇ ਆਪ ਨੂੰ ਬਿਹਤਰ ਕਰ ਲੈਣ ਉਹਨਾਂ ਨੂੰ ਇੰਗਲਿਸ਼ ਚੰਗੀ ਆਉਂਦੀ ਹੋਵੇ ਜਾਂ ਬਖਸ਼ੀ ਜੀ ਕਹਿੰਦੇ ਨੇ ਕਿ ਉੱਥੋਂ 15,000 ਜੇਬ ਦੇ ਵਿੱਚ ਪਾ ਕੇ ਲਿਆਉਣ ਇੱਥੇ ਉਹਨਾਂ ਕੋਲ ਰਹਿਣ ਦਾ ਖਰਚ ਹੋਵੇ ਫਿਰ ਉਹਨਾਂ ਦਾ ਕੁਛ ਸ਼ੋਸ਼ਣ ਕਰ ਹੀ ਨਹੀਂ ਸਕਦਾ ਸੋ ਉਹਦੇ ਚ ਧਰਮ ਨਾਲ ਕਨੈਕਟਿਡ ਕੋਈ ਗੱਲ ਨਹੀਂ ਕੀਤੀ ਜਾ
ਰਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਪਹਿਲਾਂ ਜਿਹੜਾ ਪਿਛਲਾ ਸਮਾਂ ਸੀਗਾ ਉਹਦੇ ਵਿੱਚ ਬਹੁਤਾ ਜਿਹੜਾ ਜਿਹੜਾ ਉਹ ਲੋਕਾਂ ਨੂੰ ਲੁੱਟਣ ਖੁੱਟਣ ਵਾਸਤੇ ਜਿਹੜਾ ਧਰਮ ਪਰ ਅੱਜ ਕੱਲ ਜਿਹੜੇ ਧਾਰਮਿਕ ਵੀ ਨਹੀਂ ਹੈਗੇ ਉਹ ਇਸ ਗੱਲ ਨੂੰ ਸਭ ਤੋਂ ਵੱਡੀ ਇਗਜ਼ਾਮਪਲ ਨੂੰ ਜੀ ਆਪਾਂ ਜਿਹੜਾ ਜਿਹੜਾ ਤਰਕਸ਼ੀਲ ਉਹਨੂੰ ਆਪਣਾ ਬਹੁਤ ਦਿੰਦੇ ਨੇ ਜਿਹੜਾ ਇੰਗਲੈਂਡ ਦਾ ਸੀਗਾ
ਹਾਂਜੀ
ਮੈਨੂੰ ਹੁਣ ਯਾਦ ਭੁੱਲ ਗਿਆ ਉਹਦਾ ਨਾਂ ਈਵਨ ਉਹ ਇਹ ਸਾਰੀ ਜਿਹੜਾ ਰੱਬ ਦੀ ਐਗਜ਼ਿਸਟੈਂਸ ਦੇ ਮਾਮਲੇ ਦੇ ਵਿੱਚ ਉਹਦੇ ਕਾਫੀ ਉਹਦੀਆਂ ਵੀਡੀਓ ਵਗੈਰਾ ਪਈਆਂ ਪਰ ਦੂਸਰੇ ਪਾਸੇ ਉਹ ਜਿਹੜੀ ਜਿਹੜੀ ਇਰਾਕ ਵਾਲੀ ਵਾਰ ਵਾ ਉਹਦੀ ਉਹ ਪੂਰੀ ਸਪੋਰਟ ਕਰਦਾ
ਕੋਈ ਤਰਕ ਬਣਦਾ ਨਹੀਂ।
ਸੋ ਉਹ ਕਹਿ ਰਹੇ ਕਿ ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਉਸ ਟਾਈਮ ਦੇ ਉੱਪਰ ਜਿਹੜੇ ਇਹ ਇੱਕ ਕਿਸਮ ਦੇ ਇਹ ਧਾਰਮਿਕ ਲੋਕ ਜਿਹੜੇ ਲੋਕਾਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਸੀਗੇ ਉਹ ਇਹੋ ਜਿਹੀਆਂ ਜਿਹੜੀਆਂ ਧਾਰਨਾਵਾਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਸੀ ਪਰ ਅੱਜ ਕੱਲ੍ਹ ਕੱਲੇ ਉਹੀ ਨੀ ਜਿਹੜੇ ਇੱਕ ਨੌਨ
ਧਾਰਮਿਕ ਲੋਕ ਨਹੀਂ ਵੀ ਹੈਗੇ
ਉਹ ਵੀ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਜੀ। ਸੋ ਦਿਸ ਇਜ਼ ਦਾ ਕਲੇਮ ਦੈਟ ਟੂ ਚੇਂਜ ਸੁਸਾਇਟੀ ਯੂ ਮਸਟ ਫਸਟ ਚੇਂਜ ਯੂਰ ਸੈਲਫ ਇਹ ਤੁਹਾਨੂੰ ਜੀ ਬਹੁਤ ਕਲਾਸਿਕ ਗੱਲ ਕੀਤੀ ਹੈ ਇਹ ਬਾਰ ਬਾਰ ਸੁਣਨ ਨੂੰ ਹਰ ਇੱਕ ਦੇ ਕੋਲੋਂ ਆਉਂਦਾ ਹੈ ਕਿ ਜਿਹੜੀ ਸਮਾਜ ਨੂੰ ਬਦਲਣ ਸਮਾਜ ਤਦ ਹੀ ਬਦਲ ਸਕਦਾ ਜੇ ਤੁਸੀਂ ਆਪਣੇ ਆਪ ਨੂੰ ਬਦਲੋ ਇਹ ਇੰਨਾ ਕਿ ਇੱਕ ਬੇਵਕੂਫਾਨਾ ਤਰਕਾ ਹਾਂਜੀ ਕਿਸੇ ਕਿਸੇ ਮਾਮਲੇ ਦੇ ਵਿੱਚ ਇਹ ਗੱਲ ਸਹੀ ਹੈ ਪਰ ਹੁਣ ਜੋ ਜਿਹੜਾ ਜੇ ਕਿਸੇ ਨੂੰ ਜਿਹੜੀ ਉਹਦੀ ਜਿਹੜੀ ਮਜ਼ਦੂਰੀ ਹੈ ਉਹ ਇੱਥੇ ਮਿਨੀਮਮ ਵੇਜ ਦੀ ਬਜਾਏ ਨਿਊਜ਼ੀਲੈਂਡ ਦੇ ਵਿੱਚ $16 ਤੋਂ $7 ਦਿੱਤੀ ਜਾਂਦੀ ਹੈ ਉਹ ਆਪਣੇ ਆਪ ਨੂੰ ਬਦਲ ਕੇ ਕੀ ਕਰੂਗਾ ਕਿੱਦਾਂ ਸੁਸਾਇਟੀ ਬਦਲੂਗੀ ਪਰ ਇਹ ਗੱਲ ਬਾਰ ਬਾਰ ਇੱਕ ਐਕਸਕਿਊਜ਼ ਦਿੱਤਾ ਜਾਂਦਾ ਵੀ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਹਾਂਜੀ ਕਈ ਜਿਹੜੀਆਂ ਤੁਹਾਡੇ ਜਿਹੜੇ ਤੁਹਾਡੇ ਵਿਕਾਰ ਨੇ ਕੋਈ ਜ਼ਿੰਦਗੀ ਦੇ ਵਿੱਚ
ਇੱਕ ਪਰਸਨਲ ਲੈਵਲ ਤੇ ਠੀਕ ਹੈ ਪਰ ਜਦੋਂ ਅਸੀਂ ਉਹ ਸਮਾਜਿਕ ਲੈਵਲ ਤੇ ਗੱਲ ਕਰਦੇ ਹਾਂ ਫੇਰ ਮੈਨੂੰ ਨਹੀਂ ਲੱਗਦਾ ਕਿ ਇਹਨੇ ਅਪਲਾਈ ਕਰਦੀ
ਇੱਕ ਸਿਸਟਮ ਬਦਲਣਾ ਪਊਗਾ
ਇਹ ਮੇਰੀ ਕਿਸੇ ਨਾਲ ਬਹੁਤ ਪਹਿਲੇ ਡਿਸਕਸ਼ਨ ਹੋਈ ਸੀ ਉਹ ਮੇਰੇ ਬੜੇ ਕਲੋਜ਼ ਨੇ ਮੈਂ ਨਾਂ ਨਹੀਂ ਦੱਸੂਗੀ ਮੈਂ ਵੀ ਨਹੀਂ ਦੱਸੂਗੀ ਕੌਣ ਕਿਸ ਤਰ੍ਹਾਂ ਮੇਰੇ ਨਾਲ ਰਿਲੇਟਡ ਨੇ ਰਾਧਾ ਸਵਾਮੀ ਮਤ ਨੂੰ ਉਹ ਫੋਲੋ ਕਰਦੇ ਮਤ ਤੇ ਨਹੀਂ ਕਹਿਣਾ ਚਾਹੀਦਾ ਰਾਧਾ ਸਵਾਮੀ ਨੂੰ ਫੋਲੋ ਕਰਦੇ ਨੇ ਤੋ ਉੱਥੇ ਵੀ ਇਹੋ ਸਿਖਾਇਆ ਜਾਂਦਾ ਕਿ ਤੁਸੀਂ ਆਪਣੇ ਆਪ ਤੇ ਫੋਕਸ ਕਰਨਾ ਅਗਰ ਤੁਸੀਂ ਆਪ ਚੰਗੇ ਬਣ ਜਾਓਗੇ ਸਾਰਾ ਕੁਛ ਤੁਹਾਡਾ ਠੀਕ ਹੋਏਗਾ ਹਰ ਇੱਕ ਵਿਅਕਤੀ ਜਦੋਂ ਇਸ ਤਰ੍ਹਾਂ ਕਰਨ ਲੱਗ ਪਏਗਾ ਫਿਰ ਸਾਰਾ ਸੰਸਾਰ ਇੱਕ ਪਿਓਰ ਤੇ ਗੁੱਡ ਬਣ ਜਾਏਗਾ ਚੰਗਾ ਬਣ ਜਾਏਗਾ ਚੰਗਿਆਈ ਹੋਏਗੀ ਸਾਰੇ ਪਾਸੇ ਜਦੋਂ
ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨ ਮਜ਼ਦੂਰ ਕਿਹੜਾ ਮਾੜਾ ਕੰਮ ਕਰਦਾ
ਰਾਧਾ ਸਵਾਮੀ ਨਹੀਂ ਹੈਗੇ ਨਾ ਉਹ
ਠੀਕ ਹੈ
ਉਹ ਆਪਣੀ ਫੋਲੋਇੰਗ ਵਧਾਉਣਾ ਚਾਹੁੰਦੇ ਨੇ ਕਿ ਸਾਰੀ ਦੁਨੀਆ ਰਾਧਾ ਸਵਾਮੀ ਬਣ ਜਾਵੇ ਤੇ ਆਪਣੇ ਤੇ ਸਿਰਫ ਫੋਕਸ ਕਰੇ ਆਪਣੇ ਆਪ ਨੂੰ ਚੰਗਾ ਬਣਾਵੇ ਚੰਗਾ ਖਾਵੇ ਭਗਤੀ ਕਰੋ ਭਜਨ ਕਰੋ ਹੋਰ ਜੋ ਜੋ ਵੀ ਉਹਨਾਂ ਦੇ ਰਿਚੁਅਲਸ ਨੇ ਤੋ ਫਿਰ ਸਾਰੀ ਦੁਨੀਆ ਚੰਗੀ ਹੋ ਜਾਏਗੀ
ਕੋਈ
ਇਵਲ ਰਹੇਗਾ ਹੀ
ਨਹੀਂ ਜਿਹੜਾ ਇਹਨਾਂ ਦਾ ਨਵਾਂ ਬਾਬਾ ਬਣਨਾ ਨਾ ਜੀ ਜਿਹੜਾ ਰੈਨਬੈਕਸੀ ਦਾ ਮਾਲਕ ਹੈ ਉਹ ਇੱਕ ਇਹੋ ਜਿਹਾ ਹਿੰਦੁਸਤਾਨ ਦਾ ਕ੍ਰਿਮੀਨਲ ਬੰਦਾ ਹੈ ਜਿਹੜਾ ਮੈਨੂੰ ਹੁਣ ਨਾਂ ਯਾਦ ਭੁੱਲ ਗਿਆ ਮੇਰੇ ਦਿਮਾਗ ਚ ਵਿਸਰ ਗਿਆ ਜਿਹੜੇ ਹੁਣ ਦੇ ਇਹਨਾਂ ਦਾ ਇਹਨਾਂ ਦੇ ਵਿੱਚੋਂ
ਰਿਸ਼ਤੇਦਾਰ
ਉਹ ਬੰਦਾ ਹੈ ਜਿਹਨੇ ਲੀਗਲੀ ਹਿੰਦੁਸਤਾਨ ਦੇ ਵਿੱਚ ਲੀਗਲੀ ਡਰੱਗ ਦਾ ਜਿਹੜਾ ਵਪਾਰ ਆ ਜਿਹਨੂੰ ਅਸੀਂ ਉਹ ਜਿਹੜੀ ਕੰਪੋਜ਼ ਤੇ ਵੈਲਿਊਮ 5 ਕਹਿੰਦੇ ਆ ਉਹ ਰੈਨਬੈਕਸੀ ਜਿਹੜੀ ਕੰਪਨੀ ਹੈ ਉਹਨੇ ਲੀਗਲੀ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ
ਖਤਰਨਾਕ
ਉਹਦੇ ਸਾਈਡ ਇਫੈਕਟ ਕਿੰਨੇ ਜ਼ਿਆਦਾ ਨੇ ਸੋ ਉਹ ਮਸਲੇ ਤੇ ਵੀ ਪੂਰੀ ਕਿਉਂਕਿ ਉਹ ਕਲਿੰਟਨ ਫੈਮਿਲੀ ਨੇ ਜਾ ਕੇ
ਪਹਿਲੇ ਪ੍ਰੋਗਰਾਮ
ਕੀਤੀ ਥੋੜੀ ਜਿਹੀ ਗੱਲ ਉਹਦੀ ਮੈਨੂੰ ਹੁਣ ਉਹਨਾਂ ਦਾ ਨਾਂ ਯਾਦ ਭੁੱਲ ਗਿਆ ਸੋ ਉਹ ਨਵਾਂ ਹੁਣ ਜਿਹੜਾ ਇਹ ਰਾਧਾ ਸਵਾਮੀ ਦਾ ਜਿਹੜਾ ਹੈੱਡ ਬਣਨ ਨੂੰ ਤਿਆਰ ਹੈ ਸੋ ਐਨੀਵੇ ਇਹ ਇੱਕ ਵੱਖਰਾ ਮਸਲਾ ਸੋ ਅਨੂ ਜੀ ਅੱਗੇ ਲਿਖਦੇ ਨੇ ਇਫ ਓਨਲੀ ਇੰਡੀਵਿਜੁਅਲ ਮੈਨ ਐਂਡ ਵੂਮੈਨ ਵੁੱਡ ਕਿਉਰ ਦੈਮਸੈਲਫ ਆਫ ਸੈਲਫਿਸ਼ਨੈਸ ਔਰ ਮਟੀਰੀਅਲਿਜ਼ਮ ਬ੍ਰੈਕਟ ਚ ਲਿਖਦੇ ਨੇ ਔਰ ਓਕੇਜਨਲੀ ਹੈਂਗ ਅਪਸ ਦੈਨ ਸੋਸਾਇਟੀ ਵੁੱਡ ਆਟੋਮੈਟਿਕਲੀ ਗੈਟ ਬੈਟਰ ਸੋ ਉਹ ਜਿਹੜੀ ਖੁਦਗਰਜੀ ਲੋਕੀ ਛੱਡ ਦੇਣ ਹੁਣ ਵੇਖੋ ਜੀ ਜਿਹੜਾ ਦੇਖੋ ਖੁਦਗਰਜੀ ਵੀ ਇੱਕ ਇਹ ਵੀ ਲਫ਼ਜ਼ ਦਾ ਵੀ ਵੱਖਰੇ ਵੱਖਰੇ ਮਾਇਨੇ ਨਿਕਲਦੇ ਨੇ ਜਿਹੜਾ ਮਜ਼ਦੂਰ ਕਿਸਾਨ ਹੈ ਉਹ ਜਦੋਂ ਆਪਣੀ ਡੱਟ ਕੇ ਮਿਹਨਤ ਕਰਦਾ ਹੈ ਤੇ ਉਹ ਵੀ ਖੁਦਗਰਜ ਆ ਇਸ ਮਾਮਲੇ 'ਚ ਕਿ ਮੈਨੂੰ ਉਹਦਾ ਉਹਦਾ ਮੈਨੂੰ ਫਲ ਮਿਲੇ ਸੋ ਇੱਕ ਹੋਰ ਖੁਦਗਰਜੀ ਹੈ ਜਿਹੜੀ ਆਪਾਂ ਪਹਿਲਾਂ ਗੱਲਬਾਤ ਕਰਕੇ ਜਿਹੜੀ ਜਿਹਨਾਂ ਦੇ ਕੋਲ ਆਲਰੇਡੀ ਇੰਨਾ ਸਰਮਾਇਆ ਜਿਹੜੇ ਆਲਰੇਡੀ ਉਹ ਇੱਕ ਖੁਦਗਰਜੀ ਵੱਖਰੀ ਹੈ ਸੋ ਇਹ ਵੀ ਜਿਹੜਾ ਮਸਲਾ ਆ ਕਿ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਦਿਓ ਸੋਸਾਇਟੀ ਆਪਣੇ ਆਪ ਠੀਕ ਹੋਜੂ ਸੋ ਜਿਹੜਾ ਮਿਹਨਤ ਕਸ਼ ਹੈ ਉਹ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਉਹ ਕੋਈ ਖੁਦਗਰਜੀ ਨਾਲ ਨਹੀਂ ਕਰਦਾ ਹੈਗਾ ਉਹਦਾ ਸਿਰਫ ਤੇ ਸਿਰਫ ਇੰਨਾ ਹੀ ਮਤਲਬ ਹੁੰਦਾ ਕਿ ਸ਼ਾਮ ਤੱਕ ਮੈਨੂੰ ਉਹਦਾ ਜਿਹੜਾ ਬਣਦਾ ਜਿਹੜਾ ਰੋਜ਼ਾਨਾ ਉਹ ਦਿੱਤਾ ਜਾਵੇ ਸੋ ਇਹਦੇ ਵਿੱਚ ਇਹ ਵੀ ਇੱਕ ਲਗਭਗ ਉਹ ਜਿਹਾ ਮਸਲਾ ਹੈ ਸੋ ਅਨੂ ਜੀ ਅੱਗੇ ਲਿਖਦੇ ਨੇ ਇਹ ਰਿਲੇਟਡ ਵਿਊ ਸਪੋਕ ਨੋਟ ਆਫ ਚੇਂਜਿੰਗ ਆਲ ਇੰਡੀਵਿਜੁਅਲਸ ਬਟ ਏ ਕੀ ਵਨਸ
ਬਟ
ਅ ਫਿਊ ਕੀ ਵਨਸ ਦੋਜ਼ ਹੂ ਐਕਸਰਸਾਈਜ਼ ਪਾਵਰ ਇਨ ਸੋਸਾਇਟੀ ਦਾ ਆਈਡੀਆ ਵਾਸ ਟੂ ਟਰਾਈ ਮੇਕ ਦਾ ਰਿਚ ਐਂਡ ਪਾਵਰਫੁਲ ਸੀ ਰੀਜ਼ਨ ਸੋ ਜਿਹੜੀ ਆਪਾਂ ਪਹਿਲਾਂ ਵੀ ਕਾਫੀ ਵਾਰੀ ਗੱਲ ਕਰ ਚੁੱਕੇ ਹਾਂ ਕਿ ਈਵਨ ਹਿੰਦੁਸਤਾਨ ਦੀ ਆਜ਼ਾਦੀ ਮਿਲਣ ਤੋਂ ਬਾਅਦ ਜਿਹੜਾ ਇੱਕ ਜਿਹੜਾ ਨਹਿਰੂ ਨੇ ਜਿਹੜਾ ਸੁਪਨਾ ਇਹ ਲਿਆ ਸੀਗਾ ਜਾਂ ਮੁਲਕ ਨੂੰ ਚਲਾਉਣ ਦਾ ਉਹਦਾ ਢੰਗ ਤਰੀਕਾ ਇਹ ਸੀਗਾ ਕਿ ਜਿਹੜਾ ਅਮੀਰ ਵਾ ਬਿਰਲੇ ਟਾਟੇ ਨੇ ਉਸ ਟਾਈਮ ਤੇ ਸੀਗੇ ਉਹ ਉਹਨਾਂ ਨੂੰ ਹੋਰ ਅਮੀਰ ਬਣਾਇਆ ਜਾਵੇ ਤੇ ਇੱਕ ਜਿਹੜਾ ਟੀਅਰ ਡਾਊਨ ਇਫੈਕਟ ਹੋਊਗਾ
ਟ੍ਰਿਕਲ ਡਾਊਨ
ਸੋਰੀ ਕਿ ਉਹ ਆਪਣੇ ਆਪ ਬਹਿੰਦਾ ਬਹਿੰਦਾ ਉਹ ਹੇਠਾਂ ਤੱਕ ਪਹੁੰਚ ਜਾਊਗਾ ਤੇ ਇਹ ਜਿਹੜੇ ਅਮੀਰ ਲੋਕ ਹੋਣਗੇ ਇਹ ਸੁਸਾਇਟੀ ਤੇ ਕਿਰਪਾ ਕਰਨਗੇ ਇਹ ਇੱਕ ਇਹਨਾਂ ਦਾ ਇੱਕ ਨਜ਼ਰੀਆ ਹੋਊਗਾ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਦਾ ਤੇ ਆਪਣੇ ਆਪ ਇਹ ਇੱਕ ਵੋਲੰਟਰੀਲੀ ਫਿਰ ਲੋਕਾਂ ਦੇ ਜਿਹੜੇ ਦੁੱਖ ਦਰਦ ਇਹ ਦੂਰ ਕਰਨਗੇ ਜਿਹੜਾ ਇੱਕ ਐਕਸਪੈਰੀਮੈਂਟ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਜਿਹੜੇ ਉਹ ਕਰੋੜਾਂਪਤੀ ਨੇ ਜਿਹੜਾ ਜਿਹੜਾ ਵੈਲਥ ਦਾ ਜਿਹੜਾ ਗੈਪ ਵਾ ਉਹ ਵੱਧਦਾ ਹੀ ਵੱਧਦਾ ਜਾ ਰਿਹਾ ਆ ਉਹ ਬਿਲਕੁਲ ਵੀ ਕਿਤੇ ਟ੍ਰਿਕਲ ਡਾਊਨ ਥੱਲੇ ਤੱਕ ਨਹੀਂ ਜਾ ਰਿਹਾ ਸੋ ਇਹ ਉਹੀ ਗੱਲ ਕਰ ਰਹੇ ਨੇ ਕਿ ਜੇ ਕੁਛ ਜਿਹੜੇ ਨੇ ਜਿਹੜੇ ਉੱਪਰ ਇਹ ਬਿਰਲੇ ਟਾਟੇ ਨੇ ਜਿਹੜੇ ਦੁਨੀਆਂ ਦੇ ਉਹ ਬਦਲ ਜਾਣ ਤੇ ਉਹਦੇ ਨਾਲ ਫਿਰ ਉਹ ਸੋਸਾਇਟੀ ਲੁੱਕ ਆਫਟਰ ਕਰਨ ਲੱਪਣਗੇ
ਬਹੁਤ ਵੱਡਾ ਜੇ ਹੈ ਨਾ ਕਿ ਬਹੁਤ ਵੱਡਾ
ਪਰ ਹੈ ਉਦਾਂ ਹੋਇਆ ਨਹੀਂ ਗਾ ਜੀ ਹੁਣ ਤੱਕ ਹਿਸਟਰੀ ਦੇ ਵਿੱਚ ਜੇ ਹੋ ਜਾਵੇ ਤੇ ਖੈਰ ਇੰਡੀਵਿਜੁਅਲ ਹੋਣਗੇ ਕੋਈ ਇਹੋ ਜਿਹੇ ਵਿੱਚ ਕੋਈ ਸ਼ੱਕ ਨਹੀਂ ਚੰਗੇ ਬੰਦੇ ਵੀ ਹੈਗੇ ਆ
ਪਰ
ਬਹੁਤ ਘੱਟ ਗਿਣਤੀ ਦੇ ਵਿੱਚ ਜੀ ਸੋ ਅੱਗੇ ਅਨੂ ਜੀ ਗੱਲ ਕਰਦੇ ਨੇ ਵਨ ਆਫ ਦਾ ਫਸਟ ਬ੍ਰਿਟਿਸ਼ ਸੋਸ਼ਲਿਸਟ ਰੋਬਰਟ ਓਵਨ ਬਿਗੈਨ ਬਾਏ ਟਰਾਇੰਗ ਟੂ ਕਨਵਿੰਸ ਇੰਡਸਟਰੀਅਲਿਸਟ ਦੈਟ ਦੇ ਸ਼ੁੱਡ ਬੀ ਕਾਈਂਡਰ ਟੂ ਦੇਅਰ ਵਰਕਰ ਸੋ ਦੋਸਤੋ ਇਹ ਰੋਬਰਟ ਓਵਨ ਜਿਹੜੇ ਨੇ ਬਹੁਤ ਮਹਾਨ ਇਨਕਲਾਬੀ ਇਹਨਾਂ ਦਾ ਆਈਡੀਆ ਉਹ ਆਪਾਂ ਹਮੇਸ਼ਾ ਮਾਰਕਸ ਦੇ ਉਹਨਾਂ ਨੂੰ ਕਰ ਦਿੰਦੇ ਹਾਂ ਪਰ ਰੋਬਰਟ ਓਵਨ ਜਿਹੜੇ ਨੇ ਇਹ ਬ੍ਰਿਟੇਨ ਦੇ ਕਿਉਂਕਿ ਜਿਹੜਾ ਇੰਡਸਟਰੀ ਰੈਵੋਲੂਸ਼ਨ ਹੈ ਉਹ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਆਇਆ ਤੇ ਉੱਥੇ ਹੀ ਜਿਹੜੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵਧੀਆਂ ਤੇ ਉਹ ਰੋਬਰਟ ਓਵਨ ਜਿਹੜੇ ਸੀਗੇ ਉਹਨਾਂ ਨੇ ਇੱਕ ਇਹ ਵੀ ਆਈਡੀਆ ਪ੍ਰਮੋਟ ਕੀਤਾ ਕਿ ਜਿਹੜੇ ਇਹ ਫੈਕਟਰੀਆਂ ਦੇ ਮਾਲਕ ਨੇ ਇਹਨਾਂ ਨੂੰ ਚਾਹੀਦਾ ਕਿ ਇਹ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਉਹਨਾਂ ਨਾਲ ਬੜਾ ਕਾਇੰਡ ਇੱਕ ਪੰਜਾਬੀ ਚ ਆਪਾਂ ਕਵਾਂਗੇ ਸਹਾਨੁਭੂਤੀ ਸੁਹਿਰਦਤਾ ਉਹਨਾਂ ਤੇ ਉਹਨਾਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਐਕਚੁਅਲੀ ਇੱਕ ਦੋ ਵਿੱਚ ਇੰਡਸਟਰੀਅਲਿਸਟ ਇੰਗਲੈਂਡ ਦੇ ਹੋਏ ਵੀ ਨੇ ਹੇਨਸ ਵਾਲੇ ਜਿਹੜੇ ਜਿਹਨਾਂ ਨੇ ਵਰਕਰ ਦਾ ਖਿਆਲ ਰੱਖਿਆ ਹੋਵੇਗਾ ਪਰ ਬਹੁਤ ਘੱਟ ਇੱਦਾਂ ਹੋਇਆ ਹਾਂਜੀ ਐਂਗਲਸ ਬਿਲਕੁਲ 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 ਐਂਗਲ ਸੋ ਸੋ ਅੱਗੇ ਗੱਲ ਕਰਦੇ ਹਾਂ ਜੀ ਦ ਸੇਮ ਆਈਡੀਆ ਸਟਿਲ ਡੋਮੀਨੈਂਟ ਟੂਡੇ ਅਮੰਗ ਦਾ ਲੀਡਰਸ ਆਫ ਦਾ ਲੇਬਰ ਪਾਰਟੀ ਇਨਕਲੂਡਿੰਗ ਦਾ ਲੈਫਟ ਵਿੰਗ ਸੋ ਇਹ ਬਿਲਕੁਲ
ਬ੍ਰਿਟੇਨ ਦੀ
ਹਾਂਜੀ ਇਹ ਬ੍ਰਿਟੇਨ ਦੀ ਗੱਲ ਕਰਦੇ ਪਏ ਪਰ ਜਨਰਲੀ ਟਰੂ ਹੈ ਜੀ ਇਹ
ਹਾਂ
ਸੋ ਉਹ ਕਹਿ ਰਹੇ ਨੇ ਬ੍ਰਿਟੇਨ ਦੀ ਗੱਲ ਕਰ ਰਹੇ ਲਗਭਗ ਇੱਥੇ ਵੀ ਹੁਣ ਇਹ ਜਿੰਨੀਆਂ ਵੀ ਜਿਹੜੀਆਂ ਰੀਸੈਂਟ ਲੇਬਰ ਪਾਰਟੀ ਵੀ ਜਿੱਤੀ ਹੈ ਜਿਸ ਤਰੀਕੇ ਦੇ ਨਾਲ ਜਿਹੜੀ ਇੰਗਲੈਂਡ ਦੀ ਲੇਬਰ ਪਾਰਟੀ ਜਿਹੜਾ ਨਵਾਂ ਉਹਨਾਂ ਨੇ ਜਿਹੜਾ ਮੋੜ ਕੱਟਿਆ
ਜਰਮੀ
ਕੋਰਬਨ ਨੇ ਬੜਾ ਰੈਵੋਲੂਸ਼ਨਰੀ ਇੱਕ ਸੁਸਾਇਟੀ ਨੂੰ ਜੜੋਂ ਇੱਕ ਤਰ੍ਹਾਂ ਦਾ ਇਨਕਲਾਬ ਲਿਆਉਣੇ ਵਾਲਾ
ਉਹਨਾਂ ਦਾ ਤੇ ਸਿੱਧਾ ਹੀ ਹੈ ਕਿ ਜਿਹੜੇ ਅਮੀਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਟੈਕਸ ਕਰੋ ਤਾਂ ਹੀ ਜਿਹੜੇ ਗਰੀਬ ਨੇ ਉਹਨਾਂ ਤੱਕ ਉਹ ਪਹੁੰਚਣਾ ਉਸ ਤਰ੍ਹਾਂ ਟ੍ਰਿਕਲ ਡਾਊਨ ਉਹਨੇ ਨਹੀਂ ਹੋਣਾ
ਅਨੂ ਜੀ ਉਹਨਾਂ ਦੇ ਬਹੁਤ ਇਹਨਾਂ ਨੇ ਅਟੈਕ ਕੀਤਾ ਸੀਗਾ ਖਾਸ ਕਰਕੇ ਲੇਬਰ ਵਾਲਿਆਂ ਨੇ ਖੁਦ ਨੇ ਉਹਨਾਂ ਜਿਹੜਾ ਆਈਡੀਆ ਦਿੱਤਾ ਸੀਗਾ ਕਿ ਜਿਹੜੇ ਲੰਡਨ ਦੇ ਵਿੱਚ ਜਿਹੜੇ ਘਰ ਖਾਲੀ ਨੇ
ਉਹ ਜਿਹੜੇ
ਨਹੀਂ ਜੀ ਉਹਨਾਂ ਕਿਹਾ ਸੀਗਾ ਉਹ ਕਹਿੰਦੇ ਸੀ ਇਹਨਾਂ ਦੇ ਘਰ ਤੇ ਕਬਜ਼ਾ ਕਰੋ ਤੇ ਰਹੋ ਉੱਥੇ ਜਾ ਕੇ ਜਿਹੜੇ ਹੋਮਲੈਸ ਨੇ ਤੇ ਇੱਥੇ ਵੀ 30-33,000 ਜਿਹੜੀਆਂ ਡਵੈਲਿੰਗਸ ਨੇ ਜਿਹੜੀਆਂ ਖਾਲੀ ਨੇ ਸਿਰਫ ਤੇ ਸਿਰਫ ਉਹ ਗਾਹਾਂ ਅੱਗੇ ਪੈਸਾ ਬਣਾਉਣ ਵਾਸਤੇ ਬਿਲਕੁਲ ਬਿਲਕੁਲ ਇੱਥੇ ਦੀ ਲੇਬਰ ਵਾਲੀ ਪਾਰਟੀ ਨੂੰ ਵੀ ਕਹਿਣਾ ਚਾਹੀਦਾ ਵੀ ਹਾਂ ਕਰੋ ਇਹਨਾਂ ਤੇ ਕਬਜ਼ਾ ਕਰੋ
ਕਿਸੇ ਦਾ ਫੇਮਸ ਕੋਰਟ ਵੀ ਹੈ ਮੈਂ ਹੁਣ ਨਾਮ ਭੁੱਲ ਗਈ ਉਹ ਕਹਿੰਦੇ ਨੇ ਕਿ ਤੁਸੀਂ ਅਗਰ ਕੰਮ ਕਰਦੇ ਹੋ ਤਾਂ ਆਪਣੇ ਕੰਮ ਦਾ ਉਹਦੇ ਕੋਲੋਂ ਮੁਆਵਜ਼ਾ ਜਿਹੜਾ ਉਹ ਤਨਖਾਹ ਤੁਸੀਂ ਮੰਗੋ ਤੋ ਅਗਰ ਉਹ ਤੁਹਾਨੂੰ ਨਹੀਂ ਦਿੰਦਾ ਜਾਂ ਇਹੋ ਜਿਹੀ ਸਥਿਤੀ ਚ ਨਹੀਂ ਹੈ ਕੋਈ ਨਹੀਂ ਦੇ ਸਕਦਾ ਫਿਰ ਤੁਸੀਂ ਉਹਦੇ ਕੋਲੋਂ ਬ੍ਰੈਡ ਮਤਲਬ ਕਿ ਖਾਣਾ ਮੰਗੋ ਕਿਉਂਕਿ ਸਾਨੂੰ ਸਾਰਿਆਂ ਨੂੰ ਖਾਣ ਦੀ ਜ਼ਰੂਰਤ ਹੈ ਤੋ ਅਗਰ ਉਹ ਖਾਣਾ ਵੀ ਨਹੀਂ ਦਿੰਦਾ ਜਸਟ ਸਟੀਲ ਦ ਬ੍ਰੈਡ
ਬਿਲਕੁਲ ਇੰਗਲੈਂਡ ਦੀ ਲੈਫਟ ਦੀ ਗੱਲ ਕਰਦੇ ਕਿ ਇਹ ਸੁਧਾਰਵਾਦੀ ਪਾਰਟੀਆਂ ਬਣ ਚੁੱਕੀਆਂ ਜਦ ਕਿ ਇਹ ਲੋਕ ਪੱਖੀ
ਵਰਕਿੰਗ ਕਲਾਸ ਦੇ ਹਿੱਤ ਵਿੱਚ ਕੰਮ ਕਰਦੀ ਹੈ ਪਾਰਟੀ
ਬਿਲਕੁਲ ਬਿਲਕੁਲ ਸੋ ਕੀ ਕਹਿੰਦੇ ਨੇ ਨੋਟ ਹਾਓ ਦੇ ਆਲਵੇਜ਼ ਕਾਲ ਦਾ ਕ੍ਰਾਈਮਸ ਆਫ ਦਾ ਇੰਪਲੋਇਰਸ ਮਿਸਟੇਕਸ ਸੋ ਦੋਸਤੋ ਵੇਖੋ ਹੁਣ ਸਾਡੀ ਆ ਲੇਬਰ ਪਾਰਟੀ ਨਵੀਂ ਕੀ ਕਰਦੀ ਹੈ ਪਰ ਉਹ ਇਹ ਅਸੀਂ ਇੱਥੇ ਨਿਊਜ਼ੀਲੈਂਡ ਚ ਵੀ ਦੇਖਿਆ ਕਿ ਜਿਹੜੇ ਕਲਪਟ ਨੇ ਜਿਹੜੇ ਖਾਸ ਕਰਕੇ ਆਹ ਸਟੂਡੈਂਟ ਦੇ ਮਾਮਲੇ ਦੇ ਵਿੱਚ ਜਿਹੜੇ ਕਾਲਜਾਂ ਦੇ ਮਾਲਕ ਨੇ ਜਾਂ ਜਿਹੜੇ ਇਹ ਤਿੰਨ ਤਿੰਨ ਚਾਰ ਚਾਰ ਡਾਲਰ ਤੇ ਕੰਮ ਕਰਾਉਂਦੇ ਆ ਉਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ
ਜਾਂ ਅਗਰ ਥੋੜਾ ਬਹੁਤਾ ਫਾਈਨ ਕਰ ਵੀ ਦਿੰਦੇ ਆ ਉਹਨਾਂ ਨੂੰ ਇੰਨੇ ਅਮੀਰ ਨੇ ਉਹ ਕਿ ਕੋਈ ਖਾਸ ਫਰਕ ਨਹੀਂ ਪੈਂਦਾ ਉਹਨਾਂ ਨੂੰ
ਸੋ ਇੰਗਲੈਂਡ ਦੀ ਲੇਬਰ ਦੀ ਗੱਲ ਕਰ ਰਹੇ ਕਿ ਉਹ ਜਿਹੜੇ ਇਹੋ ਜਿਹੜੇ ਕਲਪਿਟਸ ਨੇ ਜਿਹੜੇ ਇੰਪਲੋਇਰ ਨੇ ਉਹ ਇਹ ਕਹਿ ਕੇ ਸਾਰ ਦਿੰਦੇ ਆ ਵੀ ਇਹ ਜੀ ਇਹ ਤੇ ਗਲਤੀ ਇਹਨਾਂ ਦੀ ਗਲਤੀ ਹੋ ਗਈ
ਇਹ ਜਰਮੀ ਕੋਰਬਨ ਦੇ ਹੁਣ ਤੋਂ ਕਾਫੀ ਪਹਿਲਾਂ ਦਾ
ਓਬਵੀਅਸਲੀ ਪਹਿਲਾਂ ਦਾ ਜੀ ਪਹਿਲਾਂ
ਸੋ ਲੇਬਰ ਪਾਰਟੀ ਨੂੰ ਕਹਿ ਰਹੇ ਨੇ ਕਿ ਉਹ ਜਿਹੜੇ ਐਕਸਪਲੋਇਟਿੰਗ ਇੰਪਲੋਇਰਸ ਨੇ
ਇਹ ਜਰਮੀ ਕੋਰਬਨ ਤੋਂ ਜਿਹੜੀ ਬਲੇਅਰਾਈਟ
ਉਸ ਟਾਈਮ ਦਾ
ਕਿਉਂਕਿ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਆ ਉਹ ਜਰਮੀ ਕੋਰਬਨ ਦਾ ਵਿਦਨ ਦੇਅਰ ਓਨ ਪਾਰਟੀ ਹੋਇਆ ਜਿਹੜੇ ਬਲੇਅਰ ਦੇ ਪੱਖ ਵਾਲੇ ਬੰਦੇ ਸੀਗੇ as if a bit of argument will persuade big business to relax its grip on society so anujita karo tusi tarjuma
oh keh rahe ne ke jehdi so called left wing labor party hai britain di oh eh sari gal baat nu is tarah dekhdi hai ke agar jehde employers ne ਉਹ ਚਾਹੇ ਵੱਡੇ ਤੋਂ ਵੱਡਾ ਜੁਰਮ ਵੀ ਕਰ ਦੇਣ ਉਹ ਇੱਦਾਂ ਸਮਝੀਏ ਕਿ ਇਹਨਾਂ ਨੇ ਥੋੜੀ ਜਿਹੀ ਛੋਟੀ ਜਿਹੀ ਗਲਤੀ ਕਰ ਦਿੱਤੀ ਹੈ ਸੋ ਇਸ ਤਰ੍ਹਾਂ ਕਹਿ ਕੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਜਿਹੜੇ ਵੱਡੇ ਬਿਜ਼ਨੈਸਿਸ ਨੇ ਉਹਨਾਂ ਨੂੰ ਇਸ ਗੱਲ ਤੱਕ ਮਨਾ ਲੈਣ ਕਿ ਸਮਾਜ ਤੇ ਜਿਹੜਾ ਉਹਨਾਂ ਦਾ ਇੱਕ ਗਲਬਾ ਹੈ ਉਹ ਘੱਟ ਜਾਏਗਾ ਉਹਨਾਂ ਦੇ ਇਸ ਤਰ੍ਹਾਂ ਕਹਿਣ ਨਾਲ
ਬਿਲਕੁਲ ਬਿਲਕੁਲ ਸੋ ਅੱਗੇ ਕਿਉਂਕਿ ਇਹਦਾ ਜਿਹੜਾ ਟਾਈਟਲ ਨੂੰ ਆਈਡਲਿਸਟ ਹੈਗਾ ਆਦਰਸ਼ਵਾਦੀ ਸੋ ਅੱਗੇ ਮਾਰਕਸ ਜਿਹੜੇ ਨੇ ਉਹ ਕਹਿੰਦੇ ਨੇ ਮਾਰਕਸ ਰੈਫਰ ਟੂ ਆਲ ਸੱਚ ਵਿਊਜ਼ ਐਜ਼ ਆਈਡਲਿਸਟ ਹੁਣ ਜਿਹੜੇ ਵੀ ਉੱਪਰ ਜਿਹੜੇ ਵਿਊ ਨੇ ਜਿਹੜੀਆਂ ਧਾਰਨਾਵਾਂ ਨੇ ਇੱਕ ਆਦਰਸ਼ਵਾਦੀ ਕਿਸਮ ਦੀਆਂ ਆਦਰਸ਼ਵਾਦੀ ਹੁਣ ਆਨੂੰ ਜੀ ਕੋਈ ਮਾੜੀ ਗੱਲ ਨਹੀਂ ਪਰ ਉਹਦੀ ਇੱਕ ਪ੍ਰੈਕਟੀਕਲਿਟੀ ਹੋਣੀ ਚਾਹੀਦੀ ਹੈ ਜਦੋਂ ਮਾਰਕਸ ਕਹਿੰਦੇ ਨੇ ਕਿ ਉਹ ਉਹਨਾਂ ਤੋਂ ਪਹਿਲਾਂ ਜਿਹੜੇ ਲੋਕ ਹੀਗਲ ਵਗੈਰਾ ਉਹ ਲਿਖ ਕੇ ਗਏ ਨੇ ਸਾਰੀਆਂ ਗੱਲਾਂ ਬਾਤਾਂ ਉਹ ਕਹਿੰਦੇ ਨੇ ਕਿ ਇਟਸ ਟਾਈਮ ਟੂ ਮੈਨੂੰ ਹੁਣ ਐਗਜੈਕਟਲੀ ਉਹ ਕੋਟ ਯਾਦ ਨੀਗੀ ਵੀ ਗੱਲਾਂ ਬਹੁਤ ਹੋ ਗਈਆਂ ਹੁਣ ਸੋਸਾਇਟੀ ਨੂੰ ਪ੍ਰੈਕਟੀਕਲੀ ਕੁਛ ਚੇਂਜ ਕਰਨ ਵਾਸਤੇ ਕੁਛ ਕਰਨਾ ਚਾਹੀਦਾ ਸੋ ਕੱਲਾ ਜਿਹੜਾ ਆਦਰਸ਼ਵਾਦ ਆ ਇਹ ਕਾਫੀ ਨਹੀਂ ਗਾ ਇਹ ਪ੍ਰੈਕਟੀਕਲੀ ਉਹਦੇ ਵਾਸਤੇ ਕੋਈ ਮੂਵਮੈਂਟ ਕਿਸੇ ਨਾ ਕਿਸੇ ਜਿਹੜੀ ਉਹ ਚੱਲਣੀ ਚਾਹੀਦੀ ਹੈ ਜਿਹੜਾ ਮੇਰੇ ਖਿਆਲ ਆਪਾਂ ਜੇ ਆਪਾਂ ਇੱਦਾਂ ਇਹਨੂੰ ਲੈ ਲਈਏ ਕਿ ਜਿਹੜੀ ਭਗਤੀ ਲਹਿਰ ਆ ਹਿੰਦੁਸਤਾਨ ਦੀ ਉਹ ਇੱਕ ਆਦਰਸ਼ਵਾਦੀ ਮੂਵਮੈਂਟ ਨੂੰ ਅਸੀਂ ਕਹਿ ਲਾਂਗੇ ਉਹਨਾਂ ਨੇ ਇੱਕ ਆਦਰਸ਼ ਜਿੱਦਾਂ ਜਿੱਦਾਂ ਬੇਗਮਪੁਰੀ ਦੀ ਗੱਲ ਹੈ ਜਿਹੜਾ ਭਗਤ ਕਬੀਰ ਦਾ ਉਹ ਬ੍ਰਾਹਮਣ ਨੂੰ ਚੈਲੰਜ ਕਰਨਾ ਪਰ ਜਿਹੜਾ ਇੱਕ ਪ੍ਰੈਕਟੀਕਲ ਤਰੀਕੇ ਨਾਲ ਜਿਹੜਾ ਇਨਕਲਾਬ ਲਿਆਂਦਾ ਗਿਆ ਆ ਉਹ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਇੱਕ ਇੱਕ ਮੂਵਮੈਂਟ ਜਿਹੜੀ ਬਣੀ ਹੈ ਸਿੱਖ ਜਿਹੜੀ ਮੂਵਮੈਂਟ ਬਣੀ ਹੈ ਉਹ ਨਾਨਕ ਸਾਹਿਬ
ਉਹ ਜਿਹੜੇ ਆਦਰਸ਼ ਨੇ ਉਹਨਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ
ਇੰਪਲੀਮੈਂਟ ਹਾਂ ਬੰਦਾ ਸਿੰਘ ਬਹਾਦਰ ਨੇ ਅਖੀਰ ਤੇ ਆ ਕੇ ਉਹਨੂੰ ਬਕਾਇਦਾ ਜ਼ਮੀਨ ਹਲਵਾ ਦੀ ਉਹ ਪੂਰੇ ਦਾ ਪੂਰਾ ਉਹਨੂੰ ਸਮਾਂ ਦੇਖੋ ਕਿੰਨਾ ਲੱਗਿਆ
ਇਹ ਹੈ ਕਿ ਜਿਹੜਾ ਆਦਰਸ਼ਵਾਦੀ ਹੋਣਾ ਉਹ ਸਾਡੇ ਇੱਕ ਸੰਘਰਸ਼ਮਈ ਜੀਵਨ ਦੀ ਸ਼ੁਰੂਆਤ ਹੋ ਸਕਦੀ ਹੈ ਪਰ ਅਗਰ ਅਸੀਂ ਉੱਥੇ ਹੀ ਅੜੇ ਰਹਿੰਦੇ ਹਾਂ ਤਾਂ ਉਹ ਫਿਰ ਉਹਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਏਗਾ ਮੈਂ ਸੋਚ ਰਹੀ ਸਾਨੂੰ ਸਕੂਲਾਂ 'ਚ ਪੜ੍ਹਾਏ ਜਾਂਦੇ ਹਰੀਸ਼ ਚੰਦਰ ਸੱਤਿਆਵਾਦੀ ਦੀ ਜਿਹੜੀ ਕਹਾਣੀ ਪੜ੍ਹਾਈ ਜਾਂਦੀ ਹੈ ਇਸ ਤਰ੍ਹਾਂ ਦੇ ਆਦਰਸ਼ਵਾਦੀ ਹੋਣ ਦਾ ਵੀ
ਕੋਈ ਫਾਇਦਾ ਨਹੀਂ
ਕਿੰਨੂੰ ਫਾਇਦਾ ਹੋਇਆ ਸਾਰੀ ਗੱਲਬਾਤ ਦਾ
ਪਰ ਐਕਚੁਅਲੀ ਇਹ ਆਪਾਂ ਨੂੰ ਇਹ ਕਲੀਅਰ ਕਰਨਾ ਪੈਣਾ ਸੀਗਾ ਕਿਉਂਕਿ ਇਹ ਜਿਹੜੇ ਉੱਪਰ ਵਾਲੇ ਜਿਹੜੇ ਆਈਡੀ ਨੇ ਨਾ ਜਿਹੜੇ ਸੋਸਾਇਟੀ ਨੂੰ ਚਲਾਉਣ ਵਾਲੇ ਨੇ ਉਹ ਆਪਣੇ ਆਪ ਨੂੰ ਆਦਰਸ਼ਵਾਦੀ ਕਹਿੰਦੇ
ਨੇ
ਉਹਨਾਂ ਦੇ ਕੋਲ ਬੜੇ ਸਿੰਪਲ ਆਨਸਰ ਨੇ ਪਰ ਆਪ ਸਾਡੀ ਜਿਹੜੀ ਭਾਸ਼ਾ ਹਿੰਦੁਸਤਾਨ ਦੇ ਵਿੱਚ ਆਦਰਸ਼ਵਾਦੀ ਦਾ ਇੱਕ ਮਤਲਬ ਹੋਰ ਹੈ ਇਸ ਕਰਕੇ ਸਾਨੂੰ ਪਰਿਭਾਸ਼ਾ ਦੇਣੀ ਜ਼ਰੂਰੀ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਜਿਹੜੇ ਜਿਹੜਾ ਇਹ ਸ਼ਬਦ ਹੈ ਕਿਵੇਂ ਲਾਗੂ ਹੁੰਦਾ ਨੋਟ ਬਿਕੋਜ਼ He was against the people having ideas. Because idealist kehnde ki jede kol ideas hon. So Marx jehde ne oh kise jehde lokan de kol koi idea ne society nu bad unna de oh idea de khilaf nahi hage. But because such views see ideas as existing in isolation from the condition in which people live. So
bilkul bar bar oh Manjinder di agar example liye ke log bar bar kehnde ke ਪਹਿਲੇ ਕਿਉਂ ਨਹੀਂ ਬੋਲਿਆ ਸੋ ਉਹ ਅਸੀਂ ਮੈਂ ਉਹ ਵਾਰ ਵਾਰ ਇਹ ਕਹਿੰਦੀ ਹਾਂ ਕਿ ਤੁਸੀਂ ਉਹ ਆਪਣੇ ਆਪ ਨੂੰ ਉਸ ਸਿਚੁਏਸ਼ਨ ਚ ਪਾ ਕੇ ਵੇਖੋ ਕਿ ਤੁਸੀਂ ਕੀ ਕਰਦੇ ਲੜਕੇ ਨੇ ਗਲਤ ਕੀਤਾ ਕਿ ਇੰਨਾ ਚਿਰ ਚੁੱਪ ਕੀਤਾ ਰਿਹਾ
ਕਹਿ ਕੇ ਆਪਣੇ ਆਪ ਨੂੰ ਆਦਰਸ਼ਵਾਦੀ
ਪਰ ਉਹ ਲੜਕੇ ਦੇ ਜਿਹੜੀ ਪ੍ਰੈਕਟੀਕਲ ਸਿਚੁਏਸ਼ਨ ਹੈ ਉਹਦੇ ਆਲੇ ਦੁਆਲੇ ਜਿਹੜੇ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਿਹੜੀ ਇੱਕ ਸੋਸ਼ਲ ਸਿਚੁਏਸ਼ਨ ਹੈ ਡੈਸਪਰੇਸ਼ਨ ਹੈ ਸਾਰੀ ਜਿਹੜੇ ਕੱਲਾ ਮਨਜਿੰਦਰ ਨੀ ਤਕਰੀਬਨ ਸਾਰੇ ਵਿਦਿਆਰਥੀ ਉਹਦੇ ਚੋਂ ਗੁਜ਼ਰਦੇ ਨੇ ਸੋ ਮੈਂ ਉਹ ਪਿੰਨ ਪੁਆਇੰਟ ਨਹੀਂ ਕਰ ਰਹੀ ਸੋ ਉਹ ਉਹ ਲੋਕ ਆਪਣੇ ਆਪ ਨੂੰ ਉਹ ਸਿਚੁਏਸ਼ਨ ਚ ਪਾ ਕੇ ਨਹੀਂ ਦੇਖਦੇ ਇਸ ਲਈ ਉਹ ਫਿਰ ਆਈਸੋਲੇਟਡ ਨੇ ਉਹ ਸਾਰੀ ਗੱਲਬਾਤ ਤੋਂ ਅਗਰ ਤੁਸੀਂ ਆਈਸੋਲੇਟਡ ਹੋ ਫਿਰ ਉਹ ਤੁਹਾਡੀ ਸਮਝ ਤੋਂ ਬਾਹਰ ਹੋਏਗੀ ਉਹ ਗੱਲ ਕਿ ਉਹ ਕਿਸੇ ਨੇ ਇਹ ਵਾਲਾ ਐਕਸ਼ਨ ਹੁਣ ਕਿਉਂ ਲਿਆ ਜਾਂ ਉਦੋਂ ਕਿਉਂ ਲਿਆ
ਬਿਲਕੁਲ 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 ਦੋਸਤੋ ਮੇਰੇ ਖਿਆਲ ਕੋਈ ਸੱਜਣ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦੋਂ ਪ੍ਰੋਗਰਾਮ ਖਤਮ ਹੁੰਦਾ ਸਾਨੂੰ ਉਦੋਂ ਤੁਸੀਂ ਗੱਲਬਾਤ
ਸਾਡੇ ਕੋਲ ਬਸ 2 ਮਿੰਟ ਬਾਕੀ ਨੇ
ਜੀ 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 ਸੋ ਅੱਗੇ ਅਨੂ ਜੀ ਗੱਲ ਕਰਦੇ ਨੇ ਪੀਪਲਸ ਆਈਡੀਆਜ਼ ਆਰ ਇੰਟੀਮੇਟਲੀ ਲਿੰਕਡ ਟੂ ਦ ਸੋਰਟ ਆਫ ਲਾਈਵਸ ਦੇ ਆਰ ਏਬਲ ਟੂ ਲਿਵ
ਐਬਿਲਿਟੀ ਦੀ ਗੱਲ ਹੈ ਨਾ
ਸੋ ਇਹ ਉਹੀ ਗੱਲ ਬਾਤ ਕਰ ਰਹੇ ਨੇ ਕਿ ਪੀਪਲਸ ਆਈਡੀਆਜ਼ ਆਰ ਜਦੋਂ ਤੱਕ ਜੋ ਆਲੇ ਦੁਆਲੇ ਹੋ ਰਿਹਾ ਹੈ ਜਿਹੜੇ ਤੁਹਾਡੇ ਆਈਡੀਆਜ਼ ਨੇ ਸੋਸਾਇਟੀ ਜੇ ਉਹਦੇ ਤੇ ਬੇਸ ਨਹੀਂ ਹੋਣਗੇ ਰਿਐਲਿਟੀ ਦੇ ਬੇਸ ਦੇ ਉੱਪਰ ਉਹਨਾਂ ਦਾ ਅਦਰਵਾਈਜ਼ ਉਹਨਾਂ ਦਾ ਕੋਈ ਜਿਹੜਾ ਉਹ ਗੱਲਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਗਾ
ਇੱਕ
ਤੁਹਾਡੀ ਖਿਆਲੀ ਜ਼ਿੰਦਗੀ ਹੈ ਜਿਵੇਂ ਆਪਾਂ ਫਿਰ ਮੁੜ ਕੇ ਭਗਤੀ ਲਹਿਰ ਦੇ ਉੱਪਰ ਜਾਈਏ ਉਹਨਾਂ ਨੇ ਡਟ ਕੇ ਉਸ ਟਾਈਮ ਦੇ ਉੱਪਰ ਬਾਹਮਣਵਾਦਾਂ ਨੂੰ ਜੀ ਵਿਰੋਧ ਕੀਤਾ ਉੱਥੇ ਬਾਹਮਣ ਦੇ ਗੜ੍ਹ ਦੇ ਵਿੱਚ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਸੋ ਉਹ ਆਲੇ ਦੁਆਲੇ ਸਮਾਜ ਜੋ ਚੱਲ ਰਿਹਾ ਹੈ ਉਹ ਅਸਲ ਦੇ ਵਿੱਚ ਉਹ ਆਈਡੀਅਲਿਸਟ ਉਹ ਪ੍ਰੈਕਟੀਕਲੀ ਜੋ ਹੋ ਰਿਹਾ ਉਹਦੀ ਗੱਲ ਕਰ ਰਿਹਾ ਨਾ ਕਿ ਇਹ ਕੋਈ ਇੱਕ ਦੈਵੀ ਤਰੀਕੇ ਦਾ ਜਿਹੜਾ ਖਿਆਲ ਲੋਕਾਂ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਉਹ ਗਲਤ
ਸਾਡਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਹਨੂੰ ਕੰਟੀਨਿਊ ਰੱਖੀਏ ਸੋ ਆਉਂਦੇ ਹਫ਼ਤੇ ਅਗਰ ਟਾਈਮ ਹੋਇਆ ਤਾਂ ਇਹ ਵਾਲੀ ਡਿਸਕਸ਼ਨ ਨੂੰ ਅਸੀਂ ਕੈਰੀ ਔਨ ਰੱਖਾਂਗੇ ਤੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ ਅਲਵਿਦਾ
ਸਲਾਮ
ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio